ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਜੇ ਦਿਨ ਦੀ ਗੱਲ ਕਰੀਏ ਤਾਂ ਦਿਨ ਹਮੇਸ਼ਾ ਮੰਗਲਵਾਰ ਹੀ ਹੁੰਦਾ ਜਦੋਂ ਆਪਾਂ ਜੁੜਦੇ ਹਾਂ ਯਾਨੀ ਕਿ ਮੇਰਾ ਪ੍ਰੋਗਰਾਮ ਜਦੋਂ ਤੁਹਾਨੂੰ ਸੁਣਨ ਨੂੰ ਮਿਲਦਾ ਮੰਗਲਵਾਰ ਵਾਲੇ ਦਿਨ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈਦਾ ਜੀ ਵੈਸੇ ਤੁਸੀਂ ਲਹਿਰਾਂ ਪ੍ਰੋਗਰਾਮ ਜਿਹੜਾ ਜੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੁਣਦੇ ਹੋ ਰੋਜ਼ਾਨਾ 8 ਵਜੇ ਤੋਂ 10 ਵਜੇ ਤੱਕ ਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣਨਾ ਜੀ ਮੇਰੇ ਨਾਲ ਸੋ ਦਿਨ ਦੀ ਗੱਲ ਕੀਤੀ ਹੈ ਦਿਨ ਹੈਗਾ ਜੀ ਅੱਜ ਮੰਗਲਵਾਰ ਸਾਲ 2017 ਦੇ ਜੂਨ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਵਤ 549 ਦੇ ਹਾੜ ਮਹੀਨੇ ਦੀ 6 ਤਰੀਕ ਹੈ ਤੇ ਦੋਸਤੋ ਜੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਨ ਬ੍ਰਿਸਬਨ ਤੇ ਕੈਨਬਰਾ ਦੇ ਵਿੱਚ ਸਮਾਂ ਜਿਹੜਾ ਜੀ ਉਹ 8:01 ਹੋ ਚੁੱਕਿਆ ਐਡੀਲੇਡ ਦੇ ਵਿੱਚ ਅਜੇ 7:31 ਹੋਏ ਨੇ ਪਰਥ ਦੇ ਵਿੱਚ 6:01 ਦਾ ਸਮਾਂ ਅਜੇ ਸੋ ਆਸਟ੍ਰੇਲੀਆ ਦੇ ਵੱਖ ਵੱਖ ਜਿਹੜੇ ਖੇਤਰ ਨੇ ਵੱਖ ਵੱਖ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਸਮਾਂ ਜਿਹੜਾ ਉਹ ਵੱਖਰਾ ਵੱਖਰਾ ਤੇ 6:01 ਪਰਥ ਦੇ ਵਿੱਚ ਹੋਏ ਨੇ ਅਸੀਂ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:01 ਹੋ ਚੁੱਕੇ ਨੇ ਤੁਹਾਡੇ ਮੁਲਕਾਂ ਵੱਲ ਵੀ ਆਉਂਦੇ ਆ ਕੁਛ ਮੁਲਕਾਂ ਦੇ ਵਿੱਚ ਅਜੇ ਵੀ ਜਿਹੜਾ ਦਿਨ ਆ ਜੀ ਉਹ ਸੋਮਵਾਰ ਦਾ ਚੱਲ ਰਿਹਾ ਤੇ ਤਰੀਕ ਜਿਹੜੀ ਆ ਉੱਥੇ ਅਜੇ 19 ਚੱਲ ਰਹੀ ਹੈ ਸੋ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਅਜੇ 19 ਤਰੀਕ ਚੱਲ ਰਹੀ ਹੈ ਉਹਨਾਂ ਦੇ ਸਮੇਂ ਦਾ ਵੀ ਜ਼ਿਕਰ ਕਰ ਲੈਂਦੇ ਹਾਂ USA ਦੇ ਵਿੱਚ ਮਿਆਮੀ ਸ਼ਹਿਰ ਦੇ ਵਿੱਚ 19 ਜੂਨ ਚੱਲ ਰਹੀ ਹੈ ਜੀ ਸੋਮਵਾਰ ਦੀ ਉੱਥੇ ਸ਼ਾਮ ਪਈ ਹੋਈ ਹੈ 6:02 ਦਾ ਸਮਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਵੀ 19 ਜੂਨ ਸੋਮਵਾਰ ਦੀ ਸ਼ਾਮ 4:02 ਦਾ ਸਮਾਂ ਉੱਥੇ ਚੱਲ ਰਿਹਾ USA ਦੇ ਲਾਸ ਏਂਜਲ ਸ਼ਹਿਰ ਦੇ ਵਿੱਚ 19 ਜੂਨ ਸੋਮਵਾਰ ਦੀ ਬਾਅਦ ਦੁਪਹਿਰ ਦਾ ਸਮਾਂ 3:02 ਹੋਏ ਨੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਵੀ ਲਗਭਗ ਉਹੀ ਸਮਾਂ ਜੀ ਸੋਮਵਾਰ ਬਾਅਦ ਦੁਪਹਿਰ 3:02 ਹੋਏ ਨੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਸ਼ਾਮ ਦੇ 6:02 ਇਸ ਵੇਲੇ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਮੁਲਕਾਂ ਦੇ ਵਿੱਚ ਅੱਜ ਸਾਡੇ ਆਸਟ੍ਰੇਲੀਆ ਦੇ ਦਿਨ ਵਾਂਗ ਯਾਨੀ ਕਿ ਮੰਗਲਵਾਰ ਦਾ ਦਿਨ ਚੜ ਗਿਆ ਤੇ 20 ਤਰੀਕ ਜਿੱਥੇ ਹੋ ਚੁੱਕੀ ਹੈ ਡੁਬਈ ਦੇ ਵਿੱਚ ਵੀ ਜੀ 20 ਤਰੀਕ ਦਿਨ ਮੰਗਲਵਾਰ ਚੜ ਚੁੱਕਿਆ 2:02 ਦਾ ਸਮਾਂ ਉੱਥੇ ਤੇ ਕਾਫੀ ਤੜਕਾ ਅਜੇ ਤੇ ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ ਹੁਣੇ ਹੁਣੇ ਜਿਹੜਾ ਮੰਗਲਵਾਰ ਚੜਿਆ ਜੀ 20 ਜੂਨ ਹੁਣੇ ਹੁਣੇ ਹੋਈ ਹੈ 12:02 ਹੁਣੇ ਹੋਏ ਆ ਉੱਥੇ ਤੇ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ 6:03 ਮੰਗਲਵਾਰ 20 ਜੂਨ ਜਿਹੜੀ ਹੈ ਜੀ ਉਹ ਚੜ ਚੁੱਕੀ ਹੈ ਤੇ ਅਸੀਂ ਆਪਣੇ ਮੁਲਕ ਭਾਰਤ ਚਲੀਏ ਤਾਂ ਭਾਰਤ ਦੇ ਨਵੀਂ ਦਿੱਲੀ ਦੇ ਵਿੱਚ ਉੱਥੇ ਵੀ 4:00 3:33 ਦਾ ਸਮਾਂ ਸੋ ਮੰਗਲਵਾਰ 20 ਜੂਨ ਜਿਹੜੀ ਹੈ ਜੀ ਉਹ ਚੜ ਚੁੱਕੀ ਹੈ ਭਾਰਤ ਦੇ ਵਿੱਚ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਇਸ ਆਵਾਜ਼ ਦੇ ਮਾਧਿਅਮ ਦੇ ਰਾਹੀਂ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਜੁੜਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਨਾਲ ਤੁਹਾਡੇ ਦਿਨ ਦੇ ਲਈ ਅਰਦਾਸ ਕਰਦੇ ਹਾਂ ਜੀ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਸੋਹਣਾ ਹੋਵੇ ਬਹੁਤ ਖੁਸ਼ੀਆਂ ਖੇੜੀਆਂ ਭਰਪੂਰ ਹੋਵੇ ਤੇ ਪ੍ਰਮਾਤਮਾ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਤੇ ਦੋਸਤੋ ਬਹੁਤ ਸਾਰੇ ਦੋਸਤ ਵੀ ਜਿਹੜੇ ਆ ਸਾਡੇ ਨਾਲ ਇਸ ਵੇਲੇ ਸਾਂਝ ਬਣਾ ਚੁੱਕੇ ਆ ਬਿੱਟੂ ਬੋਪਰਾਏ ਮਿਲਡੂਰਾ ਵਾਲੇ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਚ ਪਿੰਦਰ ਬਰਾੜ ਹੁਰੀ ਵੀ ਸ਼ਾਮਲ ਹੋ ਚੁੱਕੇ ਆ ਜੀ ਤੇ ਨਾਲ ਹੀ ਨਾਲ ਰਾਜ ਮੋਹਿੰਦਰ ਸਿੰਘ ਹੁਰੀ ਵੀ ਸ਼ਾਮਲ ਹੋ ਚੁੱਕੇ ਆ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਸੀਂ ਸੁਨੇਹੇ ਜਿਹੜੇ ਆ ਬਹੁਤ ਜਲਦੀ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਪਰ ਪਹਿਲਾਂ ਆਪਾਂ ਪ੍ਰੋਗਰਾਮ ਦੀ ਜਿਹੜੀ ਰੂਪ ਰੇਖਾ ਉਹ ਜ਼ਰੂਰ ਸਾਂਝੀ ਕਰ ਲਈ ਹੈ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਖਬਰਾਂ ਦੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ ਸੋ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਅੱਜ ਇੱਕ ਖਾਸ ਜਾਣਕਾਰੀ ਤੀਆਂ ਦੇ ਬਾਬਤ ਕਿਉਂਕਿ ਤੀਆਂ ਦਾ ਤਿਉਹਾਰ ਜਿਹੜਾ ਜੀ ਉਹਦੀ ਕਾਫੀ ਉਡੀਕ ਹੁੰਦੀ ਹੈ ਸਾਡੀਆਂ ਜਿਹੜੀਆਂ ਮੁਟਿਆਰਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਤੇ ਹੁਣ ਇਹੋ ਜਿਹਾ ਮੰਜ਼ਰ ਇਹੋ ਜਿਹਾ ਮਾਹੌਲ ਬਣ ਰਿਹਾ ਆਸਟ੍ਰੇਲੀਆ ਦੇ ਵਿੱਚ ਕਿ ਇੱਕ ਇੱਕ ਸ਼ਹਿਰ ਜਿਹੜਾ ਜੀ ਉੱਥੇ ਬਹੁਤ ਸਾਰੀਆਂ ਜਿਹੜੀਆਂ ਤੀਆਂ ਆ ਉਹ ਲੱਗਦੀਆਂ ਇੱਕ ਇੱਕ ਏਰੀਏ ਦੇ ਵਿੱਚ ਸੋ ਵੱਖ ਵੱਖ ਏਰੀਆ ਵਾਈਜ਼ ਦੇ ਜਿਹੜੇ ਤੀਆਂ ਦੇ ਪ੍ਰੋਗਰਾਮ ਆ ਉਹ ਉਲੀਕੇ ਗਏ ਆ ਇੱਕ ਜਿਹੜੀ ਸਾਂਝ ਆ ਉਹ ਆਉਂਦੇ ਸਮੇਂ ਦੇ ਵਿੱਚ ਕੀਲਰ ਦੇ ਵਿੱਚ ਪੈਣ ਜਾ ਰਹੀ ਹੈ। ਮੇਲਾ ਪੰਜਾਬਣਾ ਦਾ ਹੋਣ ਜਾ ਰਿਹਾ ਪਰ 31 ਦੀਆਂ ਲੱਗਣ ਜਾ ਰਹੀਆਂ ਪਹਿਲੀ ਵਾਰ ਕ੍ਰੇਨਬਰਨ ਇਲਾਕੇ ਦੇ ਵਿੱਚ। ਸੋ ਇਸ ਇਵੈਂਟ ਦੇ ਬਾਰੇ, ਤੀਆਂ ਦੇ ਇਸ ਪ੍ਰੋਗਰਾਮ ਦੇ ਬਾਰੇ ਜਿਹੜੇ ਆਰਗੇਨਾਈਜ਼ਰ ਨੇ ਕੁਲਦੀਪ ਕੌਰ, ਉਹ ਸਾਡੇ ਨਾਲ ਜੁੜਨਗੇ ਇਹਦੇ ਬਾਬਤ ਜਾਣਕਾਰੀ ਦੇਣ ਦੇ ਲਈ। ਤੇ ਦੋਸਤੋ, ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਦਾ ਵਿਸ਼ਾ ਜਿਹੜਾ ਜੀ ਉਹ ਅੱਜ ਰਹੇਗਾ ਕਿ ਜਿਹੜੀਆਂ ਟਿਊਸ਼ਨਸ ਨੇ ਜਾਂ ਫਿਰ ਜਿਹੜੇ ਕੁਛ ਟਿਊਸ਼ਨ ਸੈਂਟਰ ਨੇ ਜਿਵੇਂ ਕੁਮੋਨ ਹੋ ਗਿਆ, ਜੇਮਸ ਹੋ ਗਿਆ, ਹਨਾ, ਸਾਡੇ ਜਿਹੜੇ ਭਾਰਤੀ ਲੋਕ ਆ ਉਹਨਾਂ ਦੇ ਵਿੱਚ ਬੜਾ ਕਰੇਜ਼ ਆ ਆਪਣੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਦੇਖਣ ਦੇ ਵਿੱਚ ਆਉਂਦਾ ਕਿ ਬੱਚੇ ਜਿਹੜੇ ਆ ਅਜੇ ਕਿੰਡਰ ਜਾ ਰਹੇ ਹੁੰਦੇ ਆ ਪਰ ਅਸੀਂ ਉਹਨਾਂ ਨੂੰ ਉਹਨਾਂ ਸੈਂਟਰਾਂ ਦੇ ਵਿੱਚ ਪਹਿਲਾਂ ਹੀ ਭੇਜਣਾ ਸ਼ੁਰੂ ਕਰ ਦਿੰਦੇ ਆ। ਤੇ ਅਸੀਂ ਜਾਣਨਾ ਚਾਹਾਂਗੇ ਅੱਜ ਪੇਰੈਂਟਸ ਦੇ ਐਕਸਪੀਰੀਅੰਸ ਕਿ ਉਹਨਾਂ ਨੂੰ ਲਾਭ ਜਿਹੜੇ ਆ ਉਹ ਬੱਚਿਆਂ ਨੂੰ ਉਹਨਾਂ ਸੈਂਟਰਸ ਤੋਂ ਹੋ ਰਹੇ ਆ, ਜਾਂ ਫਿਰ ਜਿਹੜੇ ਪੇਰੈਂਟਸ ਇਹਨਾਂ ਚੀਜ਼ਾਂ ਤੋਂ ਸੰਤੁਸ਼ਟ ਨਹੀਂ ਹੋ ਸਕੇ ਤੇ ਉਹ ਕੀ ਕਾਰਨ ਰਹੇ ਆ। ਇਸ ਕਰਕੇ ਅਸੀਂ ਪੇਰੈਂਟਸ ਨੂੰ ਖਾਸ ਤੌਰ ਤੇ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਦਾ ਹਿੱਸਾ ਜ਼ਰੂਰ ਬਣੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ, ਸਾਡੇ ਦੋਸਤਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਇਹ ਸੋਚ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਜੇ ਅਸੀਂ ਭਾਰਤ ਦੇ ਵਿੱਚ ਦੇਖੀਏ ਤਾਂ ਟਿਊਸ਼ਨਸ ਦਾ ਜਿਹੜਾ ਬੋਝ ਹੈ ਬਹੁਤ ਵੱਡਾ ਬੋਝ ਅਸੀਂ ਬੱਚਿਆਂ ਦੇ ਉੱਤੇ ਪਾ ਕੇ ਰੱਖਦੇ ਹਾਂ। ਸਕੂਲ ਦੀ ਪੜ੍ਹਾਈ ਤੋਂ ਇਲਾਵਾ ਸਾਨੂੰ ਹੁੰਦਾ ਕਿ ਨਹੀਂ, ਜਿਹੜਾ ਬੱਚਾ ਆ ਉਹ ਟਿਊਸ਼ਨਸ ਜ਼ਰੂਰ ਲਵੇ, ਹਨਾ। ਸੋ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਆਪਾਂ ਇੱਥੇ ਵੀ ਸਿਰਜਣਾ ਚਾਹੁੰਦੇ ਹੁੰਦੇ ਹਾਂ। ਔਰ ਇੱਥੇ ਸਾਨੂੰ ਲੱਗਦਾ ਕਿ ਜਿਹੜੀ ਪੜ੍ਹਾਈ ਆ ਉਹ ਹੈ ਹੀ ਨਹੀਂ ਆ, ਹਨਾ, ਜਿਹੜੀਆਂ ਬੇਸਿਕ ਕਲਾਸਿਸ ਆ ਉਹਨਾਂ ਦੇ ਵਿੱਚ ਸਾਨੂੰ ਲੱਗਦਾ ਕਿ ਸਾਡਾ ਬੱਚਾ ਕੁਛ ਨਹੀਂ ਕਰ ਰਿਹਾ। ਤੋ ਇਸ ਕਰਕੇ ਅਸੀਂ ਇਹ ਚੀਜ਼ਾਂ ਕਈ ਵਾਰ ਥੋਪਦੇ ਵੀ ਆ ਉਹਨਾਂ ਤੇ। ਸੋ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੀਆਂ ਇਹ ਟਿਊਸ਼ਨਸ ਨੇ ਜਾਂ ਫਿਰ ਕੁਮੋਨ ਔਰ ਜੇਮਸ ਵਰਗੇ ਜਿਹੜੇ ਸੈਂਟਰ ਆ, ਇਹ ਸਾਡੇ ਬੱਚਿਆਂ ਦੇ ਜਿਹੜੀ ਪੜ੍ਹਾਈ ਆ ਜਾਂ ਫਿਰ ਉਸ ਵਿਕਾਸ ਦੇ ਵਿੱਚ, ਬੌਧਿਕ ਵਿਕਾਸ ਦੇ ਵਿੱਚ ਕਿੰਨਾ ਕੁ ਯੋਗਦਾਨ ਜਿਹੜਾ ਆ ਉਹ ਪਾ ਰਿਹਾ। ਸੋ ਦੋਸਤੋ, ਇਸ ਗੱਲਬਾਤ ਦੇ ਵਿੱਚ ਅੱਜ ਜ਼ਰੂਰ ਤੁਸੀਂ ਆਪਣਾ ਜਿਹੜਾ ਹਿੱਸਾ ਆ ਉਹ ਪਾਇਓ, ਜਿਸ ਵੀ ਦੇਸ਼ ਤੋਂ ਤੁਸੀਂ ਜੁੜੇ ਹੋਏ ਹੋ, ਕਿਉਂਕਿ ਆਮ ਤੌਰ ਤੇ ਜਿੱਥੇ ਵੀ ਸਾਡੇ ਪੰਜਾਬੀ ਜਾਂ ਭਾਰਤੀ ਵਸੇ ਹੋਏ ਆ ਉੱਥੇ ਸੋਚ ਜਿਹੜੀ ਆ ਉਹ ਬਿਲਕੁਲ ਇੱਕੋ ਜਿਹੀ ਹੁੰਦੀ ਆ। ਚਾਹੇ ਤੁਸੀਂ ਕੈਨੇਡਾ ਚ ਸੁਣ ਰਹੇ ਹੋ ਸਾਨੂੰ, ਚਾਹੇ ਤੁਸੀਂ ਆਸਟ੍ਰੇਲੀਆ ਚ ਬੈਠੇ ਸੁਣ ਰਹੇ ਹੋ, ਚਾਹੇ ਤੁਸੀਂ ਅਮਰੀਕਾ ਚ ਸੁਣ ਰਹੇ ਹੋ। ਸੋ ਆਪਣੀਆਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਇਓ ਇਸ ਵਿਸ਼ੇ ਦੇ ਉੱਤੇ। ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰੱਖਾਂਗੇ, ਪਰ ਸਭ ਤੋਂ ਅਹਿਮ ਹੋਣਗੇ ਜੀ ਤੁਹਾਡੇ ਸੁਨੇਹੇ। ਸੁਨੇਹੇ ਜਿਹੜੇ ਆ ਉਹ ਆਪਾਂ ਸ਼ੁਰੂ ਕਰਾਂਗੇ ਇੱਕ ਗੀਤ ਤੋਂ ਬਾਅਦ। ਤੁਹਾਡੇ ਸੁਨੇਹੇ ਬਹੁਤ ਜ਼ਰੂਰੀ ਹੁੰਦੇ ਆ, ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡੇ ਤੱਕ ਕਿਸ ਤਰ੍ਹਾਂ ਆਪਣੇ ਸੁਨੇਹੇ ਭੇਜ ਸਕਦੇ ਹੋ। ਰਿਕੁਐਸਟ ਐਟ ਹਰਮਨ ਰੇਡੀਓ ਸਾਡਾ ਜਿਹੜਾ ਈਮੇਲ ਪਤਾ, ਸੋ ਇਸ ਪਤੇ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਮੈਸੇਜ ਕਰ ਸਕਦੇ ਹੋ। ਸੋ ਦੋਸਤੋ, ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੁਸੀਂ ਨੰਬਰ ਜਿਹੜਾ ਜੀ ਉਹ ਨੋਟ ਕਰੋ। ਨੰਬਰ ਹੈਗਾ ਜੀ 9175080144 89। ਸੋ 91 ਲਗਾ ਕੇ 7508014499। ਤੇ ਇਸ ਤੋਂ ਇਲਾਵਾ ਜੇਕਰ ਗੱਲਾਂ ਬਾਤਾਂ ਦੀ ਸਾਂਝ ਤੁਸੀਂ ਪਾਉਣੀ ਹੈ, ਵੈਸੇ ਜਦੋਂ ਅਸੀਂ ਵਿਸ਼ਾ ਸ਼ੁਰੂ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਤੁਸੀਂ ਸਾਡੇ ਨਾਲ ਫੋਨ ਦੇ ਜ਼ਰੀਏ ਵੀ ਆਪਣਾ ਰਾਬਤਾ ਬਣਾਓ। ਤੇ ਫੋਨ ਕਰਨ ਦੇ ਲਈ ਸਾਡਾ ਜਿਹੜਾ ਨੰਬਰ ਹੈ ਜੀ 02859898211। ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਇਹੀ ਹੈ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਸਾਥ ਆ ਉਹ ਸਾਡੇ ਲਈ ਬਹੁਤ ਅਹਿਮ ਹੈ, ਬਹੁਤ ਜ਼ਰੂਰੀ ਹੈ। ਤੇ ਉਮੀਦ ਕਰਦੇ ਹਾਂ ਕਿ ਪੂਰੇ 2 ਘੰਟੇ ਦਾ ਜਿਹੜਾ ਸਾਥ ਹੈ ਉਹ ਇਸੇ ਤਰ੍ਹਾਂ ਤੁਹਾਡਾ ਸਾਡੇ ਨਾਲ ਬਣਿਆ ਰਹੇਗਾ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੁਣ ਆਪਾਂ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਤੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਹੈ ਜੀ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ, ਆਓ ਆਪਾਂ ਸਾਰੇ ਸੁਣਦੇ ਹਾਂ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਨਾਮ ਕਹਿ ਕਈ ਕਲਯੁਗ ਦੇ ਵਿੱਚ ਬਣ ਗਏ ਸੰਤ ਬਥੇਰੇ, ਉਹ ਭੁੱਲ ਕੇ ਗੁਰੂ ਚਰਨਾਂ ਨੂੰ ਲਾ ਲੈ ਆਪੋ ਆਪਣੇ ਡੇਰੇ। ਕਲਯੁਗ ਹੈ ਬਈ ਕਲਯੁਗ ਦੇ ਵਿੱਚ ਬਣ ਗਏ ਸੰਤ ਬਥੇਰੇ, ਉਹ ਭੁੱਲ ਕੇ ਗੁਰੂ ਚਰਨਾਂ ਨੂੰ ਲਾ ਲੈ ਆਪੋ ਆਪਣੇ ਡੇਰੇ। ਉਹ ਪਿੱਛੇ ਲੱਗ ਕੇ ਸਾਧ ਪਖੰਡੀਆਂ ਵੀ ਤੂੰ ਬੋਲ ਨਾ ਜਾਏ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ। ਉਹ ਸਾਡੇ ਗੁਰੂਆਂ ਇੱਕ ਓਂਕਾਰ ਦਾ ਸਭ ਨੂੰ ਸਬਕ ਪੜਾਇਆ, ਉਹ ਕਿਰਤ ਕਰੋ ਤੇ ਵੰਡ ਛਕੋ ਹੈ ਸਭ ਨੂੰ ਇਹੋ ਸਿਖਾਇਆ। ਉਹ ਸਾਡੇ ਗੁਰੂਆਂ ਇੱਕ ਓਂਕਾਰ ਦਾ ਸਭ ਨੂੰ ਸਬਕ ਪੜਾਇਆ, ਉਹ ਕਿਰਤ ਕਰੋ ਤੇ ਵੰਡ ਛਕੋ ਹੈ ਸਭ ਨੂੰ ਇਹੋ ਸਿਖਾਇਆ। ਹੱਕ ਪਰਾਇਆ ਮਾਰ ਮਾਰ ਕੇ ਪਾਪਾਂ ਵਿੱਚ ਨਾ ਪੈ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ। ਕੁਦਰਤ ਨੂੰ ਜੇ ਤੂੰ ਸਮਝ ਲਵੇ ਅਣ ਜਾਣਾ, ਖਾਲੀ ਹੱਥੀ ਆਇਆ ਸਿਕੰਦਰ ਖਾਲੀ ਹੱਥੀ ਜਾਣਾ। ਉਹ ਕਾਦਰ ਦੀ ਕੁਦਰਤ ਨੂੰ ਜੇ ਤੂੰ ਸਮਝ ਲਵੇ ਅਣ ਜਾਣਾ, ਖਾਲੀ ਹੱਥੀ ਆਇਆ ਸਿਕੰਦਰ ਖਾਲੀ ਹੱਥੀ ਜਾਣਾ। ਨਾਲ ਨਹੀਂ ਕੁਝ ਜਾਣਾ ਸਭ ਕੁਝ ਇੱਥੇ ਹੀ ਜਾਣਾ ਰਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ, ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ।
ਜੀ ਦੋਸਤੋ, ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਸੋ ਉਮੀਦ ਕਰਦੇ ਹਾਂ ਜੀ ਜ਼ਰੂਰ ਪਸੰਦ ਆਇਆ ਹੋਣਾ ਪ੍ਰੋਗਰਾਮ ਦਾ ਪਹਿਲਾ ਗੀਤ, ਤੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਸਾਂਝ ਬਣਾ ਰਹੇ ਆ ਲਗਾਤਾਰ, ਤੇ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਜਗਤਾਰ ਗਿੱਲ ਢੋਡੀਕੇ ਵਾਲੇ ਵੀ ਸ਼ਾਮਲ ਹੋ ਗਏ, ਤਰਸੇਮ ਢਿੱਲੋਹਰੀ ਵੀ ਸ਼ਾਮਲ ਹੋਏ ਆ ਈਮੇਲ ਦੇ ਜ਼ਰੀਏ, ਗੈਰੀ ਢਿੱਲੋਹਰੀ ਕੈਨਬਰਾ ਤੋਂ। ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਨਿੱਘੀ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਵੀ ਸ਼ੁਰੂ ਹੋਣ ਜਾ ਰਿਹਾ, ਤੇ ਇਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਮਿੰਟੂ ਬਰਾਡਪੁਰੀ ਵੀ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਜੁੜ ਚੁੱਕੇ ਆ ਜੀ। ਤੇ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਜੀ ਬਰਾਡ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸੱਜਣਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਆ ਜੀ ਉਹਨਾਂ ਦਾ ਜਿਹੜਾ ਦਿਨ ਆ ਬਹੁਤ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ, ਉਮੀਦ ਵੀ ਕਰਦੇ ਆ ਤੇ ਅਰਦਾਸ ਵੀ ਇਹੀ ਕਰਦੇ ਆ ਕਿ ਉਹਨਾਂ ਦਾ ਦਿਨ ਜਿਹੜਾ ਜੀ ਉਹ ਹਮੇਸ਼ਾ ਖੂਬਸੂਰਤ ਹੀ ਰਹੇ, ਖੁਸ਼ੀਆਂ ਖੇੜਾਂ ਖੇੜੇ ਜਿਹੜੇ ਮਾਣਦੇ ਰਹਿਣ। ਤੇ ਬਰਾੜ ਸਾਹਿਬ, ਤੁਹਾਡੇ ਐਡੀਲੇਟ ਦੇ ਵਿੱਚ ਦਿਨ ਅੱਜ ਕਿੱਦਾਂ ਦਾ ਚੜਿਆ?
ਸਾਫ ਸੁਥਰਾ ਇਹ ਦਿਨ ਬਹੁਤ, ਕੱਲ ਵੀ ਦਿਨ ਬੜੇ ਸੋਹਣਾ ਸੀ, ਸੁਨਹਿਰੀ ਧੁੱਪ ਖਿੜੀ ਸਾਰਾ ਦਿਨ, ਤੇ ਬੜਾ ਖੂਬਸੂਰਤ ਦਿਨ ਦੇ ਨਾਲ ਨਾਲ ਖੂਬਸੂਰਤ ਅਹਿਸਾਸ ਵੀ ਕੱਲ ਰਹੇ, ਕਿਉਂਕਿ ਸਾਰਾ ਦਿਨ ਜਨਾਬ ਜਸਵੰਤ ਜਫਰ ਹੋਰਾਂ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ। ਕਈ ਥਾਵਾਂ ਦੇਖੀਆਂ, ਕਈ ਥਾਵਾਂ ਤੇ ਗਏ ਤੇ ਕਈ ਵਾਰ ਕੀ ਹੁੰਦਾ ਨਾ, ਇੱਕ ਦੋ ਕਹਾਵਤਾਂ ਜਿਹੜੀਆਂ ਬੜੀਆਂ ਸੱਚੀ ਆ, ਅਕਸਰ ਅਸੀਂ ਇਹਨਾਂ ਗੱਲਾਂ ਨੂੰ ਹਲਕੇ ਲੈਂਦੇ ਹਾਂ, ਪਰ ਜਦੋਂ ਗਹਿਰਾਈ ਨਾਲ ਸੋਚਦੇ ਹੋ ਤਾਂ ਉਹ ਗੱਲਾਂ ਕਾਫੀ ਗਹਿਰੀਆਂ ਹੁੰਦੀਆਂ। ਤੇ ਕੱਲ ਵੀ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਕਈ ਵਾਰ ਮਹਿਮਾਨ ਹੀ ਆ ਜਿਹੜਾ ਹੁੰਦਾ ਉਹ ਤੁਹਾਨੂੰ ਕਈ ਨਵੀਆਂ ਚੀਜ਼ਾਂ ਦਿਖਾ ਜਾਂਦਾ ਜਿਹੜੀਆਂ ਕਿ ਤੁਸੀਂ ਆਪਣੀ ਪੀੜ੍ਹੀ ਹੇਠ ਹੀ ਨਹੀਂ ਦੇਖੀਆਂ ਹੁੰਦੀਆਂ। ਤੇ ਮਹਿਮਾਨ ਤੁਹਾਨੂੰ ਕਹਿ ਦਿੰਦਾ ਵੀ ਝੁੱਕ ਕੇ ਦੇਖ ਤੇਰੀ ਪੀੜ੍ਹੀ ਹੇਠ ਕੀ ਕੀ ਚੀਜ਼ਾਂ ਪਈਆਂ। ਸੋ ਕੱਲ ਵੀ ਇਹ ਅਹਿਸਾਸ ਮੈਨੂੰ ਰਿਹਾ ਵੀ ਕੱਲ ਸਾਨੂੰ ਡੈਨੀਅਲ ਕੋਨਲ ਹੋਰਾਂ ਨੇ ਸਪੈਸ਼ਲ, ਜਿਹੜੇ ਕਿਤੇ ਬਹੁਤ ਹੀ ਫੇਮਸ ਪੇਂਟਰ ਆ ਸਾਊਥ ਆਸਟ੍ਰੇਲੀਆ ਦੇ, ਉਹ ਬੜਾ ਚਾਅ ਕਰਦੇ ਆ ਜਦੋਂ ਕੋਈ ਕਲਾ ਦਾ ਪ੍ਰੇਮੀ ਜਾਂ ਕੋਈ ਕਲਾਕਾਰ ਇੱਥੇ ਆਉਂਦਾ ਨਾ, ਰੀਅਲ ਕਲਾਕਾਰ ਜਿਹਨੂੰ ਕਹਿੰਦੇ ਆ, ਤੇ ਉਹ ਬੜਾ ਚਾਅ ਕਰਦੇ ਆ। ਤੇ ਉਹਨਾਂ ਦੀ ਮੈਨੂੰ ਰਿਹਾ ਗਈ ਵੀ ਮੈਂ ਜਫਰ ਸਾਹਿਬ ਨਾਲ ਟਾਈਮ ਗੁਜ਼ਾਰਨਾ ਕਿਵੇਂ ਨਾ ਕਿਵੇਂ, ਤਾਂ ਅਸੀਂ ਕਿਹਾ ਵੀ ਜ਼ਰੂਰ। ਤਾਂ ਡੈਨੀਅਲ ਸਾਨੂੰ ਕੱਲ ਇਹੋ ਜਿਹੀਆਂ ਥਾਵਾਂ ਤੇ ਲੈ ਕੇ ਗਏ ਜਿਹੜੀਆਂ ਥਾਵਾਂ ਦੇ ਮੈਂ 10 ਸਾਲ ਦਾ ਵਾਰ ਮੂਰਦਾ ਰਿਹਾ, ਤੇ ਮੈਂ ਉਹ ਪਛਤਾ ਰਿਹਾ ਵੀ ਮੈਂ 10 ਸਾਲ ਪਹਿਲਾਂ ਉਹਨਾਂ ਦੇ ਅੰਦਰ ਕਿਉਂ ਨਾ ਝਾਕਿਆ, ਕਿਉਂ ਨਾ ਗਿਆ, ਕੀ ਐਵੇਂ ਮੈਂ ਵਕਤ ਗੁਜ਼ਾਰਿਆ ਜਾਂ ਵਿਗਾੜਿਆ। ਪਰ ਧੰਨਵਾਦ ਹੈ ਜੀ ਮਹਿਮਾਨ ਦਾ ਸਾਡੇ ਦਾ, ਜਿਨ੍ਹਾਂ ਦਾ ਜ਼ਰੀਆ ਬਣਿਆ। ਤੇ ਅਸੀਂ ਕੱਲ ਮੈਂ ਕਈ ਇਹੋ ਜਿਹੇ ਮਿਊਜ਼ੀਅਮ, ਕਈ ਜਿਹੀਆਂ ਆਰਟ ਗੈਲਰੀਆਂ, ਐਗਜੀਬਿਸ਼ਨ, ਜਿਨ੍ਹਾਂ ਨੂੰ ਅਸੀਂ ਬੜੇ ਹਲਕੇ ਤੇ ਵਿਹਲੇ ਲੋਕਾਂ ਦਾ ਕੰਮ ਮੰਨ ਕੇ ਲੈਂਦੇ ਹਾਂ, ਪਰ ਜਿਹੜਾ ਅਸਲੀ ਗਿਆਨ ਆ ਜਾਂ ਅਸਲੀ ਦਰਸ਼ਨ ਆ ਜਿਹੜੀ ਚੀਜ਼ ਦੇ, ਜਾਂ ਖਾਸ ਕਰਕੇ ਦਾਰਸ਼ਨਿਕ ਬੰਦੇ ਲਈ, ਤਾਂ ਉੱਥੇ ਪਏ ਆ। ਸੋ ਕੱਲ ਬਹੁਤ ਵਧੀਆ ਰਿਹਾ। ਤੇ ਦੂਜੀ ਅਕਸਰ ਇੱਕ ਗੱਲ ਅਸੀਂ ਜਿਹੜੇ ਜਿਵੇਂ ਮੈਂ ਪਹਿਲਾਂ ਸ਼ੁਰੂ ਕੀਤੀ, ਇੱਕ ਗੱਲ ਅਕਸਰ ਕਹਿੰਦੇ ਹੁੰਦੇ ਅਸੀਂ ਕੈਨੇਡਾ ਦੇ ਵਿੱਚ ਗਏ ਜਦੋਂ ਉਹਨਾਂ ਤੇ ਸਾਡਾ ਮਹਿਮਾਨ ਕਹਿੰਦਾ ਲੱਗਦਾ ਆਪਾਂ ਗਲਤ ਰਾਹ ਆ ਗਏ ਆ, ਤੇ ਕਹਿੰਦੇ ਵੀ ਇੱਧਰ ਨੀ ਅੱਗੇ ਪਾਸੇ ਹੋਰ ਆਉਣਾ ਸੀ ਯਾਰ, ਸੌਰੀ ਕਹਿੰਦਾ ਵੀ ਆਪਾਂ ਭੁੱਲ ਗਏ ਰਾਹ। ਅਮਨ ਕਹਿੰਦਾ ਸੌਰੀ ਨਾਲ ਕੋਈ ਗੱਲ ਨੀ ਹੈ, ਵੀ ਦੁਨੀਆਂ ਜੇ ਦੇਖਣੀ ਹੋਵੇ ਨਾ ਤੇ ਰਾਹ ਭੁੱਲ ਕੇ ਦੇਖੀ ਜਾ ਸਕਦੀ ਹੈ, ਜੇ ਆਖੋ ਵੀ ਤੁਸੀਂ ਜਾਣਦੇ ਹੋ ਤਾਂ ਫਿਰ ਉਹ ਰਾਹਾਂ ਦੇ ਉੱਤੇ ਤੁਰੋਗੇ ਤੇ ਬਸ ਉਨੇ ਕੇ ਜੋਗੇ ਰਹਿ ਜਾਓਗੇ, ਜੇ ਤੁਸੀਂ ਰਾਹ ਭੁੱਲਦੇ ਹੋ ਫੇਰ ਹੀ ਬਹੁਤ ਕੁਛ ਜਾਣਦੇ ਹੋ। ਤੇ ਇਕੱਲਾ ਜ਼ਿੰਦਗੀ ਦੇ ਇਕੱਲੇ ਦਰਸ਼ਨਾਂ ਲਈ ਨੀ, ਇਹ ਮੈਂ ਕੱਲੇ ਦਰਸ਼ਨਾਂ ਲਈ ਨੀ ਕਹਿੰਦਾ ਅਮਰਦੀਪ, ਇਹ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਠੇਡੇ ਖਾਣੇ ਆ ਜਿਹੜੇ, ਉਹ ਵੀ ਰਾਹ ਭੁੱਲਣ ਦੇ ਮਾਮਲੇ ਆ, ਜੇ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਉਹ ਵੀ ਰਾਹ ਭੁੱਲ ਕੇ ਹੋਈ ਆ ਗਲਤੀ, ਵੀ ਤੁਸੀਂ ਆਪਦੇ ਰਾਹ ਤੋਂ ਭਟਕੇ ਹੋ। ਸੋ ਜੇ ਰਾਹ ਤੋਂ ਭਟਕਣਾ ਵੀ ਕੋਈ ਬੁਰੀ ਚੀਜ਼ ਨਹੀਂ ਹੈ, ਉਹ ਤੁਹਾਨੂੰ ਜਾਣ ਬੁੱਝ ਕੇ ਭਟਕਣਾ ਬੁਰੀ ਚੀਜ਼ ਆ, ਜਾਣੇ ਜਾਣੇ ਚ ਤੁਸੀਂ ਕੋਸ਼ਿਸ਼ ਦੌਰਾਨ, ਆਪਦੀ ਕੋਸ਼ਿਸ਼ ਦੌਰਾਨ ਭਟਕ ਗਏ ਹੋ ਤਾਂ ਕੋਈ ਬੁਰੀ ਗੱਲ ਨਹੀਂ ਹੈ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣੋਗੇ, ਬਹੁਤ ਸਾਰੀਆਂ ਚੀਜ਼ਾਂ ਦੇਖੋਗੇ। ਮੈਂ ਦੇਖਿਆ ਸਾਡੇ ਬੰਦੇ ਕਈ ਹੈਡਿਕ ਲੈ ਜਾਂਦੇ ਆ, ਉਹ ਆਪਾਂ ਲੇਟ ਹੋ ਗਏ, ਰਾਹ ਭੁੱਲ ਗਏ, ਇੱਧਰ ਦਿਨ ਜਾਣਾ ਸੀ ਉੱਧਰ ਦਿਨ ਜਾਣਾ ਸੀ, ਪਰ ਉਹ ਕਰਨ ਨਾਲੋਂ ਬਿਹਤਰ ਆ ਉਦੋਂ ਵੀ ਉਸ ਚੀਜ਼ ਨੂੰ ਇੰਜੋਏ ਕਰੋ ਵੀ ਇਹ ਚੀਜ਼ਾਂ ਮੈਂ ਕਿਉਂ ਕਿੱਥੇ ਦੇਖ ਸਕਦਾ ਸੀ, ਕਿਵੇਂ ਦੇਖ ਸਕਦਾ ਸੀ। ਤਾਂ ਉਹ ਕੱਲ ਜਫਰ ਸਾਹਿਬ ਨੂੰ ਜੋ ਮੈਂ ਗੱਲ ਸਾਂਝੀ ਕਰੀ ਤਾਂ ਉਹਨਾਂ ਨੇ ਮੈਨੂੰ ਇੱਕ ਬਹੁਤ ਮਸ਼ਹੂਰ ਕੋਟ ਫੇਰਨਾ ਮੇਰਾ ਸਾਂਝੀ ਕਰੀ, ਹੁਣ ਮੇਰੇ ਚੇਤੇ ਨੀ ਉਹਨਾਂ ਨੇ ਕਿਹਦੀ ਕਿਹਾ ਸੀ, ਪਰ ਉਹਨਾਂ ਨੇ ਬੜੀ ਵਧੀਆ ਕੋਟ ਕਹਿੰਦੇ ਜੀ, ਨਕਸ਼ਿਆਂ ਦੇ ਉੱਤੇ ਬਾਹ ਕੇ ਲਿਖਾਂ ਦੁਨੀਆਂ ਨਹੀਂ ਦੇਖੀ ਜਾ ਸਕਦੀ, ਜੇ ਕਹਿ ਸਕੀਏ ਜਮੀਨ ਨੈਵੀਗੇਟਰ ਲਾ ਕੇ ਨਹੀਂ ਦੁਨੀਆਂ ਦੇਖੀ ਜਾ ਸਕਦੀ, ਦੁਨੀਆਂ ਤਾਂ ਦੇਖੀ ਜਾ ਸਕਦੀ ਆ ਭਟਕ ਕੇ ਦੁਨੀਆਂ ਦੇ ਵਿੱਚ ਵਿਚਰ ਕੇ।
ਬਿਲਕੁਲ ਬਿਲਕੁਲ, ਸੋ ਬਿਲਕੁਲ ਜੀ 100% ਸਹੀ ਹੈ ਇਹ ਗੱਲ, ਕਿਉਂਕਿ ਜਦੋਂ ਅਸੀਂ ਗਵਾਚਦੇ ਆ ਨਾ ਤਾਂ ਜਿਹੜੇ ਉੱਥੇ ਅਨੁਭਵ ਹੁੰਦੇ ਆ ਮੈਨੂੰ ਲੱਗਦਾ ਉਹ ਸ਼ਾਇਦ ਸਿੱਧੇ ਰਸਤੇ ਤੁਰੇ ਜਾਂਦੇ ਆ, ਕਦੇ ਵੀ ਨਹੀਂ ਹੋ ਸਕਦੇ। ਸੋ ਬਹੁਤ ਕੁਝ ਸਿੱਖਣ ਨੂੰ ਨਵਾਂ ਮਿਲਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਬਰਾੜ ਸਾਹਿਬ, ਤੇ ਆਪਾਂ ਬਿਲਕੁਲ ਸਹਿਮਤ ਆ ਜੀ। ਸੋ ਅੱਜ ਦੀ ਸਵੇਰ ਦੇ ਲਈ ਵੀ ਬਹੁਤ ਸੋਹਣਾ ਵਿਚਾਰ ਤੁਸੀਂ ਆਪਣੇ ਵੱਲੋਂ ਰੱਖਿਆ, ਤੇ ਹੁਣ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵੀ ਵਧਣਾ, ਤੇ ਉਸ ਤੋਂ ਪਹਿਲਾਂ ਆਪਾਂ ਦੋਸਤਾਂ ਦੇ ਸ਼ਹਿਰ ਦਾ ਥੋੜਾ ਜਿਹਾ ਮੌਸਮ ਸਾਂਝਾ ਜ਼ਰੂਰ ਕਰਦੀ। ਅੱਜ ਸਿਡਨੀ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ, ਤੇ ਇੱਥੇ ਅੱਜ ਮੀਂਹ ਜਿਹੜਾ ਜੀ ਉਹ ਸਾਫ਼ ਹੋ ਜਾਣਾ। ਮੈਲਬਨ ਦੇ ਵਿੱਚ 7 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਅੱਜ ਤਾਪਮਾਨ ਜਾਣਾ, ਤੇ ਅੱਜ ਧੁੱਪ ਬਣੀ ਰਹਿਣੀ ਹੈ। ਬ੍ਰਿਸਬਨ ਦੇ ਵਿੱਚ 15 ਡਿਗਰੀ ਤੋਂ 23 ਡਿਗਰੀ ਤੱਕ ਤਾਪਮਾਨ ਜਾਣਾ ਜੀ। ਇੱਥੇ ਵੀ ਅੱਜ ਧੁੱਪ ਦੱਸੀ ਗਈ ਹੈ। ਪਰਥ ਦੇ ਵਿੱਚ ਅੱਜ ਮੀਂਹ ਦੇ ਛਰਾਟੇ ਪੈਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ 7 ਡਿਗਰੀ ਤੋਂ ਵੈਸੇ 21 ਡਿਗਰੀ ਤੱਕ ਤਾਪਮਾਨ ਜਾ ਰਿਹਾ, ਪਰ ਮੀਂਹ ਦੇ ਛਰਾਟੇ ਦੱਸੇ ਗਏ ਆ। ਸੋ ਐਡੀਲੇਡ ਦੀ ਗੱਲ ਤੁਸੀਂ ਕਰ ਹੀ ਦਿੱਤੀ ਹੈ, 5 ਡਿਗਰੀ ਅੱਜ ਘੱਟ ਤੋਂ ਘੱਟ ਹੈ ਤੇ 18 ਡਿਗਰੀ ਜਾਣਾ ਤੇ ਸਨੀ ਹੈ ਜੀ। ਅੱਜ ਕੈਨਬਰਾ ਦੇ ਵਿੱਚ -3 ਡਿਗਰੀ ਚੱਲ ਰਿਹਾ ਜੀ, ਤੇ 14 ਡਿਗਰੀ ਤੱਕ ਤਾਪਮਾਨ ਅੱਜ ਜਾਣਾ, ਪਰ ਜਿਹੜੀ ਸ਼ੁਰੂਆਤ ਆ ਉਹ ਫਰੋਸਟ ਦੇ ਨਾਲ ਹੋਣੀ ਆ, ਪਰ ਬਾਅਦ ਚ ਧੁੱਪ ਸੋਹਣੀ ਖਿੜ ਜਾਣੀ ਆ। ਹੋਬਾਰਟ ਦੇ ਵਿੱਚ 8 ਡਿਗਰੀ ਹੈ ਤੇ 17 ਡਿਗਰੀ ਤੱਕ ਜਾਣ ਦੀ ਸੰਭਾਵਨਾ, ਪਰ ਇੱਥੇ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਪੈਣਗੇ। ਡਾਰਵਿਨ ਦੇ ਵਿੱਚ 22 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਜਾਣ ਦੀ ਸੰਭਾਵਨਾ, ਪਰ ਇੱਥੇ ਮੌਸਮ ਜਿਹੜਾ ਲਗਭਗ ਇੱਕੋ ਜਿਹਾ ਹੀ ਰਹਿੰਦਾ। ਸੋ ਦੋਸਤੋ ਇਹ ਤੁਹਾਡੇ ਸ਼ਹਿਰਾਂ ਦਾ ਮੌਸਮ ਆ, ਅੱਜ ਆਪਣੇ ਮੌਸਮ ਮੁਤਾਬਕ ਬਾਹਰ ਨਿਕਲੋ ਤੇ ਆਪਣੀ ਜਿਹੜੀ ਦਿਨ ਦੀ ਕਿਰਿਆ ਆ ਉਹ ਉਸ ਹਿਸਾਬ ਦੇ ਨਾਲ ਹੀ ਚਲਾਓ। ਤੇ ਬਰਾੜ ਸਾਹਿਬ ਆਪਾਂ ਹੁਣ ਵੱਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ ਤੇ ਖਬਰਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਖਬਰ ਪੰਜਾਬ ਤੋਂ ਆਪਾਂ ਲੈਂਦੇ ਹਾਂ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਖਬਰ ਉਹ ਆ ਰਹੀ ਹੈ ਜੀ ਉਹ ਹੈਗੀ ਆ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੀ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਲਈ ਜਿਹੜਾ ਕਰਜ਼ਾ ਜੀ 2 ਲੱਖ ਰੁਪਏ ਤੱਕ ਦਾ ਸਮੁੱਚਾ ਕਹਿੰਦੇ ਫਸਲੀ ਕਰਜ਼ਾ ਜਿਹੜਾ ਉਹ ਮਾਫ ਕਰਨ ਤੇ ਕਰਜ਼ੇ ਦੀ ਰਾਸ਼ੀ ਤੇ ਗੌਰ ਕੀਤੇ ਬਿਨਾਂ ਬਾਕੀ ਸਾਰੇ ਦਰਮਿਆਨੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਯਾਨੀ ਕਿ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ ਇਹ ਜਿਹੜੀ ਖਬਰ ਦਾ ਜਿਹੜਾ ਟਾਈਟਲ ਬਣੀ ਹੈ ਜੀ ਤੇ 2 ਲੱਖ ਤੱਕ ਦੇ ਕਰਜ਼ੇ ਵਾਲੇ 1.5 ਲੱਖ ਕਿਸਾਨਾਂ ਨੂੰ ਕਹਿੰਦੇ ਇਹਦੇ ਨਾਲ ਰਾਹਤ ਮਿਲੇਗੀ ਜੀ
ਬਿਲਕੁਲ ਜੀ ਬੜੀ ਖੁਸ਼ੀ ਦੀ ਖਬਰ ਆ ਰਹੀ ਆ ਤੇ ਬਹੁਤ ਵਧੀਆ ਲੱਗਿਆ ਇਹ ਖਬਰ ਪੜ ਕੇ ਤੇ ਪਰ ਥੋੜਾ ਜਿਹਾ ਕਿਤੇ ਨਾ ਕਿਤੇ ਆਪਣੇ ਕਾਲੇਪਣ ਦੀ ਵੀ ਗੱਲ ਮਹਿਸੂਸ ਹੋਈ ਵੀ ਕਾਲਾਪਣ ਅਸੀਂ ਕਰਨ ਲੱਗ ਜਾਂਦੇ ਆ ਵੀ ਛੇਤੀ ਤੋਂ ਛੇਤੀ 5 ਮਿੰਟਾਂ ਦੇ ਵਿੱਚ ਕਿਉਂ ਨੀ ਕੋਈ ਫੈਸਲੇ ਹੁੰਦੇ ਪਰ ਹਲੇ ਮੈਂ ਥੋੜੀ ਜੀ ਸ਼ੰਕਾ ਚ ਹਲੇ ਵੀ ਇਹ ਖੁਸ਼ੀ ਬਣੀ ਰਹੇ ਵੀ ਇਹਨੂੰ ਅਮਲੀ ਜਾਮਾ ਪੈ ਜੇ ਤਾਂ ਕਿਉਂਕਿ ਅਨਾਉਂਸਮੈਂਟਾਂ ਹੁੰਦੀਆਂ ਰਹਿੰਦੀਆਂ ਵੱਡੀਆਂ ਵੱਡੀਆਂ ਅਨਾਉਂਸਮੈਂਟਾਂ ਹੁੰਦੀਆਂ ਰਹਿੰਦੀਆਂ ਪਰ ਉਹ ਅਮਲੀ ਜਾਮੇ ਤੱਕ ਜਾਂਦੀਆਂ ਕਿਤੇ ਨਾ ਕਿਤੇ ਰੁਲ ਜਾਂਦੀਆਂ ਪਰ ਹੁਣ ਅਸੀਂ ਪੋਜੀਟਿਵ ਸੋਚਣ ਵਾਲੇ ਬੰਦੇ ਆ ਅਸੀਂ ਤਾਂ ਇਹ ਦੇਖਦੇ ਹਾਂ ਵੀ ਅਸੀਂ ਇੰਤਜ਼ਾਰ ਕੀਤਾ ਚੱਲ 2-3 ਮਹੀਨਿਆਂ ਦੇ ਬਹੁਤ ਥੋੜਾ ਟਾਈਮ ਲਿਆ ਮੇਰੇ ਮੰਨਣ ਮੁਤਾਬਕ ਲੋਕ ਕਹਿੰਦੇ ਨਾ ਵੀ ਬਹੁਤ ਜ਼ਿਆਦਾ ਟਾਈਮ ਕੈਪਟਨ ਨੇ ਲੈ ਲਿਆ ਆਪਦੇ ਵਾਅਦਿਆਂ ਤੇ ਪਰ ਮੇਰੇ ਮੁਤਾਬਕ ਕੈਪਟਨ ਨੇ ਬਹੁਤ ਥੋੜੇ ਟਾਈਮ ਦੇ ਵਿੱਚ ਜਿਹੜੇ ਫੈਸਲੇ ਲੈ ਕੇ ਆਇਆ ਤੇ ਇਹ ਏਡੀ ਛੇਤੀ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਹੁੰਦੇ ਏਡੀ ਛੇਤੀ ਕਮਿਸ਼ਨ ਨਹੀਂ ਬਣਦੇ ਏਡੀ ਛੇਤੀ ਜਿਹੜੀਆਂ ਗੱਲਾਂ ਦੀ ਘੋਖ ਨਹੀਂ ਹੁੰਦੀ ਕੋਈ ਹੁਣ ਕਰਜ਼ਾ ਮਾਫ ਕਰਨਾ ਕੋਈ ਇਹ ਥੋੜਾ ਸੀ ਵੀ ਤਥਾਸ ਤੂੰ ਕਹਿ ਦੇਣਾ ਸੀ ਕਰਜ਼ਾ ਮਾਫ ਕਰਨ ਲਈ ਪਹਿਲਾਂ ਉਹ ਪਲਾਨਿੰਗਾਂ ਬਣਨੀਆਂ ਸੀ ਵੀ ਕਿੰਨਾ ਕਰਜ਼ਾ ਟੋਟਲ ਕਿਹੜੇ ਕਿਹੜੇ ਰੂਪ ਦੇ ਵਿੱਚ ਆ ਕਿੱਥੇ ਕਿੱਥੇ ਉਹਨੂੰ ਕਿੰਨੇ ਲੋਕ ਉਹਦੇ ਨਾਲ ਪ੍ਰਭਾਵਿਤ ਆ ਕਿੰਨੇ ਲੋਕਾਂ ਨੂੰ ਉਹਦਾ ਫਾਇਦਾ ਹੋਊ ਕਿੰਨੇ ਲੋਕਾਂ ਨੂੰ ਨਜਾਇਜ਼ ਫਾਇਦਾ ਹੋਊ ਸੋ ਇਹਦੇ ਲਈ ਜਿਹੜਾ ਉਹਨਾਂ ਨੇ ਟੀ ਹੱਕ ਨਾਂ ਦੀ ਇੱਕ ਜਿਹੜੀ ਇੱਕ ਕਮੇਟੀ ਬਣਾਈ ਸੀ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ ਜੀ ਬੜੀ ਤੇਜ਼ੀ ਨਾਲ ਤੇ ਤਕਰੀਬਨ 3 ਕੁ ਮਹੀਨਿਆਂ ਦੇ ਵਿੱਚ ਹੀ ਜਿਹੜਾ ਇਹ 3-4 ਕੁ ਮਹੀਨੇ ਲਾਓ ਇਹ ਚ ਫੈਸਲਾ ਆ ਗਿਆ ਤਾਂ ਉਸ ਮੁਤਾਬਕ ਜਿਹੜੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਵੀ ਜਿਹੜੇ 5 ਏਕੜ ਤੋਂ ਛੋਟੇ ਜ਼ਿਮੀਦਾਰ ਆ ਉਹਨਾਂ ਦਾ ਤਕਰੀਬਨ ਕਰਜ਼ਾ ਉਹ ਸਾਰਾ ਮਾਫ਼ ਕਰਨ ਦੀ ਗੱਲ ਕਹੀ ਗਈ ਆ ਉਦੋਂ ਬਾਅਦ ਵਾਲੇ ਜਿਹੜੇ ਜ਼ਿਮੀਦਾਰ ਉਹਨਾਂ ਨੂੰ 2 ਲੱਖ ਤੱਕ ਦੀ ਜਿਹੜੀ ਫਸਲੀ ਕਰਜ਼ਾ ਤੇ ਦੂਜੇ ਕਰਜ਼ੇ ਚ ਫਰਕ ਹੁੰਦਾ ਇਹ ਸਾਨੂੰ ਸਮਝਣੀ ਪੈਣੀ ਹੈ ਗੱਲ ਕਈ ਵਾਰੀ ਅਸੀਂ ਚਾਅ ਬਣਾ ਲੈਂਦੇ ਆ ਫਸਲੀ ਕਰਜ਼ਾ ਹੁੰਦਾ ਜੀ ਜਿਹਨੂੰ ਅਸੀਂ ਕਹਿੰਦੇ ਵੀ ਸੋਸਾਇਟੀ ਜਾਂ ਲਿਮਿਟ ਚੱਕੀ ਆ ਲਿਮਿਟ ਕਹਿੰਦੇ ਆ ਪੰਜਾਬ ਦੇ ਵਿੱਚ ਵੀ ਫਲਾਨੇ ਬੰਦੇ ਦੀ ਲਿਮਿਟ ਬਣੀ ਆ ਪਿੱਛੇ ਜੇ ਰਿਟਰਨ ਬਣ ਗਿਆ ਸੀ ਵੀ 1 ਲੱਖ ਕਿੱਲੇ ਦੀ ਲਿਮਿਟ ਬਣਦੀ ਸੀ ਫਿਰ 2 ਲੱਖ ਕਿੱਲੇ ਤੱਕ ਵੀ ਬੈਂਕਾਂ ਨੇ ਆਫਰ ਕਰਤੀ ਸੀ ਲਿਮਿਟ ਦੀ ਤਾਂ ਉਹ ਬੈਂਕਾਂ ਨੇ ਤਾਂ ਤੁਹਾਡੀ ਪ੍ਰੋਪਰਟੀ ਤੇ ਲਿਮਿਟ ਕੀਤੀ ਆ ਵੀ ਤੁਹਾਡੀ ਪ੍ਰੋਪਰਟੀ ਕਿੰਨੇ ਪੈਸੇ ਦੀ ਆ ਨਹੀਂ ਦਿੱਤੀ ਜਾਊ ਤਾਂ ਅਸੀਂ ਪ੍ਰੋਪਰਟੀ ਨਾ ਪਲਾਂਗੇ ਸੋ ਜ਼ਿਮੀਦਾਰ ਜੇ 5 ਏਕੜ ਸੀ ਤਾਂ ਉਹਦੇ ਕੋਲ 10-10 ਕਿੱਲੇ 10-10 ਲੱਖ ਦੀ ਲਿਮਿਟ ਸੀ ਤੇ ਮੈਨੂੰ ਨੀ ਲੱਗਦਾ ਵੀ ਕੋਈ ਵੀ ਜ਼ਿਮੀਦਾਰ ਇਹੋ ਜਿਹਾ ਹੋਊ ਜਿਹਨੇ ਲਿਮਿਟ ਦਾ 100% ਨਾ ਚੱਕ ਰੱਖਿਆ ਹੋਵੇ ਤੇ ਉਹ ਕੀ ਕਰਦੇ ਸੀ ਲਿਮਿਟ ਦੇ ਵਿੱਚ ਇੱਕ ਅਸੂਲ ਹੁੰਦਾ ਵੀ ਹਰ ਸਾਲ ਪੈਸੇ ਭਰਨੇ ਪੈਂਦੇ ਆ ਤੇ ਪੈਸੇ ਭਰ ਕੇ ਫਿਰ ਤੁਸੀਂ ਉਹਨੂੰ ਰਿਨਿਊ ਕਰਾ ਲੈਂਦੇ ਹੋ ਉੱਥੇ ਫਿਰ ਡਿਪੈਂਡ ਕਰਦਾ ਬੈਂਕਾਂ ਦੇ ਮੈਨੇਜਰ ਤੇ ਜੇ ਬੈਂਕ ਦਾ ਮੈਨੇਜਰ ਚੰਗਾ ਤੁਹਾਨੂੰ ਜਾਣਦਾ ਤੇ ਉਹ ਥੋੜਾ ਜਿਹਾ ਆਊਟ ਆਫ ਦੀ ਵੇ ਜਾ ਕੇ ਉਹ ਕੀ ਕਰਦਾ ਇਕੱਲਾ ਵਿਆਜ ਲੈ ਲੈਂਦਾ ਤੇ ਤੁਹਾਡੀ ਰਾਸ਼ੀ ਆ ਜਿਹੜੀ ਰਿਨਿਊ ਕਰ ਦਿੰਦਾ ਸੀ ਪਰ ਹੁਣ ਦੂਜੇ ਪਾਸੇ ਕਈ ਇਹੋ ਜਿਹੇ ਹੁੰਦੇ ਮੈਨੇਜਰ ਜਿਹੜੇ ਕਹਿੰਦੇ ਵੀ ਇੱਕ ਵਾਰੀ ਪੈਸੇ ਭਰਦੇ 24 ਘੰਟਿਆਂ ਲਈ 24 ਘੰਟਿਆਂ ਬਾਅਦ ਫੇਰ ਲੈ ਲਈ ਹੁਣ ਜ਼ਿਮੀਦਾਰ ਕੋਲੇ 10 ਲੱਖ ਹੁੰਦਾ ਨਹੀਂ ਸੀ ਭਰਨ ਨੂੰ ਤਾਂ ਉਹਦਾ ਇੱਕ ਅਗਲਾ ਸੋਲੂਸ਼ਨ ਸੀਗਾ ਫਿਰ ਆੜਤੀਆ ਕੀ ਕਰਦਾ ਸੀ ਆੜਤੀਆ ਨੇ ਵਪਾਰ ਬਣਾ ਲਏ ਸੀ ਇਹ ਚੀਜ਼ਾਂ ਨੂੰ ਤੇ ਉਹ ਕਹਿੰਦਾ ਸੀ ਵੀ 24 ਘੰਟਿਆਂ ਲਈ ਤੈਨੂੰ ਮੈਂ ਪੈਸੇ ਦੇ ਦਿੰਦਾ ਤੇ ਉਹਦਾ ਮੈਂ 5,000 ਰੁਪਇਆ ਲਊਂਗਾ ਤੇ ਜ਼ਿਮੀਦਾਰ ਨੂੰ ਇਹ ਲੱਗਦਾ ਸੀ ਵੀ ਚੱਲ ਜਿੱਥੇ ਇੰਨਾ ਵਿਆਜ ਗਿਆ 5,000 ਹੋਰ ਦੇ ਕੇ ਆਪਣਾ 1 ਸਾਲ ਲਈ ਫਿਰ ਰਾਹਤ ਮਿਲ ਜੂਗੀ ਉਹ ਫਸਲੀ ਕਰਜ਼ਾ ਮਾਫ਼ ਕਰਨ ਦੀ ਗੱਲ ਕਰੀ ਆ ਖਾਸ ਕਰਕੇ ਜਿਹੜੇ 5 ਕਿੱਲਿਆਂ ਤੋਂ ਬਾਅਦ ਆ ਤੇ ਉਹਨਾਂ ਦਾ 2 ਲੱਖ ਤੱਕ ਦੀ ਗੱਲ ਕੀਤੀ ਆ ਸੋ ਕੁੱਲ ਮਿਲਾ ਕੇ ਜਿਹੜਾ ਇਹਦੇ ਨਾਲ ਬਹੁਤ ਵੱਡਾ ਜਿਹੜਾ ਬੋਝ ਆ ਉਹ ਪੰਜਾਬ ਸਰਕਾਰ ਤੇ ਪੈਣਾ ਗਾ ਤੇ ਪਰ ਪੰਜਾਬ ਸਰਕਾਰ ਕਹਿੰਦੀ ਵੀ ਸਾਨੂੰ ਕੋਸ਼ਿਸ਼ ਆ ਵੀ ਅਸੀਂ ਜਿਹੜੀ GST ਨਾਲ ਜਿਹੜੀ ਸਾਡੀ ਰੈਵਨਿਊ ਆ ਉਹ ਆਉਣ ਵਾਲੇ ਦਿਨਾਂ ਚ ਡਬਲ ਹੋ ਜਾਣਾ ਇੱਕ ਤਾਂ ਦੂਜਾ ਹੋਰ ਕਈ ਥਾਵਾਂ ਦੇ ਉੱਤੋਂ ਉਹਨਾਂ ਨੇ ਆਪਦਾ ਜਿਹੜਾ ਬਜਟ ਜਿਹੜਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਕਿੱਥੋਂ ਕਿੱਥੋਂ ਅਸੀਂ ਲੈ ਕੇ ਆਵਾਂਗੇ ਪਰ ਵਾਰ ਵਾਰ ਉਹਨਾਂ ਨੇ ਇੱਕੋ ਗੱਲ ਕਹੀ ਆ ਵੀ ਅਕਾਲੀ ਦਲ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਕਾਰਨ ਸਾਨੂੰ ਹਰ ਮਹੀਨੇ ਜਿਹੜਾ 270 ਕਰੋੜ ਰੁਪਏ ਦਾ ਜਿਹੜਾ ਸਾਨੂੰ ਕਰਜ਼ਾ ਹਰ ਮਹੀਨੇ ਦੇਣਾ ਪੈ ਰਿਹਾ ਤੇ 3431 ਕਰੋੜ ਰੁਪਏ ਦੇ ਕਰਜ਼ਾ ਦੇ ਤਕਰੀਬਨ ਪੰਜਾਬ ਨੂੰ ਹਰ ਸਾਲ ਪੈ ਰਿਹਾ ਸੋ ਮੈਨੂੰ ਲੱਗਦਾ ਹੈ ਵੀ ਸਾਡੇ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਕਾਫੀ ਸੂਝਵਾਨ ਆ ਤੇ ਉਹਨਾਂ ਨੂੰ ਵੀ ਇਸ ਚੀਜ਼ ਪੰਜਾਬ ਦੇ ਮਸਲਿਆਂ ਬਾਰੇ ਮੇਰੇ ਨਾਲੋਂ ਵੱਧ ਜਾਣਕਾਰੀ ਆ ਸੋ ਪਰ ਫੇਰ ਵੀ ਜੇ ਹੁਣ ਅਸੀਂ ਕਿਸੇ ਨੇ ਚੰਗਾ ਕੀਤਾ ਤਾਂ ਮੈਂ ਬੇਨਤੀ ਕਰਦਾ ਸਾਡੇ ਸਰੋਤਿਆਂ ਨੂੰ ਤਾਂ ਉਹਨੂੰ ਬਾਹਰ ਨਿਕਲ ਕੇ ਕਿਸੇ ਵੀ ਆਪਦੇ ਦਾਇਰਿਆਂ ਚੋਂ ਹੋਮਿਆਂ ਚੋਂ ਤਾਂ ਚੰਗਾ ਉਹਨੂੰ ਆਪਾਂ ਜ਼ਰੂਰ ਕਹੀਏ ਵੀ ਕੈਪਟਨ ਨੇ ਇਹ ਚੰਗਾ ਫੈਸਲਾ ਕੀਤਾ ਤੇ ਨਾਲ ਦੁਆ ਅਰਦਾਸ ਕਰੀਏ ਵੀ ਫੈਸਲਾ ਪ੍ਰੋਪਰ ਢੰਗ ਨਾਲ ਲਾਗੂ ਹੋ ਜਾਏ। ਸੋ ਇਹਦੇ ਨਾਲ ਨਾਲ ਨਾ ਮੈਂ ਦੋ ਹੋਰ ਗੱਲਾਂ ਕਰਨੀਆਂ ਚਾਹਾਂਗਾ ਅਮਰਦੀਪ, ਦੋ ਗੱਲਾਂ ਜਿਹੜੀਆਂ ਜੁੜਦੀਆਂ ਇਹ ਨਾਲ। ਇੱਕ ਤਾਂ ਇਹ ਵੀ ਪਿਛਲੇ ਦਿਨਾਂ ਚ ਪਰਾਲੀ ਦਾ ਬੜਾ ਰੌਲਾ ਪਿਆ ਵੀ ਪਰਾਲੀ ਸਾੜਨ ਦਾ ਕੰਮ, ਤਾਂ ਉੱਥੇ ਲੋਕਾਂ ਨੇ ਕੀ ਕੀਤਾ ਨਾ, ਜ਼ਿਮੀਦਾਰ ਨੇ ਦੂਜਾ ਤੀਰ ਚਲਾਇਆ, ਇੱਕ ਵਿਕਟਮ ਤੀਰ ਚਲਾਉਂਦੇ ਰਹੇ ਤੇ ਉਹਨਾਂ ਨੇ ਵੀਡੀਓ ਬਣਾਈਆਂ ਭੱਠਿਆਂ ਦੀਆਂ, ਚਿਮਨੀਆਂ ਦੀਆਂ, ਥਰਮਲਾਂ ਦੀਆਂ, ਹੋਰ ਇੰਡਸਟਰੀ ਦੀਆਂ, ਵੀ ਜ਼ਿਮੀਦਾਰ ਦੀ ਪਰਾਲੀ ਸਾੜੀ ਤਾਂ ਉਹਨੂੰ ਦਿਖ ਜਾਂਦੀ ਆ ਤੇ ਆਹ ਇੰਡਸਟਰੀ ਜਿਹੜੀ 24 ਘੰਟੇ ਅੱਗ ਸਿੱਟੀ ਜਾਂਦੀ ਆ ਇਹ ਨੀ ਦਿਖਦੀ। ਪਰ ਮੇਰਾ ਮੰਨਣਾ ਇਹ ਆ ਵੀ ਇਹ ਨੀ, ਸਾਨੂੰ ਇਹ ਪਮਾਨਾ ਨੀ ਹੋਣਾ ਚਾਹੀਦਾ ਜੇ ਅਸੀਂ ਇਹ ਕਹੀਏ ਵੀ ਮੈਂ ਵਿਗੜਿਆ ਹੋਇਆ ਤੇ ਮੈਨੂੰ ਕੋਈ ਮਾੜੀ ਗੱਲ ਨੀ, ਮੇਰਾ ਭਰਾ ਮੇਰੇ ਨਾਲ ਵੱਧ ਵਿਗੜਿਆ ਹੋਇਆ। ਸੋ ਇਹ ਥੋੜਾ ਇਹਦਾ ਕੋਈ ਆ, ਇਹਦਾ ਤਾਂ ਪਮਾਨਾ ਇਹ ਸੀ ਵੀ ਜ਼ਿਮੀਦਾਰ ਕਹਿੰਦਾ ਵੀ ਹਾਂ ਬਿਲਕੁਲ ਜੇ ਇਹ ਅੱਗ ਸਿੱਟਦੇ ਆ ਪਰ ਮੈਂ ਤਾਂ ਆਪਦੀ ਬਚਾ ਸਕਦਾ ਜਿੰਨੀ ਕੁ ਬਚਾਵਾਂ, ਤੇ ਦੂਜੇ ਪਾਸੇ ਪ੍ਰੈਸ਼ਰ ਬਣਾਇਆ ਜਾ ਸਕਦਾ ਵੀ ਇੰਡਸਟਰੀ ਨੂੰ ਵੀ ਇਸ ਦਾਇਰੇ ਚ ਲਿਆ ਕੇ ਕਿਵੇਂ ਨਾ ਕਿਵੇਂ ਉਹਨੂੰ ਵੀ ਜਿਹੜਾ ਉਹਨੂੰ ਕੰਟਰੋਲ ਕੀਤਾ ਜਾਵੇ ਪੋਲੂਸ਼ਨ ਦਾ। ਪਰ ਇੱਕ ਜਿਹੜੀ ਸਾਡੇ ਚ ਕਮੀ ਵੀ ਕਹਿ ਨਹੀਂ ਕਹਿ ਸਕਦਾ ਮੈਂ, ਸਾਡੀ ਮਜਬੂਰੀ ਆ ਵੀ ਸਾਡੇ ਕੋਲ ਐਕਸਟਰਾ ਪੈਸਾ ਨਹੀਂ ਹੈ, ਜਿਹੜਾ ਫਾਲਤੂ ਪੈਸਾ ਨਹੀਂ ਵੀ ਜਿਹਨੂੰ ਆਪਾਂ ਇਨਵੈਸਟ ਕਰ ਸਕੀਏ। ਇਨਵੈਸਟ ਮੀਨਸ ਹੁਣ ਜੇ ਪਰਾਲੀ ਦੇ ਵਿੱਚ ਜਦੋਂ ਤੁਸੀਂ ਬੀਜਾ ਬਿਜਾਈ ਕਰਨੀ ਹੈ, ਤੁਹਾਡੇ ਕੋਲ ਜ਼ਿਮੀਦਾਰ ਕੋਲ ਇੰਨਾ ਪੈਸਾ ਨਹੀਂ ਹੁੰਦਾ ਵੀ ਡੀਜ਼ਲ ਬਾਲ ਬਾਲ ਕੇ ਉਹਨੂੰ ਵਾਹੇ, ਉਹਨੂੰ ਜ਼ਮੀਨ ਦੇ ਵਿੱਚ ਖਪਾਏ, ਤਾਂ ਫਿਰ ਉਹਦੇ ਕੋਲ ਬਜਟ ਨਹੀਂ ਹੁੰਦਾ ਤੇ ਬਜਟ ਤੋਂ ਬਿਨਾਂ ਉਹ ਕਰ ਨਹੀਂ ਪਾਉਂਦਾ। ਜੇ ਬਜਟ ਹੋਵੇ ਤਾਂ ਇਹ ਪ੍ਰੂਵ ਹੋ ਚੁੱਕਿਆ, ਵਿਗਿਆਨ ਨੇ ਪ੍ਰੂਵ ਕਰਤਾ ਵੀ ਜਿਹਨੇ ਵੀ ਪਰਾਲੀ ਵਿੱਚ ਵਾਈ ਆ ਉਹਦਾ ਝਾੜ ਵੱਧ ਹੋਇਆ, ਪਰਾਲੀ ਨੇ ਜ਼ਮੀਨ ਨੂੰ ਇੱਕ ਸਪੈਸ਼ਲ ਤਾਕਤ ਦਿੱਤੀ ਆ। ਪਰ ਹੁਣ ਉਹ ਤਾਕਤ ਲੈਣ ਤੋਂ ਵਾਂਝਾ ਜ਼ਿਮੀਦਾਰ ਹੋ ਜਾਂਦਾ ਵੀ ਉਹਦੇ ਕੋਲ ਇੰਨੇ ਕੁ ਵੀ ਪੈਸੇ ਨਹੀਂ ਹੁੰਦੇ ਵੀ ਉਹ ਐਕਸਟਰਾ ਹਰ ਫਸਲ ਦੇ ਉੱਤੇ 5-10 ਹਜ਼ਾਰ ਦਾ ਡੀਜ਼ਲ ਵੱਧ ਬਾਲ ਸਕੇ, ਤਾਂ ਫਿਰ ਉਹਨੂੰ ਇੱਕ ਚੀਖ ਜਿਹੜੀ ਤਿੱਲੀ ਸਿਰਫ ਇੱਕ ਸੈਂਟ ਦੀ ਆਉਂਦੀ ਆ ਤੇ ਉਹ ਤਿੱਲੀ ਲਾ ਕੇ ਉਹਨੂੰ ਸੁਖਾਲਾ ਹੋ ਜਾਂਦਾ ਵੀ ਇਹਨੂੰ ਸਾਫ਼ ਹੋ ਗਈ ਜ਼ਮੀਨ, ਚੱਲ ਇੱਕ ਵਾਰੀ ਵਾਹ ਕੇ ਤੇ ਬੀਜੀ ਜਾਊਗੀ, ਘੱਟ ਨਦੀਨ ਹੋਊਗਾ, ਹੋਰ ਬਹੁਤ ਚੀਜ਼ਾਂ ਉਹ ਚ ਸੜ ਜਾਂਦੀਆਂ। ਪਰ ਹੁਣ ਗੱਲ ਉਹਨਾਂ ਨੇ ਇੱਕ ਬੜਾ ਵਧੀਆ ਤੋੜ ਕੱਢਿਆ, ਉਹ ਤੋੜ ਮੈਨੂੰ ਬੜਾ ਪਸੰਦ ਆਇਆ ਕੈਪਟਨ ਨੇ ਜਿਹੜਾ ਤੋੜ ਦਿੱਤਾ ਪਰਾਲੀ ਵਾਲਾ। ਉਹਨਾਂ ਨੇ ਦਿੱਤਾ ਵੀ ਜਿਹੜਾ ਜ਼ਿਮੀਦਾਰ ਪਰਾਲੀ ਨਹੀਂ ਸਾੜੂਗਾ ਉਹਨੂੰ 100 ਰੁਪਈਆ ਪਰ ਕੁਇੰਟਲ, ਪਰ ਏਕੜ ਨਹੀਂ ਪਰ ਕੁਇੰਟਲ ਬੋਨਸ ਮਿਲੂਗਾ। ਹੁਣ ਤਾਂ ਮੈਨੂੰ ਤਾਂ ਬੜੀ ਇਸ ਚੀਜ਼ ਦੀ ਬਹੁਤ ਵਧੀਆ ਲੱਗਿਆ ਹੈ ਤਾਂ ਵੀ ਕਣਕ ਜ਼ਿਮੀਦਾਰ ਦੇ ਅੱਜ ਕੱਲ ਜਿਹੜੀ ਕਣਕ ਆ 20 ਕੁਇੰਟਲ ਤੋਂ ਦਾ ਝਾੜ ਤਾਂ ਨਾਰਮਲ ਹੋ ਗਿਆ, ਤੇ ਝੋਨੇ ਦਾ ਤਾਂ 25-30 ਤੱਕ ਵੀ ਕਈ ਵਰਾਇਟੀਆਂ ਦਿੰਦੀਆਂ ਝਾੜ, ਤਾਂ 20 ਕੁਇੰਟਲ ਜੋ ਝਾੜ ਆ ਤੁਹਾਡਾ ਤਾਂ ਤੁਹਾਨੂੰ 2000 ਰੁਪਈਆ ਪਰ ਏਕੜ ਐਕਸਟਰਾ ਮਿਲੂਗਾ ਹੁਣ, ਤੇ 2000 ਏਕੜ ਦਾ ਲੱਗਦਾ ਨੀ ਇੱਕ ਜ਼ਿਮੀਦਾਰ ਜੇ ਉਹਨੂੰ ਜ਼ਮੀਨ ਚ ਰੋਟਾਵੇਟਰ ਨਾਲ ਵੀ ਫੇਰਨਾ ਚਾਹੂ ਨਾ ਵੱਡੇ ਟਰੈਕਟਰ ਨਾਲ ਤੇ ਰੋਟਾਵੇਟਰ ਨਾਲ ਉਹਨੂੰ ਵਿੱਚ ਮਿਕਸ ਕਰਨਾ ਚਾਹੂ ਔਰ ਮਿੱਟੀ ਦੇ, ਤਾਂ 2000 ਦਾ ਡੀਜ਼ਲ ਲੱਗਦਾ ਨੀ। ਸੋ ਬਹੁਤ ਵਧੀਆ ਇਹ ਫੈਸਲਾ ਕੀਤਾ ਵੀ ਕਿਉਂਕਿ ਅਸੀਂ ਲਾਲਚ ਦੇ ਵਿੱਚ ਆ ਕੇ ਕੋਈ ਵੀ ਕੰਮ ਕਰ ਸਕਦੇ ਹਾਂ ਜਾਂ ਸਾਨੂੰ ਜੇ ਖਰਚਾ ਨਾ ਆਉਂਦਾ ਹੋਵੇ ਕਰ ਸਕਦੇ ਹਾਂ। ਸੋ ਬੜੇ ਵਧੀਆ ਤਰੀਕੇ ਨਾਲ ਸੋਟੀ ਬਚਾ ਕੇ ਸੱਪ ਮਾਰਨ ਦੀ ਕੋਸ਼ਿਸ਼ ਆ, ਪਰ ਹੁਣ ਦੇਖਦੇ ਹਾਂ ਵੀ ਸਾਡੇ ਲੋਕ ਕਿੱਥੋਂ ਤੱਕ ਇਹਨੂੰ ਬਣਾ ਪਾਉਂਦੇ ਆ ਤੇ ਕਿਹੜੇ ਢੰਗ ਨਾਲ ਉਹਨਾਂ ਨੂੰ ਭੁਗਤਾਨ ਕਰਦੀ ਆ ਸਰਕਾਰ। ਤੀਜਾ ਜਿਹੜਾ ਉਹਨਾਂ ਦੀ ਜਿਹੜੀ ਗੱਲ ਕਰਨੀ ਸੀ ਫੈਸਲਾ ਜਿਹੜਾ ਕੁੜੀਆਂ ਦੇ ਮਾਮਲੇ ਚ ਆਇਆ ਜੀ, ਕੁੜੀਆਂ ਦੀ ਵਿਦਿਆ ਦੇ ਮਾਮਲੇ ਦੇ ਵਿੱਚ ਆਇਆ, ਉਹ ਵੀ ਬਹੁਤ ਵਧੀਆ ਸਲਾਹੁਣਯੋਗ ਫੈਸਲਾ ਜੀ। ਜੀ ਚੋਹੜਾ ਨੇ ਕਿਹਾ ਵੀ ਕੁੜੀਆਂ ਦੇ ਪ੍ਰਾਇਮਰੀ ਤੋਂ ਲੈ ਕੇ PhD ਤੱਕ ਦੀ ਜਿਹੜੀ ਪੜ੍ਹਾਈ ਆ ਵਿਦਿਆ ਉਹ ਮੁਫ਼ਤ ਕੀਤੀ ਜਾਏਗੀ। ਸੋ ਮੈਨੂੰ ਲੱਗਦਾ ਵੀ ਇਹ ਇੱਕ ਵੱਡੀ ਰਾਹਤ ਨੂੰ ਰਾਹਤ ਹੋਣੀ ਆ, ਤੇ ਖਾਸ ਕਰਕੇ ਜਿਹੜੇ ਲੋਕ ਧੀਆਂ ਨੂੰ ਪੜ੍ਹਾਉਂਦੇ ਨਹੀਂ ਸੀ, ਪੈਸਿਆਂ ਕਾਰਨ ਨਹੀਂ ਪੜ੍ਹਾ ਸਕਦੇ ਸੀ, ਹੋਰ ਬਹੁਤ ਸਾਰੇ ਕਾਰਨ ਬਣ ਜਾਂਦੇ ਸੀ, ਉਹ ਹੁਣ ਉਹ ਬਹਾਨਾ ਨਹੀਂ ਰਹੂਗਾ ਵੀ ਸਾਡੇ ਕੋਲੇ ਕੁਛ ਹੈ ਨਹੀਂ ਪੜ੍ਹਾਉਣ ਨੂੰ ਤੈਨੂੰ, ਇਹ ਬਹਾਨਾ ਕਿਤੇ ਨਾ ਕਿਤੇ ਹੁਣ ਖਤਮ ਹੋ ਗਿਆ। ਸੋ ਕਾਫੀ ਵਧੀਆ ਇਹ ਜਿਹੜਾ ਫੈਸਲਾ ਪੰਜਾਬ ਸਰਕਾਰ ਲੈ ਕੇ ਆਈ ਆ, ਪਰ ਮਨ ਦੇ ਅੰਦਰ ਇਹ ਫੈਸਲਿਆਂ ਦੇ ਨਾਲ ਨਾਲ ਸ਼ੰਕਾ ਕਿਤੇ ਨਾ ਕਿਤੇ ਚੱਲ ਰਹੀ ਆ ਵੀ ਇਹ ਲਾਗੂ ਕਿਵੇਂ ਕੀਤੇ ਜਾਣਗੇ, ਕਿਉਂਕਿ ਦਾਅਵੇ ਵਾਅਦੇ ਤਾਂ ਮੈਂ ਇੱਥੇ ਬੈਠਾ ਹੁਣ ਵੱਡੇ ਵੱਡੇ ਕਰ ਦਿੰਦਾ, ਪਰ ਉਹਦੇ ਪਿੱਛੇ ਜਿਹੜਾ ਮਿਆਉਂ ਕਹਿੰਦੇ ਹੁੰਦੇ ਇੱਕ ਵੀ ਮਿਆਉਂ ਕੰਮ ਕਰਦਾ ਜਿਹਨੂੰ ਪੈਸਾ ਕਹਿੰਦੇ ਆ ਜਾਂ ਜਿਹਨੂੰ ਪਾਵਰ ਕਹਿੰਦੇ ਆ, ਪਰਚੇਸਿੰਗ ਪਾਵਰ ਕਹਿੰਦੇ ਆ, ਉਹ ਕਿੱਥੋਂ ਆਊਗੀ ਇਹਨਾਂ ਪ੍ਰੋਜੈਕਟਾਂ ਨੂੰ ਸਿਰੇ ਲਾਉਣ ਲਈ, ਇਹਨਾਂ ਪ੍ਰੋਜੈਕਟਾਂ ਨੂੰ ਅੱਗੇ ਤੋਰਨ ਲਈ। ਸੋ ਅਸੀਂ ਮੈਨੂੰ ਲੱਗਦਾ ਵੀ ਸਾਨੂੰ ਸਾਥ ਦੇਣਾ ਪੈਣਾ ਸਭ ਨੂੰ, ਅਸੀਂ ਸਭ ਰਲ ਮਿਲ ਕੇ ਜੇ ਟੈਕਸ ਪੇ ਕਰੀਏ, ਸਹੀ GST ਨੂੰ ਲਾਗੂ ਕਰਕੇ GST ਪੇ ਕਰਨੀ ਸ਼ੁਰੂ ਕਰੀਏ, ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੇ ਹਾਲਾਤ ਆ ਉਹ ਸੁਧਰ ਸਕਦੇ ਆ। ਤੇ ਪਰ ਥੋੜਾ ਜਿਹਾ ਦੇਖਦੇ ਹੁਣ, ਕਹਿੰਦੇ ਨੀ ਵੀ ਤੇਲ ਦੇਖੋ ਤੇਲ ਕੀ ਧਾਰ ਦੇਖੋ ਵਾਲੀ ਕਹਾਣੀ ਆ ਹੁਣ ਤਾਂ ਫਿਲਹਾਲ, ਪਰ ਫਿਲਹਾਲ ਜਿਹੜਾ ਕਹਿੰਦੇ ਨੀ ਖੁਸ਼ ਕੀਤਾ ਜਿਹੜੇ ਕੱਲ ਦੇ ਜਿੰਨੇ ਕੁ ਫੈਸਲੇ ਆਏ ਆ ਕੈਪਟਨ ਦੇ।
ਬਿਲਕੁਲ ਜੀ, ਐਲਾਨ ਜਿਹੜੇ ਆ ਉਹ ਜ਼ਰੂਰ ਹੋਏ ਆ, ਔਰ ਜਦੋਂ ਤੱਕ ਉਹ ਅਮਲੀ ਰੂਪ ਦੇ ਵਿੱਚ ਸਾਹਮਣੇ ਲੈ ਕੇ ਨਹੀਂ ਆਉਂਦੇ ਉਦੋਂ ਤੱਕ ਥੋੜੀ ਜਿਹੀ ਸ਼ੰਕਾ ਜਿਹੜੀ ਉਹ ਜ਼ਰੂਰ ਬਣੀ ਰਹਿੰਦੀ ਹੈ, ਕਿਉਂਕਿ ਹੁਣ ਤੱਕ ਸਰਕਾਰਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਉਹ ਇਹੀ ਰਿਹਾ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਖਬਰ ਜਿਹੜੀ ਹੈ ਜੀ ਉਹ ਕੇਂਦਰ ਤੋਂ ਆ ਰਹੀ ਹੈ ਤੇ ਰਾਸ਼ਟਰਪਤੀ ਦੇ ਨਾਂ ਦੇ ਲਈ ਇੱਕ ਨਾਮ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਭਾਜਪਾ ਵੱਲੋਂ ਹੈਰਾਨ ਕਰਦਿਆਂ, ਸਾਰਿਆਂ ਨੂੰ ਹੈਰਾਨ ਕਰਦਿਆਂ ਕਹਿੰਦੇ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਇਸ ਅਹੁਦੇ ਦੇ ਲਈ ਯਾਨੀ ਰਾਸ਼ਟਰਪਤੀ ਦੇ ਅਹੁਦੇ ਦੇ ਲਈ NDA ਦਾ ਉਮੀਦਵਾਰ ਬਣਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ।
ਦੇਖੋ ਉਮੀਦਵਾਰ ਵੀ ਆ ਤੇ ਜਦੋਂ ਐਲਾਨ ਹੋ ਗਿਆ ਤੇ ਰਾਸ਼ਟਰਪਤੀ ਬਣਨ ਦੇ ਦਾਅਵੇਦਾਰ ਵੀ ਮੇਰੇ ਹਿਸਾਬ ਨਾਲ ਹੋ ਗਏ ਆ, ਕਿਉਂਕਿ ਜਿਹੜਾ ਵਿਰੋਧੀ ਪਾਰਟੀਆਂ ਕਿੰਨੇ ਵੱਡੇ ਪੱਧਰ ਤੇ ਇਕੱਠੀਆਂ ਹੋ ਜਾਣ, ਪਰ ਮੈਨੂੰ ਲੱਗਦਾ ਇਸ ਟਾਈਮ ਜਿਹੜੀ ਭਾਜਪਾ ਦੀ ਬਹੁਤ ਸਾਰੇ ਸੂਬਿਆਂ ਚ ਸਰਕਾਰ ਹੋਣ ਕਾਰਨ, ਭਾਜਪਾ ਦੀ ਸੈਂਟਰ ਚ ਵੱਡੀ ਬਹੁਮਤ ਹੋਣ ਕਾਰਨ ਤੇ ਜਿੱਤ ਵੀ ਤਕਰੀਬਨ ਯਕੀਨੀ ਦਿਖਾਈ ਦੇ ਰਹੀ ਆ। ਪਰ ਕੋਵਿੰਦ ਹੋਰਾਂ ਦੇ ਮਾਮਲੇ ਚ ਮੈਂ ਦੱਸਦਿਆਂ ਜੀ ਉਹ ਬਿਹਾਰ ਦੇ ਇਸ ਟਾਈਮ ਰਾਜਪਾਲ ਨੇ, ਦੋ ਵਾਰ ਉਹ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਆ, ਉੱਤਰ ਪ੍ਰਦੇਸ਼ ਨਾਲ ਉਹਨਾਂ ਦਾ ਸੰਬੰਧ ਆ, ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਉਹਨਾਂ ਦਾ 1945 ਚ ਜਿਹੜੀ ਪੋਰਖ ਦੇ ਨੇੜੇ ਕਾਨਪੁਰ ਦੇ ਨੇੜੇ ਜਿਹੜਾ ਉਹਨਾਂ ਦਾ ਜਨਮ ਹੋਇਆ ਸੀ ਜੀ, ਤੇ ਉਹ ਭਾਰਤੀ ਜਨਤਾ ਪਾਰਟੀ ਨਾਲ ਕਾਫੀ ਲੰਮੇ ਚਿਰੇ ਤੋਂ ਜੁੜੇ ਹੋਏ ਆ। ਪਰ ਅਸਲ ਮਾਇਨਿਆਂ ਚ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਉਹ ਹੈ ਜੀ ਉਹਨਾਂ ਨੇ ਇਹ ਦਲਿਤ ਕਾਰਡ ਖੇਡਿਆ, ਦਲਿਤ ਪੱਤਾ ਚਲਾਇਆ, ਤੇ ਇਹਦੇ ਲਈ ਪਹਿਲਾਂ ਜਿਹੜੀਆਂ ਗੱਲਾਂ ਚੱਲ ਰਹੀਆਂ ਸਨ, ਵਿਰੋਧੀ ਪਾਰਟੀਆਂ ਨੇ ਵੀ ਆਪਦੇ ਢੰਗ ਨਾਲ ਪੱਤੇ ਭਾਲੇ ਜਾ ਰਹੇ ਸੀ ਵੀ ਕਿਹੜਾ ਪੱਤਾ ਚਲਾਇਆ ਜਾਵੇ ਰਾਸ਼ਟਰਪਤੀ ਦੇ ਪਦ ਲਈ, ਤਾਂ ਉਨ੍ਹਾਂ ਨੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਦੇ ਪੋਤਰੇ ਦਾ ਨਾਂ ਜਿਹੜਾ ਡਿਕਲੇਅਰ ਕਰਨ ਦੀ ਕੋਸ਼ਿਸ਼ ਦੇ ਵਿਚ ਸੀ, ਬਹੁਤ ਸਾਰੇ ਵਿਚਾਰਾਂ। ਪਰ ਸਾਡੇ ਆਮ ਲੋਕਾਂ ਨੇ ਜਿਹੜੀ ਹਵਾ ਦੇ ਰੱਖੀ ਸੀ ਵੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਸ਼ਾਇਦ ਰਾਸ਼ਟਰਪਤੀ ਉਮੀਦਵਾਰ ਬਣਾਇਆ ਜਾਵੇ, ਪਰ ਮੈਂ ਇੱਥੇ ਦੋਸਤਾਂ ਮਿੱਤਰਾਂ ਨੂੰ ਦੱਸਦਿਆਂ ਜੀ ਰਾਸ਼ਟਰਪਤੀ ਉਮੀਦਵਾਰ ਬਣਨ ਲਈ ਤੁਹਾਡਾ ਜਿਹੜਾ ਅਕਸ ਆ ਉਹ ਬਹੁਤ ਮਾਇਨੇ ਰੱਖਦਾ। ਅਕਸ ਕਿਹੋ ਜਿਹਾ ਰਿਹਾ ਤੁਹਾਡਾ ਪਿਛੋਕੜ ਦੇ ਵਿਚ? ਸੋ ਅਡਵਾਨੀ ਦਾ ਅਕਸ ਬਹੁਤ ਆੜੇ ਆ ਰਿਹਾ ਸੀ ਜੀ, ਉਹਨਾਂ ਦਾ ਜਿਹੜਾ ਕਾਰਜਕਾਲ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਕੱਟੜਵਾਦੀ ਰਿਹਾ ਤੇ ਕਿਸ ਢੰਗ ਨਾਲ ਉਹ ਵੇਟਿੰਗ PM ਦੇ ਤੌਰ ਦੇ ਉੱਤੇ ਵਿਚਰੇ ਆ ਤੇ ਕੀ ਉਹਨਾਂ ਦੇ ਕਾਰਜਕਾਲ ਚ ਹੋਇਆ। ਪਰ ਇਹ ਵੱਖਰੀ ਗੱਲ ਆ ਵੀ ਉਹਨਾਂ ਹੁਣ ਹਾਸ਼ੀਏ ਤੇ ਅੱਜ ਕੱਲ ਉਹ ਤੇ ਉਹਨਾਂ ਦਾ ਕਿਤੇ ਵੀ ਨਹੀਂ ਬਣਦਾ ਸੀਗਾ। ਸੋ ਇਹੋ ਜਿਹਾ ਨਿਊਟਰਲ ਲੱਭਾ ਬੰਦਾ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਜੇ ਟਾਈਮ ਦੇ ਉੱਤੇ ਜਿਹਦੇ ਉੱਤੇ ਕੋਈ ਕਿੰਤੂ ਪਰੰਤੂ ਨਾ ਹੋਵੇ, ਕੋਈ ਉਂਗਲ ਨਾ ਉੱਡਦੀ ਹੋਵੇ ਤੇ ਇੱਕ ਪੱਤਾ ਵੀ ਚੱਲਿਆ ਜਾ ਸਕੇ। ਹੁਣ ਭਾਜਪਾ ਜਿਹੜੀ ਉਹ ਆਪਣੀ ਪਿੱਠ ਥਪਥ ਪਾ ਰਹੀ ਆ, ਉਹ ਆਦੀ ਹੈ ਕਹਿੰਦੀ ਵੀ ਅਸੀਂ ਇੱਕ ਇਹੋ ਜਿਹੇ ਸਾਡੀ ਪਾਰਟੀ ਆ ਜਿਹਨੂੰ ਲੋਕ ਕਹਿੰਦੇ ਆ ਵੀ ਇਹ ਕੱਟੜਵਾਦੀ ਆ, ਇਹ ਹਿੰਦੂਤਵ ਫੈਲਾਉਂਦੇ ਆ, ਪਰ ਕਹਿੰਦੇ ਇੱਕ ਸਾਡੀ ਪਾਰਟੀ ਆ ਜਿਹਨੇ ਮੁਸਲਿਮ ਵੀ ਰਾਸ਼ਟਰਪਤੀ ਦਿੱਤਾ, ਸਾਡੀ ਪਾਰਟੀ ਆ ਜਿਹਨੇ ਇੱਕ ਦਲਿਤ ਰਾਸ਼ਟਰਪਤੀ ਵੀ ਦਿੱਤਾ, ਤੇ ਹੁਣ ਫੇਰ ਜਿਹੜਾ ਦਲਿਤ ਰਾਸ਼ਟਰਪਤੀ ਦੀ ਜਿਹੜੀ ਉਹ ਕਹਿੰਦੇ ਅਸੀਂ ਅਪਰੋਚ ਕੀਤੀ ਆ। ਸੋ ਇਸ ਕਰਕੇ ਇੱਕ ਦਲਿਤ ਪੱਤਾ ਤੇ ਦਲਿਤ ਵੋਟ ਨੂੰ ਵੀ ਭਰਮਾਉਣ ਦੀ ਆਉਣ ਵਾਲੇ 2019 ਦੇ ਚੋਣਾਂ ਲਈ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੀ। ਸੋ ਮੈਨੂੰ ਲੱਗਦਾ ਵੀ ਜਿਹੜੀ ਅਨਾਊਂਸਮੈਂਟ ਆ ਇਹ ਹੁਣ ਇੱਕ ਰਸਮੀ ਅਨਾਊਂਸਮੈਂਟ ਨਾਲ ਰਹਿ ਕੇ ਜੇ ਅੱਜ ਵਿਰੋਧੀ ਪਾਰਟੀਆਂ ਦੀ ਮੀਟਿੰਗ ਤਾਂ ਹੋਊਗੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ, ਪਰ ਉਹਨਾਂ ਨੂੰ ਵੀ ਅੰਕੜੇ ਤਾਂ ਦੇਖਦੇ ਆ ਵੀ ਕਿੱਥੋਂ ਕਿੱਥੋਂ ਉਹਨਾਂ ਨੂੰ ਵੋਟ ਮਿਲ ਸਕਦੀ ਆ, ਕਿਉਂਕਿ ਇਹ ਜੇ ਟਾਈਮ ਕਈ ਵਾਰੀ ਕ੍ਰਾਸ ਵੋਟਿੰਗ ਹੋ ਜਾਂਦੀ ਆ, ਇੱਕ ਦੂਜੇ ਨੂੰ ਪਾਰਟੀਆਂ ਵੀ ਵੋਟ ਪਾ ਜਾਂਦੀਆਂ, ਇਹ ਜੇ ਬੰਦੇ ਨੂੰ ਵੋਟ ਪੈਂਦੀ ਇੱਥੇ ਪਾਰਟੀ ਨਾਲੋਂ ਵੱਧ ਰਾਸ਼ਟਰਪਤੀ ਦੇ ਮਾਮਲੇ ਚ। ਸੋ ਹੋ ਸਕਦਾ ਵੀ ਜਿਹੜਾ ਇਹ ਪੱਤਾ ਚੱਲਿਆ ਇਹਨਾਂ ਦੇ ਕੰਮ ਆ ਜੇ, ਤੇ ਵਾਕਈ ਭਾਜਪਾ ਨੇ ਜੀ ਦੇਖੋ ਮੰਨਣਾ ਪੈਣਾ।
ਜੀ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਬਰਾੜ ਸਾਹਿਬ ਦਾ ਜਿਹੜਾ ਲਿੰਕ ਹੈ ਉਹ ਜੀ ਥੋੜਾ ਜਿਹਾ ਲਿੰਕ ਤੁਹਾਡਾ ਸਾਡੇ ਨਾਲ ਟੁੱਟਿਆ ਸੀ। ਜੀ ਜੀ ਬਰਾੜ ਸਾਹਿਬ, ਤੁਸੀਂ ਕੰਟੀਨਿਊ।
ਸੋ ਮੈਨੂੰ ਲੱਗਦਾ ਵੀ ਜਿਹੜੀ ਜਿਵੇਂ ਅਬਦੁਲ ਕਲਾਮ ਵਾਲਾ ਉਹਨਾਂ ਨੇ ਉਦੋਂ ਪੱਤਾ ਚੱਲਿਆ ਸੀ, ਪਰ ਮੁਲਕ ਦੇ ਉਹ ਪੱਤਾ ਹੱਕ ਚ ਹੀ ਗਿਆ ਸੀ, ਤੇ ਹੁਣ ਦੇਖਦੇ ਹਾਂ ਵੀ ਇਹ ਹਜੇ ਤੱਕ ਜਿਹੜਾ ਰਾਮਨਾਥ ਕੋਵਿੰਦ ਹੋਰਾਂ ਦਾ ਨਾਂ ਕਿਸੇ ਘਪਲੇ ਚ ਕਿਸੇ ਇਹੋ ਜਿਹੇ ਥਾਂ ਤੇ ਜਾਂ ਇਹੋ ਜਿਹੇ ਥਾਂ ਤੇ ਨਹੀਂ ਜੁੜਿਆ। ਇੱਕ ਇਹ ਦੂਜਾ ਉਹ ਐਜੂਕੇਟਡ ਆ ਜੀ, ਲਾਅ ਦੇ ਉਹਨਾਂ ਨੇ ਪ੍ਰੈਕਟਿਸ ਕਰਦੇ ਰਹੇ ਆ ਕਾਨਪੁਰ ਦੇ ਵਿੱਚ ਇੱਕ ਅਜੇ ਪ੍ਰਮੁੱਖ ਵਕੀਲ ਦੇ ਤੌਰ ਦੇ ਉੱਤੇ, ਤੇ ਉਹਨਾਂ ਨੇ ਕਾਫੀ ਕੁਝ ਜਿਹੜਾ UPS ਦੀ ਪ੍ਰੀਖਿਆ ਵੀ ਉਹਨਾਂ ਨੇ ਪਾਸ ਕਰ ਲਈ ਸੀ ਜੀ, ਤੇ ਕਾਫੀ ਪੜ੍ਹੇ ਲਿਖੇ ਆ ਜੀ। ਸੋ ਉਮੀਦ ਆ ਵੀ ਇਸ ਚੀਜ਼ ਦਾ ਤਾਂ ਫਾਇਦਾ ਹੋਊ, ਕੋਈ ਅਨਪੜ੍ਹ ਗੂਟਾ ਡੇਕ ਤਾਂ ਨਾ ਆ ਕੇ ਦੇਸ਼ ਦੇ ਰਾਸ਼ਟਰਪਤੀ ਦੀ ਕੁਰਸੀ ਤੇ ਬੈਠੂਗਾ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਅਗਲੀਆਂ ਖਬਰਾਂ ਵੱਲ ਚੱਲੀਏ ਤਾਂ ਕੱਲ ਪੰਜਾਬ ਵਿਧਾਨ ਸਭਾ ਦੇ ਸਿਫਰ ਕਾਲ ਦੌਰਾਨ ਵੀ ਕਾਫੀ ਹੰਗਾਮਾ ਹੋਇਆ ਜੀ, ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਵੇਂ ਕਿ ਸੰਵਿਧਾਨ ਚ ਮੁਅੱਤਲ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸੋ ਇਹ ਜਿਹੜਾ दोष है जी फूलका साहब ने लगाया ਤੇ ਇਹਦੇ ਨਾਲ ਹੀ ਅਕਾਲੀ ਭਾਜਪਾ ਵੱਲੋਂ ਵੀ ਵਾਕਆਊਟ ਕੀਤਾ ਗਿਆ ਤੇ ਫੂਲਕਾ ਸਾਹਿਬ ਨੇ ਧਰਨਾ ਦਿੱਤਾ ਜੀ ਆਪਣੇ ਸਾਥੀਆਂ ਦੇ ਨਾਲ ਸੋ ਕਾਫੀ ਜ਼ਿਆਦਾ ਹੰਗਾਮਾ ਜਿਹੜਾ ਜੀ ਇਹ ਹੋਇਆ ਤੇ ਹੋਰ ਵੀ ਕਈ ਜਿਹੜੇ ਬਿੱਲ ਵਗੈਰਾ ਜਿਹੜੇ ਆ ਉਹ ਵੀ ਪਾਸ ਕੀਤੇ ਗਏ ਕੱਲ ਦੇ ਬਾਰੇ ਚ ਕੀ ਕਹਿਣਾ ਚਾਹੋਗੇ ਤੁਸੀਂ
ਦੇਖੋ ਇਹ ਹੰਗਾਮੇ ਤੋਂ ਪਹਿਲਾਂ ਵੀ ਮੈਨੂੰ ਇੱਕ ਹੋਰ ਅਜੀਬ ਸਥਿਤੀ ਦੇ ਵਿੱਚ ਮੈਂ ਪੈਦਾ ਹੋ ਗਿਆ ਇੱਕ ਸੱਜਣ ਮਿੱਤਰ ਦਾ ਸੁਨੇਹਾ ਆਇਆ ਤੇ ਉਹਨਾਂ ਨੇ ਮੈਨੂੰ ਇਹ ਰਾਸ਼ਟਰਪਤੀ ਵਾਲੇ ਮਾਮਲੇ ਜੀ ਥੋੜੀ ਜੀ ਇੱਕ ਮੈਨੂੰ ਹੋਰ ਬੋਲਣ ਦਾ ਜਿਹੜਾ ਚਾਂਸ ਮਿਲ ਗਿਆ ਮੈਂ ਮਾਫੀ ਚਾਹੁੰਦਾ ਜੀ ਮੈਂ ਸ਼ਾਇਦ ਉਹਨਾਂ ਦੀ ਗੱਲ ਕੱਟ ਰਿਹਾ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਇੱਕ ਪਾਸੇ ਪਰ ਮੈਂ ਬਿਨਾਂ ਨਾਂ ਲਏ ਤੇ ਇਹ ਗੱਲ ਨੂੰ ਮੈਂ ਤਾਂ ਗੱਲ ਸ਼ੇਅਰ ਕਰਨ ਦੀ ਮਨ ਬਣਾਇਆ ਇੱਕੋ ਸੈਕਿੰਡ ਦੇ ਵਿੱਚ ਤਾਂ ਕਿ ਇਹ ਜਿਹੀਆਂ ਗਲਤੀਆਂ ਕੋਈ ਹੋਰ ਵੀ ਨਾ ਕਰੇ ਜਦੋਂ ਗਲਤੀ ਦੋਸਤ ਮਿੱਤਰ ਤੋਂ ਹੋ ਜਾਂਦੀ ਆ ਤੇ ਸਾਡਾ ਸਾਨੂੰ ਨਜ਼ਰੀਆ ਬਦਲਣਾ ਪੈਣਾ ਉਹਨਾਂ ਨੇ ਕੀਤੀ ਤਾਂ ਗੱਲ ਮਜ਼ਾਕ ਚ ਲਿਖਿਆ ਕਹਿੰਦੇ ਵੀ ਰਾਸ਼ਟਰਪਤੀ ਸਾਹਿਬ ਜਿਹੜੇ ਨਵੇਂ ਬਣ ਰਹੇ ਆ ਉਹਨਾਂ ਨੂੰ ਜੀ ਬਠਿੰਡੇ ਵਾਲੇ ਡਾਕਟਰ ਦਾ ਐਡਰੈਸ ਭੇਜ ਦਿਓ ਵੀ ਵਾਲ ਲਵਾ ਲੈਣਗੇ ਤਾਂ ਉਹਨਾਂ ਦੀ ਫੋਟੋ ਆ ਜਿਹੜੀ ਉਹ ਫੋਟੋ ਦੇ ਵਿੱਚ ਉਹਨਾਂ ਦੇ ਵਾਲ ਹੈ ਨੀ ਪਰ ਮੈਂ ਦੋਸਤੋ ਥੋੜੀ ਜਿਹੀ ਇੱਕ ਬੇਨਤੀ ਕਰਨਾ ਚਾਹੁੰਦਾ ਦੇਖੋ ਮੈਂ ਵੀ ਹੱਸਦਾ ਖੇਡਦਾ ਮੈਂ ਵੀ ਮਜ਼ਾਕ ਕਰਦਾ ਮੈਂ ਵੀ ਸਭ ਕੁਛ ਕਰਦਾ ਪਰ ਇਹ ਇੱਕ ਨਾ ਨਜ਼ਰੀਆ ਵੀ ਹੁੰਦਾ ਸਾਡਾ ਨਜ਼ਰੀਆ ਤੇ ਸਾਡਾ ਲੈਵਲ ਵੀ ਦਿਖਾਉਂਦਾ ਵੀ ਮੈਂ ਕੋਈ ਤੁਹਾਨੂੰ ਛੋਟਾ ਨੀ ਕਹਿ ਰਿਹਾ ਪਰ ਮੈਂ ਇੱਥੋਂ ਚਾਹੁੰਦਾ ਵੀ ਅੱਜ ਦੀ ਇਸ ਗੱਲਬਾਤ ਦੇ ਵਿੱਚੋਂ ਤੁਸੀਂ ਕੁਛ ਨਾ ਕੁਛ ਗ੍ਰਹਿਣ ਕਰਕੇ ਨਜ਼ਰੀਏ ਨੂੰ ਬਦਲੋ ਮੈਂ ਦੇਖਿਆ ਵੀ ਪਹਿਲਾਂ ਵੀ ਜਦੋਂ ਅਬਦੁਲ ਕਲਾਮ ਆਏ ਸਨ ਉਦੋਂ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਲੋਕਾਂ ਨੇ ਇਹ ਗੱਲ ਕਰਨ ਦੀ ਬਜਾਏ ਵੀ ਉਹ ਜ਼ਮੀਨ ਤੋਂ ਉੱਠ ਕੇ ਅਸਮਾਨ ਨੂੰ ਛੂਹਣ ਵਾਲਾ ਬੰਦਾ ਉਹਨੇ ਦੁਨੀਆ ਨੂੰ ਦਿਖਾਇਆ ਕੁਛ ਕਰਕੇ ਇੱਕੋ ਹੀ ਗੱਲ ਕਹੀ ਜੀ ਕਰਦਾ ਇਹਨੂੰ ਨਾਈ ਕੋਲੇ ਲੈ ਜਾਈਏ ਜੀ ਕਰਦਾ ਇਹਨੂੰ ਨਾਈ ਕੋਲੇ ਲਿਜਾ ਕੇ ਵਾਲ ਕਟਾ ਦਈਏ ਜੀ ਕਰਦਾ ਇਹਨੂੰ ਹੇਅਰ ਸਲੂਨ ਦੇ ਜਾ ਕੇ ਵਾਲ ਕਟਾ ਦਈਏ ਜੀ ਕਰਦਾ ਇਹਦੀ ਕਟਿੰਗ ਕਰਾ ਦਈਏ ਕੋਈ ਹਜਾਮਤ ਕਰਾ ਦਈਏ ਆਪੋ ਆਪਦੇ ਤਰੀਕੇ ਨਾਲ ਲੋਕ ਉਦੋਂ ਇਹ ਜੇ ਵਿਚਾਰ ਮੈਂ ਦੇਖਿਆ ਉਦੋਂ ਜਿੱਦਾਂ ਕਿ ਸੋਸ਼ਲ ਮੀਡੀਆ ਸੀ ਉਸ ਦੇ ਉੱਤੇ ਦਿੰਦੇ ਰਹੇ ਬੜਾ ਦੁੱਖ ਲੱਗਦਾ ਇਹ ਜੀ ਗੱਲ ਦੇ ਉੱਤੇ ਜਦੋਂ ਸਾਡਾ ਨਜ਼ਰੀਆ ਬੰਦੇ ਦੀ ਓਵਰਆਲ ਪਰਸਨੈਲਿਟੀ ਚੋਂ ਨਿਕਲ ਕੇ ਤੇ ਉਹਦੀ ਦਿੱਖ ਤੇ ਆਟਕਦਾ ਉਹਦੇ ਰੰਗ ਤੇ ਆਟਕਦਾ ਇਹ ਰੇਸਿਜ਼ਮ ਤੋਂ ਘੱਟ ਨਹੀਂ ਹੈ ਇਹ ਗੱਲ ਜੇ ਮੰਨ ਲੈਂਦੇ ਆਪਾਂ ਮਜ਼ਾਕ ਚ ਮੈਂ ਰੋਜ਼ ਹੀ ਕਹਿਣਾ ਵੀ ਮੇਰੇ ਵਾਲ ਨੀ ਮੈਂ ਵਾਲ ਲਵਾ ਲਏ ਇੱਕ ਅੱਡ ਚੈਪਟਰ ਆ ਪਰ ਇੱਕ ਦੇਸ਼ ਦੀ ਵੱਡੀ ਪਰਸਨੈਲਿਟੀ ਦੇ ਤੌਰ ਦੇ ਉੱਤੇ ਜੇ ਇੱਕ ਬੰਦਾ ਆ ਰਿਹਾ ਤੇ ਉਸ ਬੰਦੇ ਦੇ ਜੇ ਵਾਲ ਨਹੀਂ ਹੈ ਤਾਂ ਸਾਨੂੰ ਉਸ ਬੰਦੇ ਦੀ ਪਰਸਨੈਲਿਟੀ ਕਿਉਂ ਨੀ ਦਿਖੀ ਪਹਿਲੋਂ ਉਹਦਾ ਗੰਜ ਹੀ ਕਿਉਂ ਦਿਖਿਆ ਇਹ ਸਾਡਾ ਨਜ਼ਰੀਆ ਇਹ ਸਾਡਾ ਨਜ਼ਰੀਆ ਮੈਂ ਮਾਫੀ ਚਾਹੁੰਦਾ ਤੰਗ ਜਾਂ ਛੋਟਾ ਨਜ਼ਰੀਆ ਜਾਂ ਅਸੀਂ ਜਾਇਜ ਮਜ਼ਾਕ ਦਾ ਨਜ਼ਰੀਆ ਅਸੀਂ ਇਹਨੂੰ ਉਸ ਲੈਵਲ ਤੇ ਸੋਚਦੇ ਨੀ ਸਾਨੂੰ ਮਜ਼ਾਕ ਕਰਨਾ ਚਾਹੀਦਾ ਹਲਕਾ ਫੁਲਕਾ ਰਹਿਣਾ ਚਾਹੀਦਾ ਮੈਂ ਇਹਦਾ ਬਹੁਤ ਪ੍ਰੋੜਤਾ ਕਰਦਾ ਵੀ ਜੇ ਕਿੰਨੇ ਮਰਜ਼ੀ ਸੀਰੀਅਸ ਹੋ ਜਾਈਏ ਇੱਕ ਅੱਧੀ ਹਲਕੀ ਫੁਲਕੀ ਗੱਲ ਵਿੱਚ ਬੰਦਾ ਕਰਦਾ ਰਹੇ ਹਲਕਾ ਫੁਲਕਾ ਮਾਹੌਲ ਕ੍ਰੀਏਟ ਕਰਦਾ ਰਹੇ ਉਹ ਜ਼ਿਆਦਾ ਵਧੀਆ ਗੱਲ ਆ ਪਰ ਸਾਨੂੰ ਉਸ ਤੋਂ ਪਹਿਲਾਂ ਦੇਖਣਾ ਪੈਣਾ ਵੀ ਜਿਹੜਾ ਮਜ਼ਾਕ ਅਸੀਂ ਕਰਨਾ ਉਹ ਕਿਹੜੇ ਲੈਵਲ ਤੇ ਕਰਨਾ ਕਿਹੜੇ ਬੰਦੇ ਲਈ ਕਰਨਾ ਇਹ ਹਲਕੀ ਗੱਲ ਕਾਹਦੇ ਲਈ ਕਹਿਣੀ ਆ ਤੇ ਸੋ ਇਸ ਕਰਕੇ ਮੈਂ ਮਾਫ਼ੀ ਵੀ ਦੋਨਾਂ ਹੱਥ ਜੋੜ ਕੇ ਚਾਹੁੰਦਾ ਸੱਜਣ ਮਿੱਤਰਾਂ ਤੋਂ ਜਿਨ੍ਹਾਂ ਨਾਲ ਇਹ ਮੈਨੂੰ ਇਹ ਬੋਲਣਾ ਪਿਆ ਪਰ ਮੈਨੂੰ ਲੱਗਿਆ ਵੀ ਇਹ ਜ਼ਰੂਰੀ ਹੈ ਕਹਿਣੀ ਤਾਂ ਕਿ ਸਾਡਾ ਜਿਹੜਾ ਸਰਕਲ ਆ ਜਾਂ ਸਾਡਾ ਜਿਹੜੇ 70 ਸੱਜਣ ਮਿੱਤਰ ਬਹੁਤ ਸੁਲਝੇ ਹੋਏ ਆ ਤੇ ਮੈਂ ਨੀ ਚਾਹੁੰਦਾ ਵੀ ਕੋਈ ਵੀ ਉਹਨਾਂ ਉਹ ਨਿੱਕੀ ਜੀ ਵੀ ਕੋਈ ਇਹੋ ਜਿਹੀ ਗੱਲ ਕਰਨ ਜਾਂ ਸੋਚਣ ਉਹਨਾਂ ਦਾ ਨਜ਼ਰੀਆ ਦਾ ਲੈਵਲ ਆ ਜਿਹੜਾ ਉਹ ਨੀਵਾਂ ਨਾ ਆਵੇ ਉੱਚਾ ਹੀ ਜਾਵੇ ਮੇਰੀ ਤਾਂ ਇਹ ਦੁਆ ਅਰਦਾਸ ਹੁੰਦੀ ਆ ਸਦਾ ਪਰ ਕੋਈ ਗੱਲ ਨੀ ਜੀ ਹੱਸਣਾ ਖੇਡਣਾ ਵੀ ਚਲੋ ਚਾਹੀਦਾ ਤੇ ਹੱਸਦੇ ਖੇਡਦੇ ਵੀ ਆਪਾਂ ਰਹਿੰਦੇ ਆ ਮੈਂ ਤਾਂ ਅੱਜ ਕੱਲ ਕੰਪਨੀਆਂ ਨੂੰ ਵੀ ਇੱਕ ਚੀਜ਼ ਨੋਟ ਕੀਤੀ ਆ ਪ੍ਰੈਸ਼ਰ ਘੱਟ ਕਰਨ ਲਈ ਤੁਸੀਂ ਦੇਖਿਆ ਹੋਣਾ ਜਿਹੜਾ ਬੰਦੇ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਉਬਰ ਜੁਆਇਨ ਕੀਤੀ ਆ ਤੇ ਉਬਰ ਦੇ ਤੁਸੀਂ ਆਫਿਸ ਦੇ ਵਿੱਚ ਜਾਓਗੇ ਨਾ ਤਾਂ ਤੁਸੀਂ ਤੁਹਾਨੂੰ ਹੈਰਾਨੀ ਪਹਿਲੀ ਵਾਰ ਗਿਆ ਨੂੰ ਹੈਰਾਨੀ ਹੁੰਦੀ ਆ ਕਿਉਂਕਿ ਸਾਡਾ ਜਿਹੜਾ ਇੱਕ ਮੈਂਟੈਲਿਟੀ ਸੈੱਟ ਹੋ ਚੁੱਕੀ ਹੈ ਵੀ ਦਫ਼ਤਰ ਦਾ ਜਿਹੜਾ ਮਾਹੌਲ ਹੁੰਦਾ ਉਹ ਟਾਈਆਂ ਟੂਈਆਂ ਲਾ ਕੇ ਐ ਪੂਰਾ ਟਿੱਟ ਫਲ ਟੈਟ ਹੋ ਕੇ ਜਾਣਾ ਹੁੰਦਾ ਬੜੀ ਫਾਰਮਲ ਜਿਹੜੀ ਢੰਗ ਨਾਲ ਰਹਿਣਾ ਹੁੰਦਾ ਉੱਥੇ ਤਾਂ ਪਰ ਮੈਂ ਦੇਖਿਆ ਉਬਰ ਦੇ ਵਿੱਚ ਤੁਸੀਂ ਜਾਓਗੇ ਉਹਨਾਂ ਦੇ ਡਰੈਸ ਦੇਖੋਗੇ ਆਮ ਨਾਰਮਲ ਟੀ ਸ਼ਰਟਾਂ ਨਿੱਕਰਾਂ ਪਾ ਕੇ ਉਹ ਘੁੰਮ ਰਹੇ ਆ ਉੱਥੇ ਓਪਨਿੰਗ ਉਹਨਾਂ ਦੇ ਕੋਈ ਡੈਸਕ ਨੀ ਕੋਈ ਪਰਦਾ ਨੀ ਕਿਸੇ ਕਿਸਮ ਦਾ ਵੀ ਜਿਹਦੇ ਉਹਨਾਂ ਨੇ ਕਾਊਂਟਰਾਂ ਦੇ ਵਿੱਚ ਲੁਕੋਇਆ ਹੋਵੇ ਕੁਛ ਨਾਲ ਨਾਲ ਕੁਛ ਖਾਈ ਪੀ ਜਾਂਦੇ ਆ ਨਾਲ ਨਾਲ ਤੁਹਾਡੇ ਨਾਲ ਗੱਲਾਂ ਕਰੀ ਜਾਂਦੇ ਆ ਵੀ ਉਹ ਇੱਕ ਨਵਾਂ ਇੱਕ ਸਿਸਟਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਵਰਕ ਪ੍ਰੈਸ਼ਰ ਨੂੰ ਘਟਾਉਣ ਦੀ ਤੇ ਫਰੈਂਡਲੀ ਇਨਵਾਇਰਮੈਂਟ ਬਣਾਉਣ ਦੀ ਉਹ ਮੈਂ ਹੁਣ ਕੱਲ ਹੀ ਬਟਾ ਮੇਰਾ ਬੇਟੇ ਨੇ ਵੀ ਕੰਪਨੀ ਜੁਆਇਨ ਕੀਤੀ ਆ ਤੇ ਉਹ ਮੈਨੂੰ ਉਹਨਾਂ ਨੇ ਵੀ ਦੱਸਿਆ ਕਹਿੰਦਾ ਵੀ ਬਹੁਤ ਵਧੀਆ ਮਾਹੌਲ ਆ ਤੇ ਅੱਜ ਕੱਲ ਵਾਲਾ ਮਾਹੌਲ ਆ ਕੋਈ ਇਹ ਨੀ ਹੈਗਾ ਵੀ ਟਾਈ ਲਾ ਕੇ ਆਓ ਯੇ ਕਰੋ ਵੋ ਕਰੋ ਕੋਈ ਮਤਲਬ ਨੀ ਕਹਿੰਦੇ ਰਿਲੈਕਸ ਰਹਿ ਕੇ ਕੰਮ ਕਰੋ ਸੋ ਰਿਲੈਕਸ ਰਹਿਣਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ, ਪਰ ਥੋੜਾ ਜਿਹਾ ਸਾਨੂੰ ਇਸ ਨਜ਼ਰੀਏ ਨੂੰ ਲੈ ਕੇ ਆਉਣਾ ਚਾਹੀਦਾ। ਹੁਣ ਜਦੋਂ ਮੈਨੂੰ ਅੱਜ ਪਹਿਲੇ ਦਿਨ ਪਤਾ ਲੱਗਿਆ ਵੀ ਕੋਵਿੰਦ ਰਾਮਨਾਥ ਕੋਵਿੰਦ ਨਾਂ ਦੇ ਜਿਹੜੇ ਇੱਕ ਇਨਸਾਨ ਆ ਤੇ ਉਹਨਾਂ ਨੂੰ ਰਾਸ਼ਟਰਪਤੀ ਲਈ ਜਿਹੜਾ ਲੈ ਕੇ ਆਉਂਦਾ ਜਾ ਰਿਹਾ, ਚਲੋ ਮੇਰੀ ਵੀ ਜਿਗਿਆਸਾ, ਮੈਂ ਮਿੰਟ ਇੱਕੋ ਮਿੰਟ ਦੇ ਵਿੱਚ ਉਹਨਾਂ ਦੇ ਸਰਚਾਂ ਮਾਰੀਆਂ, ਲੱਭਿਆ ਜਿੰਨਾ ਕੁ ਚੀਜ਼ਾਂ ਮੈਨੂੰ ਦੇਖੀਆਂ ਤਾਂ ਮੈਨੂੰ ਚਲੋ ਇੱਕ ਦੋ ਚੀਜ਼ਾਂ ਵਧੀਆ ਲੱਗੀਆਂ ਕਿ ਇਹ ਲੱਗੀ ਵੀ ਚਲੋ ਉਹ ਇੱਕ ਗਰੀਬ ਪਰਿਵਾਰ ਨੂੰ ਸੰਬੰਧ ਰੱਖਦੇ ਆ ਚੋਂ ਪੈਦਾ ਹੋਏ ਆ ਇਹ ਅੱਗੇ। ਦੂਜਾ ਫਿਰ ਮੈਨੂੰ ਉਹ ਲੱਗਿਆ ਵੀ ਮੈਂ ਉਹਨਾਂ ਦੇ ਲੱਭਿਆ ਵੀ ਕੋਈ ਕੰਟਰੋਵਰਸੀ ਨੀ ਮੈਨੂੰ ਦਿਖੀ, ਫਿਰ ਮੈਨੂੰ ਪੜ੍ਹਾਈ ਲਿਖਾਈ ਠੀਕ ਲੱਗੀ ਵੀ ਚਲੋ ਪੜ੍ਹਾਈ ਲਿਖਾਈ ਵੀ ਹੈਗੀ, ਇਹ ਨੀ ਕਹਿ ਸਕਦੇ ਜਿਵੇਂ ਗਿਆਨੀ ਜੈਲ ਸਿੰਘ ਹੋਰਾਂ ਵੇਲੇ ਪ੍ਰੋਬਲਮ ਇਹ ਆਈ ਸੀ ਵੀ ਉਹ ਭਾਈ ਗੂਠਾ ਟੇਕ ਸੀਗੇ ਤੇ ਉਹਨਾਂ ਨੂੰ ਫਿਰ ਬਾਅਦ ਚ ਇਹ ਕਿਹਾ ਗਿਆ ਵੀ ਐਡੇ ਵੱਡਾ ਫੈਸਲਾ ਇੰਦਰਾ ਗਾਂਧੀ ਨੇ ਕਿਵੇਂ ਲੈ ਲਿਆ ਦਰਬਾਰ ਸਾਹਿਬ ਦਾ, ਇੱਕ ਸਿੱਖ ਰਾਸ਼ਟਰਪਤੀ ਬੈਠੇ ਹੋਏ ਤਾਂ ਉਹਨੂੰ ਇੱਕ ਉਹ ਬੰਦੇ ਦੇ ਕੋਲੇ ਜੇ ਪੜ੍ਹਾਈ ਲਿਖਾਈ ਜਾਂ ਹੋਰ ਵੱਧ ਹੁੰਦਾ ਦੱਖਣੀ ਇਹ ਗੱਲ ਨਾ ਆਉਂਦੀ। ਸੋ ਇਹ ਚੀਜ਼ਾਂ ਅਸੀਂ ਅੱਜ ਵੀ ਚਿੰਤਤ ਆ ਇਸ ਚੀਜ਼ਾਂ ਤੇ, ਸੋ ਥੋੜੀ ਜਿਹੀ ਨਜ਼ਰੀਏ ਨੂੰ ਆਪਾਂ ਬਦਲੀਏ ਜੀ। ਸੋ ਅੱਗੇ ਤੁਸੀਂ ਖਬਰ ਪੁੱਛੀ ਸੀ, ਆਪਾਂ ਖਬਰ ਤੇ ਆਈਏ ਅਮਰਦੀਪ, ਕਿਹੜੀ ਖਬਰ ਸੀ?
ਖਬਰ ਵਿਧਾਨ ਸਭਾ ਦੇ ਵਿੱਚ ਜਿਹੜਾ ਹੰਗਾਮਾ ਕੱਲ ਹੋਇਆ ਜੀ ਤੇ ਵਾਕਆਊਟ ਕੀਤਾ ਕੁਛ ਪਾਰਟੀਆਂ ਨੇ, ਔਰ ਫੂਲਕਾ ਸਾਹਮਣੇ ਵੀ ਕਾਫੀ ਰੋਸ ਜਿਹੜਾ ਪ੍ਰਗਟ ਕੀਤਾ, ਧਰਨਾ ਜਿਹੜਾ ਜੀ ਉਹ ਦਿੱਤਾ ਗਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਕਿਉਂਕਿ ਮੁਅੱਤਲ ਕੀਤਾ ਗਿਆ, ਉਹਦੇ ਬਾਰੇ ਚ ਜਾਣਨਾ ਚਾਹਾਂਗੇ ਅੱਜ।
ਬਿਲਕੁਲ ਜੀ, ਦੇਖੋ ਜਿਹੜੀ ਉਹਨਾਂ ਦੀ ਡਿਊਟੀ ਆ, ਫਰਜ਼ ਆ ਤੇ ਉਹ ਡਿਊਟੀ ਨਿਭਾ ਰਹੇ ਆ ਤੇ ਕਾਲੀ ਪੱਟੀ ਲਾ ਕੇ ਵੀ ਬੈਠੇ ਆ ਫੂਲਕਾ ਸਾਹਿਬ, ਜੈ ਬੈਂਸ ਬ੍ਰਦਰ ਵੀ ਬੈਠੇ ਨਾਲ, ਆਪਣੇ ਖਹਿਰਾ ਸਾਹਿਬ ਵੀ ਬੈਠੇ ਆ, ਪਰ ਨਾਲ ਨਾਲ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ, ਇਹ ਚੀਜ਼ਾਂ ਇੱਕ ਪਾਰਟ ਆਫ ਜਿਹੜੀ ਇੱਕ ਕਹਿ ਸਕਦੇ ਕਾਰਵਾਈ ਆ ਸੰਸਦ ਦੀ, ਪਰ ਮੈਨੂੰ ਨੀ ਲੱਗਦਾ ਵੀ ਇਹਨਾਂ ਚੀਜ਼ਾਂ ਨਾਲ ਕਿਤੇ ਕੋਈ ਪ੍ਰੈਸ਼ਰ ਉਹਨਾਂ ਪਾਰਟੀਆਂ ਤੇ ਪੈਂਦਾ ਜਿਹੜੀਆਂ ਪਾਰਟੀਆਂ ਵੱਡੇ ਬਹੁਮਤ ਨਾਲ ਪਹਿਲਾਂ ਸਰਕਾਰ ਬਣਾ ਰਹੀਆਂ। ਮੈਨੂੰ ਲੱਗਦਾ ਵੀ ਓਪੋਜੀਸ਼ਨ ਕਰਨ ਦਾ ਵੀ ਇੱਕ ਰੂਪ ਬਦਲਣਾ ਪੈਣਾ ਸਾਨੂੰ। ਓਪੋਜੀਸ਼ਨ ਜਿਹੜੀ ਕਰ ਰਹੇ ਆ, ਓਪੋਜੀਸ਼ਨ ਧਰਨੇ ਲਾਉਣੇ, ਨਾਰੇ ਲਾਉਣੇ, ਉੱਚੀ ਬੋਲਣਾ, ਫਾਈਲਾਂ ਚਲਾ ਕੇ ਮਾਰਨੀਆਂ, ਇਹ ਚੀਜ਼ਾਂ ਓਪੋਜੀਸ਼ਨ ਬਣ ਗਈ ਆ ਹੁਣ ਅੱਜ ਦੀ ਓਪੋਜੀਸ਼ਨ ਸਾਡੀ। ਪਰ ਮੈਨੂੰ ਲੱਗਿਆ ਵੀ ਸਿਆਸਤ ਜਾਂ ਕੂਟਨੀਤੀ ਉਹੀ ਆ, ਸਿਆਣਾ ਉਹੀ ਬੰਦਾ ਜਿਹੜਾ ਕੂਟਨੀਤਿਕ ਤੌਰ ਤੇ ਪ੍ਰੈਸ਼ਰ ਪਾਵੇ ਤੇ ਮਜਬੂਰੀਆਂ ਬਣ ਜਾਣ ਮੂਹਰਲੇ ਦੀਆਂ। ਮੂਹਰਲੇ ਨੂੰ ਨਾਰੇ ਮਜਾਰੇ ਬਣਾਉਣ ਦੀ ਲੋੜ ਨਹੀਂ ਹੈ ਉਹਨੂੰ। ਜੇ ਹੁਣ ਫੂਲਕਾ ਸਾਹਿਬ ਵਰਗੇ ਸੁਲਝੇ ਹੋਏ ਵਕੀਲ ਆ, ਖਹਿਰਾ ਸਾਹਿਬ ਪੜ੍ਹੇ ਲਿਖੇ ਆ, ਤਕਰੀਬਨ ਬੈਂਸ ਬ੍ਰਦਰ ਪੜ੍ਹੇ ਲਿਖੇ ਆ, ਉਹਨਾਂ ਲੋਕਾਂ ਨੂੰ ਇੱਕ ਕੂਟਨੀਤਿਕ ਰਣਨੀਤੀ ਬਣਾਉਣੀ ਚਾਹੀਦੀ ਆ। ਉਹ ਰਣਨੀਤੀ ਦੇ ਤਹਿਤ ਉਹਨਾਂ ਨੂੰ ਨਾ ਪੇਪਰ ਵਰਕ ਦੇ ਵਿੱਚ ਘੇਰਨਾ ਚਾਹੀਦਾ। ਪੇਪਰ ਵਰਕ ਇੰਨੇ ਕੁ ਤੁਹਾਨੂੰ ਮਿਲ ਜਾਣਗੇ, ਇੰਨਾ ਕੁ ਪ੍ਰੈਸ਼ਰ ਪਾ ਸਕਦੇ ਹੋ ਤੁਸੀਂ ਵੀ ਸਰਕਾਰਾਂ ਦੀ ਮਜਬੂਰੀ ਹੋ ਜਾਂਦੀ ਆ ਤੇ ਸਰਕਾਰਾਂ ਨੂੰ ਵੀ ਇਹ ਡਾਇਰੈਕਟਲੀ ਕਹੋ ਤੁਸੀਂ। ਦੇਖੋ ਤੁਸੀਂ ਜੇ ਜਾ ਕੇ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਬੈਠਾ ਹੈ ਤੇ ਜਾ ਕੇ ਉਹਨਾਂ ਨੂੰ ਤੁਸੀਂ ਕਹੋ ਮੂਹਰੇ ਲੱਗ ਜਾਓ ਵੀ ਕੈਪਟਨ ਸਾਹਿਬ ਮੁਰਦਾਬਾਦ, ਨਾਲੇ ਤਾਂ ਕੈਪਟਨ ਸਾਹਿਬ ਕਹੀ ਜਾਂਦੇ ਹੁੰਦੇ ਤੇ ਨਾਲੇ ਮੁਰਦਾਬਾਦ ਕਹੀ ਜਾਂਦੇ ਆ, ਤਾਂ ਉਹ ਕੈਪਟਨ ਦਾ ਕੀ ਰਿਐਕਸ਼ਨ ਹੋਊਗਾ? ਉਹ ਚੁੱਪ ਕਰੂਗਾ, ਮੂੰਹ ਤੇ ਸਮਾਈਲ ਲਿਆਊਗਾ ਤੇ ਨਾਲ ਅੰਦਰੋਂ ਕਹੀ ਜਾਊਗਾ ਤੁਸੀਂ ਕਰ ਲਓ ਜਿਹੜਾ ਕੁਛ ਕਰਨਾ ਯਾਰ, ਜਿਹੜਾ ਤੁਹਾਡੇ ਤੋਂ ਹੁੰਦਾ ਕਰ ਲਓ, ਆਹੀ ਕਹੂਗਾ ਨਾ। ਪਰ ਦੂਜਾ ਨਜ਼ਰੀਆ ਇਹ ਆ, ਜੇ ਹੁਣ ਇਹ ਜਾਣ ਕੈਪਟਨ ਸਾਹਿਬ ਕੋਲੇ ਤੇ ਕੈਪਟਨ ਸਾਹਿਬ ਨੂੰ ਕਹਿਣ ਵੀ ਕੈਪਟਨ ਸਾਹਿਬ ਤੁਸੀਂ ਆਹਾਂ ਆਹ ਵਾਅਦੇ ਕੀਤੇ ਸੀ, ਆਹਾਂ ਆਹ ਗੱਲਾਂ ਕੀਤੀਆਂ ਸੀ, ਆਹਾਂ ਆਹ ਊਨਤਾਈਆਂ ਹੋ ਰਹੀਆਂ ਇੱਥੇ, ਇਹਦੇ ਬਾਰੇ ਦੱਸਿਓ ਕੀ ਕਹਿਣਾ ਚਾਹੁੰਦੇ ਤੁਸੀਂ, ਕਿਹੜਾ ਤੁਹਾਡਾ ਪੱਖ ਆ? ਹੁਣ ਜਦੋਂ ਕੈਪਟਨ ਆਪਣਾ ਪੱਖ ਦੇਊਗਾ ਜਾਂ ਬੋਲੂਗਾ ਤਾਂ ਉਹ ਕੋਈ ਗੱਲ ਤਾਂ ਬੋਲੂਗਾ, ਜਾਂ ਤਾਂ ਇਹ ਕਹੂਗਾ ਵੀ ਮੈਂ ਉਦੋਂ ਇਹ ਕਰਿਆ ਸੀ ਵੀ ਮੈਂ ਤਾਂ ਉਹੀ ਹਵਾ ਹੀ ਕੀਤੀ ਸੀਗੀ, ਮੈਂ ਤਾਂ ਇੱਕ ਭਰਮਾਏ ਸੀ ਵੋਟਰਾਂ ਨੂੰ, ਜਾਂ ਇਹ ਕਹੂਗਾ ਵੀ ਹਾਂ ਇਹਦੇ ਲਈ ਸਾਡਾ ਆਹ ਚੀਜ਼ਾਂ ਚੱਲ ਰਹੀਆਂ। ਫੇਰ ਕੀ ਕਰੋ, ਫੇਰ ਤੁਸੀਂ ਜਿਵੇਂ ਆਰਟੀਓ ਮੰਗ ਸਕਦੇ ਹੋ ਉਵੇਂ ਜੇ ਰਿਟਰਨ ਚ ਪਾਓ ਵੀ ਕੈਪਟਨ ਸਾਹਿਬ ਇਹਦਾ ਜਵਾਬ ਦਿਓ ਜੀ, ਰਿਟਰਨ ਦੇ ਵਿੱਚ ਆਹ ਕਿਉਂ ਕਰ ਰਿਹਾ, ਆਹ ਇੱਥੇ ਕਿਉਂ ਹੋ ਰਿਹਾ। ਮੇਰੇ ਹਿਸਾਬ ਨਾਲ ਉਹ ਜ਼ਿਆਦਾ ਵਧੀਆ ਇੱਕ ਵਿਰੋਧੀ ਪਾਰਟੀ ਦੀ ਪ੍ਰੈਸ਼ਰ ਕ੍ਰੀਏਟ ਕਰਨ ਵਾਲੀ ਕੂਟਨੀਤਿਕ ਪੱਧਰ ਦੇ ਉੱਤੇ ਇੱਕ ਜ਼ਿਆਦਾ ਵਧੀਆ ਪਾਲਿਸੀ ਰਹੂਗੀ, ਨਾ ਕਿ ਨਾਰੇ ਮਜਾਰਿਆਂ ਦਾ ਰਾਹ ਫੜਨਾ, ਧਰਨਿਆਂ ਦਾ ਰਾਹ ਫੜਨਾ। ਧਰਨਾ ਅੱਜ ਤੱਕ ਧਰਨੇ ਵਾਲਿਆਂ ਦੇ ਕੋਲੇ ਆ ਕੇ ਮੈਂ ਨੀ ਦੇਖਿਆ ਵੀ ਉਹਨਾਂ ਨੂੰ ਜੂਸ ਦਾ ਗਲਾਸ ਤਾਂ ਜ਼ਰੂਰ ਪਿਆ ਦਿੰਦੇ ਆ, ਪਰ ਮੈਂ ਨੀ ਦੇਖਿਆ ਵੀ ਉਹਨਾਂ ਦੇ ਮਸਲੇ ਦਾ ਹੱਲ ਹੋ ਗਿਆ ਹੋਵੇ, ਕਦੇ ਮਸਲੇ ਦਾ ਕਦੇ ਨੀ ਹੱਲ ਹੁੰਦਾ। ਤੇ ਇਹ ਸਰਕਾਰਾਂ ਨੂੰ ਵੀ ਪਤਾ ਵੀ ਹੁਣ ਜੇ ਸਰਕਾਰ ਕੋਲੇ ਬਹੁਮਤ ਆ, ਇਹ ਵਿਰੋਧੀ ਧਿਰ ਨੂੰ ਵੀ ਪਤਾ ਵੀ ਸਰਕਾਰ ਕੋਲੇ ਬਹੁਮਤ ਆ ਤਾਂ ਉਹਨੇ ਜਿਹੜੇ ਫੈਸਲੇ ਕਰਨੇ ਆ ਆਪਦੇ ਬਹੁਮਤ ਦੇ ਆਧਾਰ ਤੇ ਕਰਨੇ ਆ, ਸਾਡੀ ਡਿਊਟੀ ਬਣਦੀ ਆ ਉਹਦੀਆਂ ਕਮੀਆਂ। ਹੁਣ ਆਹ ਜਿਹੜੀ ਸਕੀਮ ਆਈ ਹੈ, ਸਕੀਮ ਦੇ ਤਹਿਤ GST ਦੇ ਤਹਿਤ ਅੱਜ ਕੰਵਰ ਸੰਧੂ ਹੋਰਾਂ ਨੇ ਕਿਹਾ ਵੀ ਕਿਸਾਨੀ ਦੇ ਉੱਤੇ ਬਹੁਤ ਜ਼ਿਆਦਾ ਭਾਰ ਪੈ ਜੂਗਾ, ਤਾਂ ਉਹਨਾਂ ਨੇ ਉਹਦੇ ਵਿੱਚ ਦਲੀਲਾਂ ਦਿੱਤੀਆਂ ਵੀ ਕਿਵੇਂ ਕਿਵੇਂ ਕੀ ਭਾਰ ਪਊਗਾ ਤੇ ਉਹਦੇ ਚ ਉਹ ਦਿੱਲੀ ਨੂੰ ਅਸੀਂ ਜਿਹੜੇ ਲੋਕ ਆ ਉਹਨੂੰ ਪੜਦੇ ਅਸੀਂ ਘੋਖੀਏ ਜਾਂ ਇਕੱਲੀ ਇਹ ਵਿਰੋਧੀ ਪਾਰਟੀ ਹੋਣ ਕਰਕੇ ਦਲੀਲਾਂ ਦਿੱਤੀਆਂ ਜਾ ਰਹੀਆਂ ਜਾਂ ਇਹ ਕੋਈ ਇਹਦੇ ਵਿੱਚ ਕੋਈ ਸੱਚਾਈ ਵੀ ਆ। ਫਿਰ ਜੇ ਮਨਪ੍ਰੀਤ ਦਾ ਬਿਆਨ ਪੜਾਂਗੇ ਪੈਰਲਰ ਤਾਂ ਮਨਪ੍ਰੀਤ ਕਹਿ ਰਿਹਾ ਜੀ ਵੀ GST ਆਉਣ ਨਾਲ ਰੈਵਨਿਊ ਦੁੱਗਣਾ ਹੋਜੂਗਾ ਤੇ ਜ਼ਿਮੀਦਾਰ ਸੌਖਾ ਹੋਜੂਗਾ। ਉਹਨੇ ਕਈ ਚੀਜ਼ਾਂ ਦੀ ਉਹਦੇ ਚ ਉਹਨੇ ਉਦਾਹਰਣਾਂ ਦਿੱਤੀਆਂ। ਪਰ ਸਾਨੂੰ ਚਾਹੀਦਾ ਵੀ ਉਦੋਂ ਅੱਗੇ ਦੀਆਂ ਗੱਲਾਂ ਅਸੀਂ ਪੜਤਾਲੀਏ, ਅੱਗੇ ਦੇ ਸਵਾਲ ਸਭਿਅਕ ਤਰੀਕੇ ਨਾਲ ਮੰਗੀਏ ਉਹਨਾਂ ਤੋਂ, ਨਾ ਕਿ ਧਰਨੇ ਨਾਅਰੇ ਮੁਜ਼ਾਹਰਿਆਂ ਨਾਲ ਇਹ ਕੰਮ ਕਰੀਏ। ਪਰ ਚੇਂਜ ਆ ਰਹੀ ਆ, ਤਬਦੀਲੀ ਆ ਰਹੀ ਆ, ਆਸ ਕਰਦੇ ਆ ਵੀ ਇਹ ਤਬਦੀਲੀ ਆਊਗੀ। ਤੇ ਜਿਵੇਂ ਵਿਦੇਸ਼ਾਂ ਦੇ ਵਿੱਚ ਰਿਟਰਨ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ, ਮੰਗੀਆਂ ਜਾਂਦੀਆਂ, ਕੱਲ ਮੇਰੀ ਕਾਫੀ ਲੰਮੀ ਚੌੜੀ ਗੱਲਬਾਤ ਸਾਡੇ ਮਾਨਯੋਗ ਰਸਲ ਵਾਟਲੇ ਹੋਰਾਂ ਨਾਲ ਹੋਈ ਪਾਰਲੀਮੈਂਟ ਦੇ ਵਿੱਚ, ਜੋ ਜਫਰ ਸਾਹਿਬ ਨੂੰ ਲੈ ਕੇ ਗਏ ਤਾਂ ਉੱਥੇ ਉਹਨਾਂ ਨੇ ਇੱਥੋਂ ਦੀ ਕਾਰਵਾਈ ਦੇ ਮਾਮਲੇ ਚ ਗੱਲਾਂ ਦੱਸੀਆਂ। ਕਹਿੰਦੇ ਵੀ ਇੱਥੇ ਜਿਹੜਾ ਇੱਕ ਸ਼ਬਦ ਮੂੰਹ ਚੋਂ ਨਿਕਲ ਗਿਆ ਉਹ ਸ਼ਬਦ ਜਿਵੇਂ ਹੁਣ ਹਰ ਥਾਂ ਤੇ ਰਿਕਾਰਡਡ ਆ, ਰਿਕਾਰਡ ਹੁੰਦਾ ਤਾਂ ਉਹ ਰਿਕਾਰਡਡ ਚੀਜ਼ਾਂ ਕਹਿੰਦੇ ਆ ਜਾਓ ਮੈਂ ਤੁਹਾਨੂੰ 1943 ਦੀਆਂ ਦਿਖਾਵਾਂ। ਤਾਂ ਉਹਨਾਂ ਨੇ ਸਾਨੂੰ ਕੋਈ 1943 ਦਾ ਇੱਕ ਅਹਿਮ ਮਤੇ ਵੀ ਦਿਖਾਏ ਵੀ ਆਹ ਦੇਖੋ ਜੀ ਇੱਥੇ ਆਹ ਚੀਜ਼ਾਂ ਰਿਕਾਰਡਡ ਪਈਆਂ। ਕੋਈ ਬੰਦਾ ਕਿਵੇਂ ਮੁੱਕਰ ਜੂਗਾ ਵੀ ਮੈਂ ਤਾਂ ਇਸ ਟਾਈਮ ਇਹਦੇ ਸਾਥ ਸੀ ਜਾਂ ਇਹਦੇ ਚ ਨਹੀਂ ਸੀ। ਪਰ ਸਾਡੇ ਕੀ ਆਉਂਦਾ, ਸਾਡੇ ਕਹਿ ਦਿੰਦੇ ਜੀ ਇਹਨੂੰ ਬਹੁਮਤ ਨਾਲ ਕਹਿ ਦਿੰਦੇ ਵੀ ਇਹਨੂੰ ਵਿਧਾਨ ਸਭਾ ਦੀ ਕਾਰਵਾਈ ਚੋਂ ਕੱਢ ਦਿਓ, ਇਸ ਸੈਸ਼ਨ ਨੂੰ ਕੱਢ ਦਿਓ, ਤੇ ਸਹਿਮਤੀ ਨਾਲ ਉਹਨੂੰ ਪਾਰਟ ਨੂੰ ਵਿੱਚੋਂ ਕੱਢ ਦਿੰਦੇ ਆ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਆੜੇ ਆ ਰਹੀਆਂ, ਥੋੜੀ ਜਿਹੀ ਸਾਨੂੰ ਰਣਨੀਤੀਆਂ ਬਦਲਣੀਆਂ ਪੈਣੀਆਂ।
ਜੀ ਜੀ ਇਮਰਾਨ ਸਾਹਿਬ ਸਾਡੇ ਨਾਲ ਕੁਝ ਸਰੋਤੇ ਜੁੜ ਰਹੇ ਨੇ, ਜੇ ਇਜਾਜ਼ਤ ਹੋਵੇ ਤਾਂ ਆਪਾਂ ਉਹਨਾਂ ਦੇ ਮੈਸੇਜਸ ਨੂੰ ਸ਼ਾਮਲ ਕਰੀਏ ਗੱਲ
ਵਿੱਚ।
ਸਾਡੇ ਨਾਲ ਜਗਦਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਹੰਕਾਰ ਤੇ ਪਿਆਰ ਇੱਕੋ ਦਰਖਤ ਦੀਆਂ ਦੋ ਟਾਹਣੀਆਂ ਹਨ। ਪਿਆਰ ਮੁਆਫੀ ਸ਼ਬਦ ਬੋਲਣ ਚ ਵਿਸ਼ਵਾਸ ਰੱਖਦਾ ਤੇ ਹੰਕਾਰ ਇਹ ਸ਼ਬਦ ਸੁਣਨ ਚ ਵਿਸ਼ਵਾਸ ਰੱਖਦਾ। ਸ਼ੁਭ ਵਿਸ਼ਵਾਸ ਦੋਸਤੋ। ਕਹਿੰਦੇ ਬਹੁਤ ਹੀ ਖੂਬ, ਬਹੁਤ ਸੋਹਣਾ ਜੀ ਵਿਚਾਰ ਤੁਸੀਂ ਭੇਜਿਆ ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਬਰਾੜ ਸਾਹਿਬ ਇਹਨਾਂ ਨੇ ਕੁਛ ਕੁ ਜਿਹੜੇ ਗੱਲਬਾਤ ਦੇ ਵਿੱਚ ਹੀ ਜਿਹੜੀਆਂ ਆਪਾਂ ਖਬਰਾਂ ਦੇ ਦੌਰਾਨ ਜਿਹੜੀਆਂ ਚੀਜ਼ਾਂ ਦੇ ਉੱਤੇ ਨਜ਼ਰ ਮਾਰੀ ਹੈ ਉਹਨਾਂ ਨੇ ਵੀ ਉਹੀ ਨੁਕਤੇ ਜਿਹੜੇ ਆ ਉਹ ਸਾਂਝੇ ਕਰਨੇ ਚਾਹੇ ਆ। ਕਹਿੰਦੇ ਨਵੇਂ ਰਸਤੇ ਹਮੇਸ਼ਾ ਗੁਆਚ ਕੇ ਭਟਕੇ ਹੀ ਲੱਭੇ ਜਾ ਸਕਦੇ ਨੇ, ਗਲਤੀਆਂ ਇਨਸਾਨ ਨੂੰ ਹਮੇਸ਼ਾ ਸਿਖਾਉਂਦੀਆਂ। ਸੋ ਬਿਲਕੁਲ ਜਿੱਦਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਜੀ। ਤੇ ਅੱਗੇ ਇਹਨਾਂ ਨੇ ਕਿਹਾ ਜੀ ਕਿ ਮਿੰਟੂ ਜੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਰੌਲੇ ਰੱਪੇ ਨੂੰ ਚੁੱਪ ਕਰਾਉਣ ਲਈ ਇੱਕ ਗਿੱਦੜ ਪਰਚੀ ਦਿਖਾਈ ਸੀ ਜਿਸ ਕਰਕੇ ਸਾਰੇ ਅਕਾਲੀਆਂ ਚ ਇਕਦਮ ਚੁੱਪ ਧਾਰ ਗਈ। ਉਹ ਕੀ ਸੀ? ਜੇ ਅਕਾਲੀ ਦਲ ਦੀ ਕਾਰਜਕਾਲ ਚ ਜੇ ਕੁਝ ਗਲਤ ਹੋਇਆ ਸੀ ਕੀ ਕੈਪਟਨ ਨੂੰ ਇਹ ਨਜ਼ਰ ਨਹੀਂ ਇਹ ਨਸ਼ਰ ਨਹੀਂ ਕਰਨੀ ਚਾਹੀਦੀ? ਕੱਲ ਵਾਲੇ ਪੰਜਾਬ ਸਰਕਾਰ ਦੇ ਫੈਸਲੇ ਸਲਾਹੁਣ ਯੋਗ ਨੇ, ਦੇਖਦੇ ਹਾਂ ਇਸ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਂਦਾ। ਬਾਕੀ ਕਹਿੰਦੇ ਮਜ਼ਾਕ ਮਾਹੌਲ ਸਮੇਂ ਤੇ ਹਾਲਾਤ ਤੇ ਨਿਰਭਰ ਕਰਦਾ ਜੀ।
ਬਿਲਕੁਲ ਜੀ ਤੁਹਾਡੀ ਗੱਲ ਸਾਹਿਬ, ਸਾਰੇ ਤੁਹਾਡੀਆਂ ਗੱਲਾਂ ਜਾਇਜ਼ ਆ। ਤੇ ਅਸੀਂ ਜਿਹੜੀ ਉਹ ਗਿੱਦੜ ਪਰਚੀ ਦੀ ਜੇ ਗੱਲ ਕਰੀਏ ਤਾਂ ਵਾਈਟ ਪੇਪਰ ਸੀਗਾ ਜੀ ਕੱਲ ਵਾਈਟ ਪੇਪਰ, ਦੋ ਵਾਈਟ ਪੇਪਰ ਜਾਰੀ ਹੋਇਆ ਜੀ। ਪਹਿਲੀ ਵਾਰ ਹੋਇਆ ਵੀ ਵਿਰੋਧੀ ਪਾਰਟੀ ਨੇ ਵੀ ਆਪਣਾ ਵਾਈਟ ਪੇਪਰ ਜਾਰੀ ਕੀਤਾ। ਜਿਹੜਾ ਪਹਿਲਾ ਵਾਈਟ ਪੇਪਰ ਕਾਂਗਰਸ ਨੇ ਜਾਰੀ ਕੀਤਾ ਉਹਦੇ ਵਿੱਚ ਦਿਖਾਇਆ ਗਿਆ ਵੀ ਕਿੱਥੇ ਕਿੱਥੇ ਜਿਹੜੀ ਅਕਾਲੀ ਦਲ ਨੇ ਕੀ ਕੀ ਊਨਤਾਈਆਂ ਕੀਤੀਆਂ। ਪਰ ਇਹ ਅਕਾਲੀ ਦਲ ਇਸ ਗੱਲ ਤੋਂ ਪ੍ਰਪੇਅਰ ਸੀ, ਉਨ੍ਹਾਂ ਨੂੰ ਪਤਾ ਸੀ ਵੀ ਏਦਾਂ ਦਾ ਵਾਈਟ ਪੇਪਰ ਜਾਰੀ ਕਰਕੇ ਤੇ ਦੁਨੀਆਂ ਦੇ ਵਿੱਚ ਜਿਹੜੀ ਸਾਨੂੰ ਬਦਨਾਮ ਕੀਤਾ ਜਾਊਗਾ ਜਾਂ ਸਾਡੀ ਅਸਲੀਅਤ ਸਾਹਮਣੇ ਲਿਆਂਦੀ ਜਾਊਗੀ। ਅਸਲੀਅਤ ਹੀ ਕਵਾਂਗੇ, ਬਦਨਾਮ ਤਾਂ ਉਹਨੂੰ ਕੀਤਾ ਜਾਂਦਾ ਜੇ ਕੋਈ ਗਲਤ ਇਲਜ਼ਾਮ ਹੋਵੇ, ਉਹ ਤਾਂ ਅਸਲੀਅਤ ਹੀ ਸੀ। ਤੇ ਪਰ ਫਿਰ ਉਹਨਾਂ ਨੇ ਇੱਕ ਪੈਰਲਰ ਵਾਈਟ ਪੇਪਰ ਜਿਹੜਾ ਕੱਲ ਢੀਂਡਸਾ ਸਾਹਿਬ ਨੇ ਪੇਸ਼ ਕੀਤਾ, ਪਰਮਿੰਦਰ ਢੀਂਡਸਾ ਹੋਰਾਂ ਨੇ, ਜਿਹਦੇ ਚ ਉਹਨਾਂ ਨੇ ਕਿਹਾ ਵੀ ਜਿਹੜਾ ਸਰਕਾਰ ਦਾ ਵਾਈਟ ਪੇਪਰ ਆ ਉਹ 100% ਝੂਠਾ ਤੇ ਇਹ ਅਸਲੀ ਵਾਈਟ ਪੇਪਰ ਇਹ ਆ। ਤੇ ਉਹਨਾਂ ਨੇ ਆਪਦੇ ਸਮੇਂ ਦੌਰਾਨ ਚੰਗੀਆਂ ਚੀਜ਼ਾਂ ਦੱਸੀਆਂ। ਪਰ ਮੈਨੂੰ ਲੱਗਦਾ ਵੀ ਇੱਥੇ ਵੀ ਸਾਡੀ ਕੋਈ ਨਾ ਕੋਈ ਪਾਲਿਸੀ ਤਾਂ ਜ਼ਰੂਰ ਹੋਊਗੀ। ਲਾਅ ਕਹਿੰਦਾ ਹੋਊਗਾ ਵੀ ਜਿਹੜਾ ਵਾਈਟ ਪੇਪਰ ਦੀ ਅਸੀਂ ਜਿਹੜੀ ਤਸਦੀਕ ਆ ਉਹਦੀ ਸੱਚਾਈ ਕਿੱਥੋਂ ਤੱਕ ਆ, ਉਹ ਕਿੱਥੋਂ ਤਸਦੀਕ ਕਰਾ ਸਕਦੇ ਆ। ਸੋ ਉਹ ਤਸਦੀਕ ਬਾਰੇ ਜ਼ਰੂਰ ਛੇਤੀ ਕੋਈ ਨਾ ਕੋਈ ਜ਼ਰੂਰ ਸਮਾਜ ਸੇਵੀ ਸੰਗਠਨ ਜਾਂ ਕੋਈ ਸਮਾਜ ਸੇਵੀ ਬੰਦਾ ਅੱਗੇ ਆਊਗਾ ਤੇ ਉਹ ਦੱਸੂਗਾ ਵੀ ਕਿਹੜਾ ਵਾਈਟ ਪੇਪਰ ਸਹੀ ਆ, ਕਿਉਂਕਿ ਨਹੀਂ ਤਾਂ ਇਹ ਗਲਤ ਰੁਝਾਨ ਪੈ ਜੂਗਾ। ਵਾਈਟ ਪੇਪਰ ਹਮੇਸ਼ਾ ਉਦੋਂ ਜਾਰੀ ਕੀਤਾ ਜਾਂਦਾ ਸੀ ਜਦੋਂ ਪੁਲਾਂ ਦੇ ਹੇਠੋਂ ਪੁਲਾਂ ਦੇ ਉੱਤੋਂ ਦੀ ਪਾਣੀ ਲੰਘ ਜਾਂਦਾ ਸੀ ਤੇ ਫਿਰ ਉਹ ਅਸਲੀਅਤ ਸਰਕਾਰ ਨੂੰ ਉਂਝ ਤਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਹੁੰ ਚੱਕੀ ਹੋਣ ਕਾਰਨ ਤੁਸੀਂ ਪਬਲਿਕਲੀ ਨਹੀਂ ਕਰ ਸਕਦੇ, ਜਿਹੜੀਆਂ ਕਿ ਤੁਸੀਂ ਜਿੱਤਣ ਤੋਂ ਬਾਅਦ ਸਹੁੰ ਚੱਕਦੇ ਹੋ। ਪਰ ਫਿਰ ਵਾਈਟ ਪੇਪਰ ਦੇ ਨਾਂ ਦੇ ਉੱਤੇ ਕੁਝ ਕੁ ਅਸਲੀਅਤ ਪਬਲਿਕ ਦੇ ਸਾਹਮਣੇ ਲਿਆਉਣੀ ਪੈਂਦੀ ਆ ਵੀ ਹੁਣ ਭਾਈ ਸਾਡੇ ਹੱਥੋਂ ਨਿਕਲ ਗਈ ਬਾਗਡੋਰ, ਆਹ ਕੰਡੀਸ਼ਨ ਆ ਤੇ ਇਹਦਾ ਆਹ ਹੱਲ ਹੋਊਗਾ ਫਿਰ ਆਪਾਂ ਕਰਦੇ ਆ। ਸੋ ਵਾਈਟ ਪੇਪਰ ਦੀ ਵੀ ਇੱਕ ਮਾਣ ਮਰਿਆਦਾ ਸੀ ਹੁਣ ਤੱਕ, ਪਰ ਜੇ ਹੁਣ ਵਾਈਟ ਪੇਪਰ ਚ ਕਿਸੇ ਨੇ ਝੂਠ ਮਾਰ ਕੇ ਵਾਈਟ ਪੇਪਰ ਲੈ ਕੇ ਆਉਂਦਾ, ਦੇਖੋ ਇੱਕ ਤਾਂ ਝੂਠਾ ਹੈਗਾ ਹੀ ਆ, ਹੁਣ ਇਹ ਤਾਂ ਦੋਨੇ ਤਾਂ ਸੱਚੇ ਹੋ ਨਹੀਂ ਸਕਦੇ ਕੱਲ ਜਿਹੜੇ ਦੋ ਵਾਈਟ ਪੇਪਰ ਆ। ਦੂਜੀ ਗੱਲ ਇਹ ਵਾਈਟ ਪੇਪਰ ਨਾਰਮਲੀ ਗਵਰਨਮੈਂਟਾਂ ਦਾ ਇਸ਼ੂ ਕਰਦੀਆਂ ਰਹੀਆਂ ਪਰ ਵਿਰੋਧੀ ਪਾਰਟੀ ਨੇ ਪਹਿਲੀ ਵਾਰ ਇਹ ਵਾਈਟ ਪੇਪਰ ਜਾਰੀ ਕੀਤਾ। ਸੋ ਦੇਖਦੇ ਆ ਜੀ ਆਉਣ ਵਾਲੇ ਦਿਨਾਂ ਚ ਸੱਚ ਝੂਠ ਚੋਂ ਕਿਹੜਾ ਖੜਾ ਉਤਰਦਾ।
ਜੀ ਬਿਲਕੁਲ। ਤੇ ਬ੍ਰਾਟ ਸਾਹਿਬ ਅੱਗੇ ਕੁਛ ਹੋਰ ਸਰੋਤੇ ਸਾਡੇ ਨਾਲ ਸਾਂਝ ਪਾ ਰਹੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਆਪਾਂ ਉਹਨਾਂ ਨੂੰ ਸ਼ਾਮਿਲ ਕਰਦੇ ਆ। ਰਾਜ ਮਹਿੰਦਰ ਸਿੰਘ ਕਾਫੀ ਦੇਰ ਤੋਂ ਜੁੜੇ ਹੋਏ ਆ ਸਾਡੇ ਨਾਲ ਤੇ ਉਹਨਾਂ ਨੇ ਨਾ ਕੁਛ ਸਤਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਮੈਂ ਉਹਨਾਂ ਦੀਆਂ ਸਤਰਾਂ ਵੀ ਜ਼ਰੂਰ ਸ਼ਾਮਿਲ ਕਰਾਂਗੀ ਤੇ ਇਹਨਾਂ ਨੇ ਬਾਬਾ ਬੇਲੀ ਦਾ ਗੀਤ ਵੀ ਸੁਣਨਾ ਚਾਹਿਆ ਤੇਰੇ ਰਾਹਾਂ ਤੇ। ਜ਼ਰੂਰ ਕੋਸ਼ਿਸ਼ ਕਰਦੇ ਆ ਰਾਜਮਿੰਦਰ ਜੀ ਕਿ ਪ੍ਰੋਗਰਾਮ ਦੌਰਾਨ ਤੁਹਾਡੀ ਇਹ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰੀਏ। ਅੱਗੇ ਪਿੰਦਰ ਬਰਾੜਪੁਰੀ ਵੀ ਸਾਡੇ ਨਾਲ ਜੁੜੇ ਆ। ਸਤਿ ਸ਼੍ਰੀ ਅਕਾਲ ਬੁਲਾਈ ਆ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਹਰਮਨ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਸਤਿ ਸ਼੍ਰੀ ਅਕਾਲ ਪਹੁੰਚ ਗਈ ਜੀ ਸਾਰੇ ਪਰਿਵਾਰ ਤੱਕ। ਨਾਈਸ ਪ੍ਰੋਗਰਾਮ ਕਹਿੰਦੇ ਇੱਕ ਸੌਂਗ ਸੁਣਾ ਦਿਓ ਖਿਤਾਬ ਗੁਰਦਾਸ ਸੰਧੂ ਦੀ ਆਵਾਜ਼ ਦੇ ਵਿੱਚ। ਕੋਸ਼ਿਸ਼ ਕਰਦੇ ਹਾਂ ਜ਼ਰੂਰ ਤੁਹਾਨੂੰ ਇਹ ਗੀਤ ਸੁਣਾਈਏ। ਬਿੱਟੂ ਬੋਪਰਾ ਮਿਲਡੂਰਾ ਵਾਲੇ ਵੀ ਕਾਫੀ ਦੇਰ ਤੋਂ ਜੁੜੇ ਹੋਏ, 8:02 ਦੇ ਲਗਭਗ ਜੁੜੇ ਸੀਗੇ ਤੇ ਇਹਨਾਂ ਨੇ ਹਮੇਸ਼ਾ ਵਾਂਗ ਆਪਣੇ ਇਲਾਕੇ ਦਾ ਜਿਹੜਾ ਤਾਪਮਾਨ ਅੱਜ ਮੌਸਮ ਜਿਹੜਾ ਆ ਜੀ ਉਹਦੀ ਸਾਂਝ ਪਾਈ ਆ। ਸੋ 17°C ਤੱਕ ਕਹਿੰਦੇ ਅੱਜ ਜਾਣਾ ਸੀ, ਰਾਤ ਨੂੰ 1° ਦੱਸਿਆ ਗਿਆ ਠੰਡ ਹੋਣੀ ਆ ਤੇ ਵਧੀਆ ਜੀ ਅੱਜ 17° ਤਾਂ ਫੇਰ ਸੋਹਣਾ ਹੈ ਮੌਸਮ ਜਿਸ ਹਿਸਾਬ ਦੇ ਨਾਲ ਮਿਲਡੂਰੇ ਦਾ ਮੌਸਮ ਹੁੰਦਾ। ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਹੈ ਬਿੱਟੂ ਜੀ। ਤੇ ਅੱਗੇ ਸਾਡੇ ਨਾਲ ਰਣਜੀਤ ਸਿੰਘ ਰੇ ਵਾਈਟ ਵਾਲੇ ਮਿਲੇ ਆ, ਜੁੜੇ ਆ, ਮਿਲੇ ਆ, ਮੇਰੇ ਮੂੰਹੋਂ ਤਾਂ ਨਿਕਲ ਗਿਆ ਕਿਉਂਕਿ ਮਿਲੇ ਸੀ ਜੀ ਸ਼ਨੀਵਾਰ ਮੈਨੂੰ ਸੋ ਜਸਵੰਤ ਜ਼ਫਰ ਹੁਰਾਂ ਦੇ ਉਸ ਸਾਹਿਤਕ ਸਮਾਰੋਹ ਦੌਰਾਨ ਤੇ ਬਹੁਤ ਚੰਗਾ ਲੱਗਿਆ ਮਿਲ ਕੇ। ਔਰ ਉਹਨਾਂ ਦਾ ਕਹਿਣਾ ਸੀਗਾ ਕਹਿੰਦੇ ਵੀ ਆਵਾਜ਼ ਜਦੋਂ ਸੁਣੀ ਦੀ ਆ ਤਾਂ ਲੱਗਦਾ ਨੀ ਹਨਾ, ਜਦੋਂ ਤੁਸੀਂ ਮਿਲਦੇ ਹੋ ਤਾਂ ਫੇਰ ਪਤਾ ਲੱਗਦਾ ਵੀ ਅੱਛਾ ਇਹ ਉਹੀ ਬੰਦਾ। ਸੋ ਰਣਜੀਤ ਸਿੰਘ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਮੈਨੂੰ ਦੇਖ ਕੇ ਮਤਲਬ ਵਿਸ਼ਵਾਸ ਨੀ ਸੀ ਹੋਣ ਡਿਆ ਪਰ ਮੈਨੂੰ ਖੁਦ ਨੂੰ ਲੱਗਿਆ ਵੀ ਵਾਕਈ ਜਦੋਂ ਅਸੀਂ ਆਵਾਜ਼ ਸੁਣਦੇ ਹੁੰਦੇ ਆ ਕਿਸੇ ਦੀ ਤੇ ਆਪਾਂ ਓਦਾਂ ਦੀ ਹੀ ਉਹਦੀ ਤਸਵੀਰ ਜਿਹੜੀ ਉਹ ਲਿਖਣ ਲੱਗ ਜਾਂਦੇ ਆ ਆਪਣੇ ਦਿਮਾਗ ਦੇ ਵਿੱਚ। ਤੇ ਕਈ ਵਾਰ ਹੁੰਦਾ ਕਿ ਬੰਦਾ ਜਿਹੜਾ ਮੈਂ ਮੇਰਾ ਇਹੀ ਕਹਿਣਾ ਸੀ ਕਿ ਸ਼ਾਇਦ ਉਹ ਜਿੱਦਾਂ ਆਪਾਂ ਸੋਚ ਲੈਂਦੇ ਹਾਂ ਵੀ ਰੇਡੀਓ ਦੇ ਬੋਲਣ ਵਾਲਾ ਜਿਹੜਾ ਥੋੜਾ ਜਿਹਾ ਸਟਾਈਲਿਸ਼ ਬੰਦਾ ਹੀ ਹੋਣਾ ਤੇ ਕਈ ਵਾਰ ਉਹ ਹੁੰਦਾ ਨੀ ਹਨਾ। ਸੋ ਏਦਾਂ ਦਾ ਹੀ ਮੈਨੂੰ ਲੱਗਦਾ ਵੀ ਉਹਨਾਂ ਨੂੰ
ਮਿੰਟੂ ਬਰਾੜ ਨਿਕਲਿਆ ਹੁੰਦਾ, ਗਾਂ ਕਾਲਾ ਪੀਲਾ ਜਿਹਾ ਮਿੰਟੂ ਬਰਾੜ ਨਿਕਲਿਆ ਹੁੰਦਾ ਕਿ ਵਿਚਾਰੇ ਦਾ ਮਾਣ ਹੀ ਟੁੱਟ ਜਾਂਦਾ ਸਾਰਿਆਂ ਦਾ,
ਪਚਾਕਾ ਜਿਹਾ ਲੱਗਿਆ। ਪਰ ਰਣਜੀਤ ਸਿੰਘ ਜੀ ਹੋਰਾਂ ਦਾ ਜਿਹੜਾ ਇਸ਼ਤਿਹਾਰ ਸਾਡੇ ਰੇਡੀਓ ਦੇ ਉੱਤੇ ਸਟਾਰਟ ਹੋ ਚੁੱਕਿਆ। ਸੋ ਸੇਵਾਵਾਂ ਜਿਹੜੀਆਂ ਜੀ ਉਹ ਰੀਅਲ ਅਸਟੇਟ ਦੀਆਂ ਪ੍ਰੋਵਾਈਡ ਕਰਵਾਉਂਦੇ ਨੇ ਰਣਜੀਤ ਸਿੰਘ ਹੋਰੀ ਤੇ ਆਪਾਂ ਮੈਲਬਰਨ ਵਸਦੇ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਕਰਦੇ ਆ ਕਿ ਤੁਸੀਂ ਇਹ ਸੇਵਾਵਾਂ ਜਿਹੜੀਆਂ ਜੇ ਲੈਣੀਆਂ ਚਾਹੋ। ਰਣਜੀਤ ਸਿੰਘ ਹੋਰਾਂ ਦਾ ਜਿਹੜਾ ਇਸ਼ਤਿਹਾਰ ਹੈ ਸਾਡੇ ਰੇਡੀਓ ਤੇ ਵੀ ਚੱਲਦਾ ਜੀ ਤੇ ਆਪਣੀ ਪ੍ਰੋਪਰਟੀ ਦੀ ਮਾਰਕੀਟ ਵੈਲਿਊ ਜਿਹੜੀ ਹੈ ਤੁਸੀਂ ਜਾਣਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਇਸ ਬਾਬਤ ਕਿਸੇ ਵੀ ਤਰ੍ਹਾਂ ਦੀ ਜੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਣਜੀਤ ਸਿੰਘ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਇਸ਼ਤਿਹਾਰ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ, ਉਹਨਾਂ ਦਾ ਫੋਨ ਨੰਬਰ ਵੀ ਦਿੱਤਾ ਗਿਆ। ਸੋ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ। ਗੁੱਡ ਮਾਰਨਿੰਗ ਬੁਲਾਈ ਹੈ ਉਹਨਾਂ ਨੇ, ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਰੁਪਿੰਦਰ ਸਿੰਘ ਗਿੱਲ ਵੀ ਸਾਡੇ ਨਾਲ ਜੁੜੇ ਆ, ਕਾਫੀ ਦੇਰ ਦੇ ਜੁੜੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਵੀਰ ਜੀ ਤੇ ਅਮਰਦੀਪ ਜੀ ਤੇ ਬਰਾੜਵੀਰ ਜੀ ਨੂੰ ਸ਼ੁਭ ਸਵੇਰ ਕਹਿੰਦੇ, ਤੁਹਾਨੂੰ ਵੀ ਸ਼ੁਭ ਸਵੇਰ ਜੀ ਤੇ ਬਹੁਤ ਚੰਗਾ ਲੱਗਿਆ ਤੁਸੀਂ ਸ਼ਿਰਕਤ ਕਰਦੇ ਹੋ ਪ੍ਰੋਗਰਾਮ ਚ। ਵਰਿੰਦਰ ਚੀਮਾ ਅੱਗੇ ਸਾਡੇ ਨਾਲ ਜੁੜੇ ਹੋਏ ਆ, ਗੁੱਡ ਮਾਰਨਿੰਗ ਇਹਨਾਂ ਨੇ ਬੁਲਾਈ ਆ ਜੀ ਸਾਰਿਆਂ ਨੂੰ, ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਵਰਿੰਦਰ ਤੁਹਾਨੂੰ। ਤੇ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ, ਇਜਾਜ਼ਤ ਹੋਵੇ ਤਾਂ ਸ਼ੇਅਰ ਕਰਾਂ ਜੀ।
ਜੀ 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 ਬਿਲਕੁਲ।
ਹਾਂਜੀ ਕਹਿੰਦੇ ਜੀ ਇੱਕ ਵਿਆਹ ਬੰਦੇ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਡੀ ਸੱਸ ਤੇ ਪਤਨੀ ਦੋਨੋਂ ਇਕੱਠੀਆਂ ਸ਼ੇਰ ਦੇ ਪਿੰਜਰੇ ਚ ਡਿੱਗ ਪੈਣ ਤਾਂ ਤੁਸੀਂ ਕਹਿੰਦੇ ਕਿਸ ਨੂੰ ਬਚਾਵੋਗੇ? ਆਦਮੀ ਦਾ ਜਵਾਬ ਪਤਾ ਪ੍ਰਾਟ ਸਾਹਿਬ ਕੀ ਸੀ? ਕਹਿੰਦਾ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਕਹਿੰਦਾ ਯਕੀਨਨ ਸ਼ੇਰ ਨੂੰ ਬਚਾਵਾਂਗਾ, ਆਖਿਰ ਸ਼ੇਰ ਬਚੇ ਹੀ ਕਿੰਨੇ ਆ।
ਕੀ ਬਾਤ ਹੈ ਜੀ, ਕੀ ਬਾਤ।
ਹਾਂਜੀ ਸੋ ਵਰਿੰਦਰ ਜੀ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਦਾ ਜਿਹੜਾ ਮਾਹੌਲ ਆ ਉਹ ਬਦਲਣ ਦੇ ਲਈ ਬਹੁਤ ਚੰਗਾ ਲੱਗਿਆ ਜੀ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਉਹਨਾਂ ਨੂੰ ਅਸੀਂ ਸ਼ਾਮਿਲ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ। ਅੱਗੇ ਹਰਮੀਤ ਸਿੰਘ ਚਾਨਾ ਹੋਰੀ ਵੀ ਸ਼ਾਮਿਲ ਹੋਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਭੈਣ ਜੀ ਮਿੰਟੂ ਭਾਈ ਜੀ ਤੇ ਸਰਬਜੀਤ ਸਿੰਘ ਭਾਜੀ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਬੋਟ ਆਫ ਯੂਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ। ਪ੍ਰੋਗਰਾਮ ਗੋਇੰਗ ਗੁੱਡ ਐਂਡ ਲਿਸਨਿੰਗ ਕੇਅਰਫੁਲੀ। ਅੱਛਾ ਜੀ, ਬਹੁਤ ਚੰਗਾ ਲੱਗਦਾ ਜੀ ਕਿ ਜਦੋਂ ਤੁਸੀਂ ਬੜੇ ਧਿਆਨ ਦੇ ਨਾਲ ਪ੍ਰੋਗਰਾਮ ਸੁਣਦੇ ਹੋ ਤੇ ਇਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਇਹਨਾਂ ਨੇ ਵੀ ਕੀਤੀ ਹੈ ਗੁੱਡੀ ਦਾ ਪ੍ਰਾਹੁਣਾ ਤੇ ਜ਼ਰੂਰ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਨਹੀਂ ਤੇ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਗੀਤ ਤੁਹਾਡਾ ਜ਼ਰੂਰ ਸੁਣਾਵਾਂਗੇ। ਬਾਕੀ ਕਹਿੰਦੇ ਓਕੇ ਬਾਏ ਰੱਬ ਰਾਖਾ ਤੇ ਇਹਨਾਂ ਨੇ ਨਾ ਨਾਲ ਹੀ ਨਾਲ ਹੁਸ਼ਿਆਰਪੁਰ ਦੀ ਆਪਣੇ ਵੱਲੋਂ ਇੱਕ ਮੈਨੂੰ ਲੱਗਦਾ ਕਿ ਡਿਟੇਲ ਦਿੱਤੀ ਆ ਵੀ ਐਚ ਤੇ ਹੁਨਰ ਆ ਤੇ ਓ ਤੇ ਓਵੀਡੈਂਟ ਆ, ਐਸ ਤੇ ਸੂਰਮੇ ਆ ਤੇ ਐਚ ਤੇ ਹੁਸ਼ਿਆਰ ਆ, ਆਈ ਤੇ ਕਹਿੰਦੇ ਇਮਾਨਦਾਰ ਵੀ ਆ, ਏ ਤੇ ਅਣਖੀ ਵੀ ਆ ਤੇ ਆਰ ਤੇ ਰੌਣਕੀ ਵੀ ਆ ਤੇ ਪੀ ਤੇ ਪਿਆਰ ਕਰਨ ਵਾਲੇ ਵੀ ਆ, ਯੂ ਤੇ ਕਹਿੰਦੇ ਉਂਝ ਦਿਲ ਦੇ ਨੀ ਮਾੜੇ, ਅੱਛਾ ਜੀ, ਆਰ ਤੇ ਰਹਿਮ ਦਿਲ ਵੀ ਆ ਤੇ ਕਹਿੰਦੇ ਇਸ ਤਰ੍ਹਾਂ ਬਣਦਾ ਜੀ ਸਾਡਾ ਖਾਸ ਸ਼ਹਿਰ ਹੁਸ਼ਿਆਰਪੁਰ। ਬਹੁਤ ਸਾਰੇ ਗੁਣ ਆ ਜੀ ਹੁਸ਼ਿਆਰਪੁਰੀਆਂ ਦੇ ਵਿੱਚ, ਤੇ ਕੋਈ ਸਮਾਂ ਸੀ ਜਦੋਂ ਮੰਨਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਪਾੜੇ ਆ ਜੀ ਉਹ ਹੁਸ਼ਿਆਰਪੁਰ ਦੇ ਹੀ ਆ। ਸੋ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਇਸ ਗੱਲ ਦੇ ਲਈ ਮੰਨਿਆ ਜਾਂਦਾ ਸੀਗਾ। ਖੈਰ ਹੌਲੀ ਹੌਲੀ ਸਮਾਂ ਬਦਲਦਾ ਤੇ ਬਹੁਤ ਸਾਰੇ ਬਦਲਾਵ ਆ ਜਾਂਦੇ ਆ। ਤੇ ਚਾਹਨਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਚ। ਅੱਗੇ ਸਾਡੇ ਨਾਲ ਅਤਿੰਦਰਪਾਲ ਕੌਰ ਹੁਰੀ ਵੀ ਜੁੜੇ ਆ ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਸਾਨੂੰ। ਕਹਿੰਦੇ ਹਮ ਵੀ ਵਹੀ ਹੋਤੇ ਹੈ, ਰਿਸ਼ਤੇ ਵੀ ਵਹੀ ਹੋਤੇ ਹੈ, ਔਰ ਰਾਸਤੇ ਵੀ ਵਹੀ ਹੋਤੇ ਹੈ, ਬਦਲਤਾ ਹੈ ਤੋ ਬਸ ਸਮੇਂ, ਅਹਿਸਾਸ ਔਰ ਨਜ਼ਰੀਆ। ਬਿਲਕੁਲ ਜੀ, ਔਰ ਨਜ਼ਰੀਆ ਬਦਲਣ ਦੇ ਨਾਲ ਹੀ ਬਹੁਤ ਕੁਛ ਬਦਲ ਜਾਂਦਾ, ਇਹ ਵੀ ਆਪਾਂ ਸਾਰੇ ਜਾਣਦੇ ਹਾਂ। ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਅਤਿੰਦਰਪਾਲ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਤਰਨ ਸਿੱਧੂ ਅੱਗੇ ਜੁੜੇ ਆ ਸਾਡੇ ਨਾਲ। ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਕਹਿੰਦੇ ਬਰਾੜ ਸਾਹਿਬ ਹੁਣੇ ਪ੍ਰੋਗਰਾਮ ਸੁਣਦੇ ਸੁਣਦੇ ਮੇਰੇ ਮਨ ਵਿੱਚ ਇੱਕ ਗੱਲ ਆਈ, ਜਾਂ ਕਹਿ ਸਕਦੇ ਹਾਂ ਕਿ ਉਹ ਨਾ ਵੀ ਚਿੰਤਾ ਹੋਈ ਹੈ ਆਪਣੇ ਸਰਕਾਰੀ ਆਫਿਸ਼ੀਅਲ ਜਾਂ ਕੈਪਟਨ ਸਾਹਿਬ ਜਦੋਂ ਮੀਡੀਆ ਮੂਹਰੇ ਜਾ ਕੇ ਕੋਈ ਸਪੀਚ ਦਿੰਦੇ ਆ ਉਹ ਇੰਗਲਿਸ਼ ਚ ਕਿਉਂ ਹੁੰਦੀ ਆ, ਜਾਂ ਕਹਿੰਦੇ ਆਪਣੇ ਮੀਡੀਆ ਮੂਹਰੇ ਹਿੰਦੀ ਚ ਸ਼ੁਰੂ ਹੋ ਜਾਂਦੇ ਆ। ਆਪਣੀ ਸਰਕਾਰ ਨੂੰ ਪੰਜਾਬੀ ਦਾ ਰਖਵਾਲਾ ਹੋਣਾ ਚਾਹੀਦਾ, ਐਸੇ ਰੋਜ਼ਾਂ ਰਾਹੀਂ ਆਪਣੀ ਬੋਲੀ ਦਾ ਘਾਣ ਨਹੀਂ ਹੋ ਰਿਹਾ। ਰੋਜ਼ਾਨਾ, ਸੋਰੀ ਉਹਨਾਂ ਨੇ ਰੋਜ਼ਾਨਾ ਕਿਹਾ ਵੀ ਏਦਾਂ, ਰੋਜ਼ਾਨਾ ਆਪਣੀ ਬੋਲੀ ਦਾ ਘਾਣ ਨਹੀਂ ਹੋ ਰਿਹਾ। ਆਪਣੇ ਵਿਚਾਰ ਕਹਿੰਦੇ ਤੁਸੀਂ ਜ਼ਰੂਰ ਦਿਓ।
ਦੇਖੋ ਤਰਨ ਬਾਈ, ਜਿਹੜੀ ਬੋਲੀ ਦੀ ਘਾਣ ਦੀ ਗੱਲ ਆਉਂਦੀ ਆ, ਉਦੋਂ ਵੀ ਵੱਡਾ ਘਾਣ ਤਾਂ ਇਸ ਗੱਲ ਤੇ ਹੁੰਦਾ ਵੀ ਬਹੁਤ ਵਾਰੀ ਇਹਨੂੰ ਪੰਜਾਬੀ ਮਾਂ ਬੋਲੀ ਨੂੰ ਦਫ਼ਤਰੀ ਤੌਰ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫੇਰ ਤੁਸੀਂ ਜਾਓ ਦੇਖੋ ਦਫ਼ਤਰਾਂ ਦੇ ਵਿੱਚ ਅੰਗਰੇਜ਼ੀ ਚ ਕੰਮ ਹੁੰਦਾ ਤੇ ਉਸੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਛਿੱਤਰ ਪੈਂਦੇ ਆ, ਇਹ ਵੀ ਤੁਹਾਨੂੰ ਪਤਾ ਹੀ ਆ, ਸਭ ਨੂੰ ਪਤਾ ਵੀ ਕਾਨਵੈਂਟ ਸਕੂਲਾਂ ਦੇ ਵਿੱਚ ਜੇ ਤੁਸੀਂ ਪੰਜਾਬੀ ਹਿੰਦੀ ਬੋਲਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਉਹਦੀ ਸਜ਼ਾ ਦਿੱਤੀ ਜਾਂਦੀ ਆ। ਸੋ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਤੁਹਾਡੀ ਵੀ ਗੱਲ ਜਾਇਜ਼ ਆ ਵੀ ਜਿਹੜਾ ਮੁਖੀ ਹੋਵੇ ਜਾਂ ਜਿਹੜਾ ਮੇਨ ਚਿਹਰਾ ਹੋਵੇ ਉਹਨੂੰ ਤਾਂ ਥੋੜਾ ਪਹਿਲਾਂ ਆਪਦੇ ਨੂੰ ਉਹ ਜਿਹਾ ਕਹਿਣੀ ਕਰਨੀ ਦਾ ਇੱਕ ਹੋਣਾ ਪੈਣਾ, ਦਿਖਾਵੇ ਲਈ ਹੋ ਜੇ ਚਾਹੇ, ਮੰਨ ਲੈਂਦੇ ਹਾਂ ਵੀ ਉਹ ਸਨਾਵਰ ਵਰਗੇ ਸਕੂਲਾਂ ਦੇ ਪੜ੍ਹੇ ਆ ਤੇ ਉਹ ਇੰਗਲਿਸ਼ ਦੇ ਰਾਜੇ ਮਹਾਰਾਜਿਆਂ ਦੇ ਘਰੇ ਪੜ੍ਹੇ ਆ ਤੇ ਉਹਨਾਂ ਦਾ ਦਾਇਰਾ ਦੁਨੀਆ ਤੇ ਉਹਨਾਂ ਨੂੰ ਹਿੰਦੀ ਅੰਗਰੇਜ਼ੀ ਭਾਸ਼ਾ ਬੋਲ ਲੈਂਦੇ ਆ, ਬੋਲਣੀ ਚਾਹੀਦੀ ਆ। ਪਰ ਜਦੋਂ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਉੱਤੇ ਹੋ ਤੇ ਦੁਨੀਆ ਨੂੰ ਤੁਹਾਨੂੰ ਦਿਖਾਵੇ ਲਈ ਹੀ ਚੈੱਕ ਕਰੋ ਤਾਂ ਦਿਖਾਵੇ ਲਈ ਤੁਹਾਨੂੰ ਬੋਲਣੀ ਚਾਹੀਦੀ ਆ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਪਰ ਨਾਲ ਦੂਜੇ ਪਾਸੇ ਸਾਨੂੰ ਹੋਰਾਂ ਥਾਵਾਂ ਦੇ ਉੱਤੇ ਵੀ ਦੇਖਣਾ ਪੈਣਾ ਵੀ ਸਾਨੂੰ ਪੰਜਾਬੀ ਬੋਲੀ ਆ ਜਿਹੜੀ ਉਹਨੂੰ ਕਿਸ ਢੰਗ ਨਾਲ ਲਾਗੂ ਕਰਨਾ ਪੈਣਾ, ਕਿਸ ਢੰਗ ਨਾਲ ਉਹਨੂੰ ਕਿਹੜੇ ਕਿਹੜੇ ਪੱਧਰਾਂ ਦੇ ਉੱਤੇ ਉਹਨੂੰ ਜੇ ਅਸੀਂ ਲੈ ਕੇ ਆਵਾਂਗੇ ਫੇਰ ਜਾ ਕੇ ਉਹ ਹੋਊਗੀ। ਮੈਂ ਦੇਖਿਆ ਕਈ ਵਾਰੀ ਨਾ ਮੇਰੀਆਂ ਕੁਝ ਕੁ ਗੱਲਾਂ ਤੇ ਮੇਰੇ ਸੱਜਣ ਮਿੱਤਰ ਹੱਸ ਪੈਂਦੇ ਆ। ਕੱਲ੍ਹ ਪਰਸੋਂ ਮੈਂ ਕੋਈ ਗੱਲ ਕਰ ਰਿਹਾ ਸੀਗਾ ਤੇ ਮੈਂ ਬਾਰ ਬਾਰ ਜ਼ਿਕਰ ਦੇ ਵਿੱਚ ਮੈਂ 6 ਵੱਜ ਕੇ ਕਹਿਤਾ, ਇੱਕ ਤਾਂ ਇੱਕ ਜਿਹੜੇ ਮੇਰੇ ਆਮ ਹੀ ਨਾਰਮਲ ਆ, ਡੂਢ ਵੱਜ ਗਿਆ ਕਹਿਤਾ, ਮੈਂ ਹੇਅਰ ਕਟਿੰਗ ਨੂੰ ਕਹਿ ਦਿੰਦਾ ਹਜਾਮ ਤੇ ਕਰਾਉਣ ਜਾਂਦਾ, ਜੇ ਮੈਂ ਕਹਿ ਦਿੰਦਾ ਕਈ ਵਾਰੀ ਅਕਸਰ ਮੈਂ ਕਹਿ ਦਿੰਦਾ ਵੀ ਮੈਨੂੰ ਖੇਤ ਦੀ ਜੇ ਗਾਉਂਦੀ ਆ ਤਾਂ ਲੋਕ ਕਹਿੰਦੇ ਆ ਵੀ ਫਾਰਮ ਚ ਆ, ਬਲਾਕ ਚ ਜਾਂ ਕਹਿਣਗੇ ਵਾਟਰਿੰਗ ਕਰ ਰਹੇ ਆ ਅੱਜ ਤੇ, ਪਰ ਮੇਰੀ ਇਹ ਹੁੰਦੀ ਆ ਕਹਿਣ ਦਾ ਮਤਲਬ, ਮੈਂ ਕਹਿਣਾ ਉਹਨਾਂ ਵੀ ਖੇਤ ਚੱਲੇ ਆ ਜਾਂ ਖੇਤੋਂ ਆਇਆ ਹੁਣੇ, ਤਾਂ ਮੈਨੂੰ ਕਈ ਵਾਰੀ ਹੱਸਣਗੇ ਲੋਕ ਵੀ ਯਾਰ ਤੂੰ ਉਹ ਇੰਡੀਆ ਵਾਲੀ ਫੀਲਿੰਗ ਜੀ ਦਬਾ ਦਿੰਦਾ। ਮੈਨੂੰ ਕੱਲ ਪਰਸੋਂ ਕਿਸੇ ਦਾ ਫੋਨ ਆਇਆ ਕੀ ਕਰੀ ਜਾਣਾ, ਮੈਂ ਪਾਣੀ ਲਾਈ ਜਾਂਦਾ ਖੇਤ ਤੇ ਉਹ ਮੈਨੂੰ ਹੱਸਿਆ ਮੂਰ ਲਾ ਕਹਿੰਦਾ ਪਾਣੀ ਲਾਈ ਜਾਂਦੇ ਹੋ, ਅੱਛਾ ਵਾਟਰਿੰਗ ਹੋ ਰਹੀ ਹੈ ਕਹਿੰਦਾ ਮੈਨੂੰ ਉਹਦਾ। ਮੈਂ ਕਿਹਾ ਹਾਂਜੀ ਕੁਛ ਹੀ ਕਹਿ ਲੋ। ਪਰ ਕਹਿਣ ਦਾ ਭਾਵ ਹੈ ਵੀ ਰੋਜ਼ਮਰਾ ਦੀ ਜੀਵਨ ਚ ਅਸੀਂ ਨਾ ਇਹ ਸ਼ਰਮ ਮਾਰੇ ਤੇ ਮਾਈਨਸ ਕਰਦੇ ਜਾ ਰਹੇ ਹਾਂ ਗੱਲਾਂ। ਮੈਨੂੰ ਕੱਲ ਹੀ ਸੱਜਣ ਮਿੱਤਰ ਨੇ ਜੋ ਕਹਿਣਾ ਵੀ ਆ 6 ਕੀ ਹੁੰਦੇ ਆ, ਮੈਂ ਕਿਹਾ ਵੀ 6 ਹੁੰਦੇ ਆ, ਸਾਡੇ ਤਾਂ 6 ਰਹਿਣਗੇ ਯਾਰ, ਤੁਸੀਂ ਕਹਿ ਲੋ ਜਿਹੜਾ 6 ਕਹਿਣੇ, ਜਿਹੜੇ ਮਰਜ਼ੀ ਕਹਿ ਲੋ, ਮੇਰੇ ਤਾਂ 6 ਵੱਜਣਗੇ, ਮੇਰੇ ਤਾਂ ਡੂਢ ਹੀ ਵੱਜੂਗਾ, ਡੇਢ ਨੀ ਵੱਜਦਾ। ਤੇ ਉਹ ਉਹ ਗੱਲਾਂ ਇਹ ਹੁੰਦੀਆਂ ਵੀ ਤੁਸੀਂ ਉਸ ਨੂੰ ਕਿਹੜੇ ਪੱਧਰ ਤੇ ਲੈ ਕੇ ਆਉਣੇ ਆ ਮੈਂ ਕੋਈ ਮੈਂ ਇਹਦੇ ਨਾਲ ਮੈਨੂੰ ਕਿਹਾ ਕਹਿ ਦੇਣ ਵੀ ਭਾਈ ਇਹ ਪਛੜਿਆ ਜਾਂ ਪੜ੍ਹਿਆ ਲਿਖਿਆ ਨੀ ਇਹਨੂੰ ਬੋਲਣਾ ਨੀ ਆਉਂਦਾ ਇਹ ਠੇਠ ਬੋਲਦਾ ਪਤਾ ਨੀ ਦੇਸੀ ਢੰਗ ਨਾਲ ਗੱਲਾਂ ਕਰਦਾ ਕਹਿ ਦੇਣ ਜਿਹਨੇ ਕਹਿਣਾ ਕੋਈ ਮੇਰੀ ਝਾਂਜਰ ਨੀ ਲੈਂਦੀ ਇਹਦੇ ਨਾਲ ਪਰ ਮੈਨੂੰ ਇੱਕ ਮਨ ਚ ਸ਼ਾਮ ਨੂੰ ਤਸੱਲੀ ਹੁੰਦੀ ਆ ਵੀ ਯਾਰ ਮੈਂ ਜਿੰਨਾ ਕੁ ਕਰ ਰਿਹਾ ਆਪਦੀ ਬੋਲੀ ਲਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹਨੂੰ ਉਹਨਾਂ ਸ਼ਬਦਾਂ ਨੂੰ ਜਿੰਦਾ ਰੱਖ ਰਿਹਾ ਮੇਰੇ ਘਰੇ ਮੇਰੇ ਬੱਚੇ ਸੁਣਦਾ ਜਦੋਂ ਮੇਰੀ ਦੇਸੀ ਭਾਸ਼ਾ ਦੀਆਂ ਗੱਲਾਂ ਤਾਂ ਉਹ ਉਹਨੂੰ ਉਹਦੇ ਕਿਤੇ ਨਾ ਕਿਤੇ ਜਹਿਨ ਦੇ ਵਿੱਚ ਤਾਂ ਫਿੱਟ ਬੈਠਦੀ ਹੈ ਨਾ ਗੱਲ ਮੇਰਾ ਪਿਓ ਤਾਂ ਇਹ ਕਹਿੰਦਾ ਹੁੰਦਾ ਸੀ ਸੋ ਇਹ ਇਹ ਗੱਲਾਂ ਨੂੰ ਸਾਨੂੰ ਲੈਣਾ ਪੈਣਾ ਸੀਰੀਅਸ ਲੈਣਾ ਪੈਣਾ ਤੇ ਇਕੱਲੀ ਦਿਖਾਵੇ ਦੇ ਨਹੀਂ ਸਾਨੂੰ ਕਿਸੇ ਨੂੰ ਵਰਤਣਾ ਵੀ
ਚਾਹੀਦਾ ਦੋਸਤੋ ਕੋਸ਼ਿਸ਼ ਕਰਦੇ ਦੁਬਾਰਾ ਜੁੜ ਸਕੀਏ ਜੀ ਦਸ ਸਾਹਿਬ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਆਵਾਜ਼ ਦੇ ਵਿੱਚ ਥੋੜੀ ਜਿਹੀ ਸਮੱਸਿਆ ਆ ਰਹੀ ਸੀ ਜੀ
ਜੀ ਮੈਨੂੰ ਲੱਗਦਾ ਕਿਤੇ ਕਿਤੇ ਮੇਰੀ ਆਵਾਜ਼ ਚ ਪ੍ਰੋਬਲਮ ਆ ਮੈਨੂੰ ਵਾਪਸ ਸੁਣ ਰਹੀ ਹੈ ਕੋਈ ਨੀ ਮੈਂ ਕੋਸ਼ਿਸ਼ ਕਰਦਾ ਜੀ ਦੁਬਾਰਾ
ਸੋ ਇਸ ਤਰ੍ਹਾਂ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸਰੋਤੇ ਜੁੜ ਰਹੇ ਜੀ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਨਾਲ ਤੁਸੀਂ ਢਿੱਲੋ ਨਹੀਂ ਗਿਆ ਜੀ ਢਿੱਲੋ ਮੈਂਬਰ ਲੋਕ ਕਾਫੀ ਦੇਰ ਦੇ ਜੁੜੇ ਤਾਂ ਕਿਹਾ ਸੀ ਸਭ ਤੋਂ ਨਵੀਂ ਜੀ ਆਇਆਂ ਨੂੰ ਹੈਲੋ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਕੋਲ
ਹੈਲੋ ਹੈਲੋ ਹਾਂਜੀ ਨਹੀਂ ਮੇਰੀ ਆਵਾਜ਼ ਦੁਬਾਰਾ ਆ ਰਹੀ ਹੈ ਸਰ ਸਾਡੀ ਸਰਵਿਸ ਤੁਸੀਂ ਬੰਦ ਕਰਕੇ ਚਲਾਓ ਸਰ
ਜੀ ਦੋਸਤੋ ਥੋੜੀ ਜਿਹੀ ਤਕਨੀਕੀ ਜਿਹੀ ਕਈ ਵਾਰ ਖਰਾਬੀ ਕੋਈ ਆ ਜਾਂਦੀ ਹੈ ਸੋ ਆਵਾਜ਼ ਦੇ ਵਿੱਚ ਥੋੜੀ ਜਿਹੀ ਖਰਾਬੀ ਆਈ ਸੀ ਉਹਦੇ ਲਈ ਅਸੀਂ ਮਾਫੀ ਚਾਹਾਂਗੇ ਸੋ ਬਰਾੜ ਸਾਹਿਬ ਇਸ ਵੇਲੇ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸਾਂਝ ਪਾ ਰਹੇ ਨੇ ਵਿਚਾਰਾਂ ਦੀ ਸੋ ਬਰਾੜ ਸਾਹਿਬ ਪਲੀਜ਼ ਤੁਸੀਂ ਜਾਰੀ ਰੱਖੋ ਜੀ
ਬਿਲਕੁਲ ਜੀ ਚਲੋ ਅਸੀਂ ਇਹੀ ਕਹਿ ਰਹੇ ਸੀ ਬੋਲੀ ਦੇ ਮਾਮਲੇ ਚ ਸਾਨੂੰ ਜਿੱਥੇ ਗਏ ਆ ਕਹਿੰਦੇ ਰੋਂਦਿਆਂ ਵਰਗਾ ਮੂੰਹ ਤਾਂ ਬਣਾਇਆ ਜਾ ਸਕਦਾ ਸੋ ਕੈਪਟਨ ਨੂੰ ਚਾਹੀਦਾ ਜੀ ਵੀ ਮਾਂ ਬੋਲੀ ਲਈ ਜੇ ਅਸੀਂ ਜਿੰਨਾ ਸੰਘਰਸ਼ ਕਰ ਰਹੇ ਹਾਂ ਤਾਂ ਉਹਨਾਂ ਨੂੰ ਚਾਹੀਦਾ ਵੀ ਪੰਜਾਬੀ ਹੀ ਬੋਲਣ ਤੇ ਪੰਜਾਬੀ ਦੇ ਵਿੱਚ ਹੀ ਗੱਲਬਾਤ ਕਰਨ ਤਾਂ ਕਿ ਬੱਚਿਆਂ ਤੇ ਵੀ ਅਸਰ ਆਵੇ ਤੇ ਉਹਨਾਂ ਦੇ ਜਿਹੜਾ ਸਟਾਫ ਆ ਉਹਨਾਂ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਅਦਾਰੇ ਆ ਉਹਨਾਂ ਤੇ ਅਸਰ ਆਵੇ ਇਸ ਚੀਜ਼ ਦਾ ਵੀ ਜਿਹੜਾ ਸਾਡਾ ਮੁੱਖ ਮੰਤਰੀ ਇਹ ਕੁਛ ਕਰ ਰਿਹਾ ਤਾਂ ਅਸੀਂ ਵੀ ਉਹ ਕਰਨ ਦੀ ਕੋਸ਼ਿਸ਼ ਕਰੀਏ ਕਿਉਂ ਪੰਡਿਤ ਤਨਵੇ ਦਰਾਏ ਵਰਗੇ ਬੰਦਿਆਂ ਨੂੰ ਕੇਰਲਾ ਤੋਂ ਉੱਠ ਕੇ ਪੰਜਾਬੀ ਮਾਂ ਬੋਲੀ ਲਈ ਨਾਰੇ ਮੁਜ਼ਾਰੇ ਲਾਉਣੇ ਪੈਣ ਕਿਉਂ ਉਹਨਾਂ ਨੂੰ ਥਾਂ ਥਾਂ ਤੇ ਜਾਣਾ ਪਵੇ ਧਨੇਸ਼ਵਰ ਰਾਓ ਜੀ ਤੁਸੀਂ ਰੋਜ਼ ਦੇਣੇ ਹੋ ਕਿਵੇਂ ਸਾਈਕਲ ਤੇ ਚੜ ਕੇ ਪੰਜਾਬੀ ਬੋਲੀ ਦੇ ਹੱਕ ਲਈ ਦਫ਼ਤਰਾਂ ਚ ਲਾਗੂ ਕਰਾਉਣ ਦੇ ਹੱਕ ਲਈ ਕਿਵੇਂ ਉਹ ਹੋਕੇ ਦਿੰਦੇ ਫਿਰਦੇ ਆ ਸੋ ਕਿਉਂ ਉਹਨਾਂ ਨੂੰ ਹੋਕੇ ਦੇਣੇ ਪੈਣ ਇਹ ਤਾਂ ਉਂਝੀ ਇੱਕ ਕੰਮ ਹੀ ਹੈ ਨੀ ਇਹ ਤਾਂ ਕਿਉਂ ਇਹ ਤਾਂ ਡਿਊਟੀ ਹੈ ਤਾਂ ਫਰਜ਼ੀ ਹੈ ਤਾਂ ਹੋਣਾ ਹੀ ਚਾਹੀਦਾ ਇੱਕ ਪੰਜਾਬੀ ਆ ਪੰਜਾਬ ਸੂਬਾ ਸੋ ਸੂਬੇ ਦੀ ਤੁਹਾਨੂੰ ਹੋਣਾ ਚਾਹੀਦਾ ਮਹਾਰਾਸ਼ਟਰ ਵਾਲੇ ਆਪਣੇ ਬੋਰਡ ਵੀ ਨੀ ਅੰਗਰੇਜ਼ੀ ਚ ਲਾਉਣ ਦਿੰਦੇ ਮਰਾਠੀ ਚ ਲਿਖਣ ਦਿੰਦੇ ਤਮਿਲ ਦੇ ਵਿੱਚ ਜਾਓ ਤੁਸੀਂ ਉੱਥੇ ਜਾ ਕੇ ਦੇਖੋਗੇ ਤੁਹਾਨੂੰ ਬੋਰਡ ਹੀ ਨੀ ਲੱਭਿਆ ਮਿਲਣਾ ਕਿਸੇ ਹੋਰ ਭਾਸ਼ਾ ਚ ਉਹਨਾਂ ਦੀ ਆਪਣੀ ਭਾਸ਼ਾ ਚ ਬੋਰਡ ਆ ਹਾਲਾਂਕਿ ਜਿੰਨੇ ਮਰਜ਼ੀ ਔਖੇ ਹੋ ਜਾਣ ਮੈਂ ਗਿਆ 94 ਦੇ ਵਿੱਚ ਮੈਨੂੰ ਸਭ ਬੰਦ ਪਈਆਂ ਦੁਕਾਨਾਂ ਤੇ ਸਮਝ ਨਾ ਆਵੇ ਵੀ ਦੁਕਾਨਾਂ ਕਾਹਦੀਆਂ ਤੇ ਮੈਨੂੰ ਵੇਟ ਕਰਨਾ ਪਿਆ ਵੀ ਦੁਕਾਨਾਂ ਖੁੱਲਣਗੀਆਂ ਤਾਂ ਪਤਾ ਲੱਗੂ ਵੀ ਕਾਹਦੀ ਦੁਕਾਨ ਆ ਕਿਉਂਕਿ ਬੋਰਡ ਪੜਿਆ ਨੀ ਜਾਂਦਾ ਮੇਰੇ ਤੋਂ ਸੋ ਇਹ ਅਸੀਂ ਇਹ ਨੀ ਕਹਿੰਦੇ ਵੀ ਕੋਈ ਇੰਗਲਿਸ਼ ਨਾ ਯੂਜ਼ ਕੀਤੀ ਜਾਵੇ ਜਾਂ ਕਾਮਨ ਭਾਸ਼ਾ ਨਾ ਯੂਜ਼ ਕੀਤੀ ਜਾਵੇ ਪਰ ਪ੍ਰਾਇਓਰਿਟੀ ਸਾਨੂੰ ਪੰਜਾਬੀ ਨੂੰ ਦੇਣੀ ਪੈਣੀ ਆ
ਬਿਲਕੁਲ ਜੀ ਜਿਹੜਾ ਰਾਜ ਦਾ ਮੁਖੀ ਆ ਘੱਟੋ ਘੱਟ ਸੂਬੇ ਦਾ ਮੁਖੀ ਜਿਹੜਾ ਉਹਦੀ ਤਾਂ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਸੋ ਤਰਨ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵਿਸ਼ੇ ਵੱਲ ਆਪਣਾ ਜਿਹੜਾ ਧਿਆਨ ਹੈ ਜੀ ਉਹ ਦਿੱਤਾ ਵੀ ਹੈ ਤੇ ਦਵਾਇਆ ਵੀ ਹੈ ਸਾਰਿਆਂ ਦਾ ਤੇ ਇਸ ਤੋਂ ਬਾਅਦ ਬਰਾੜ ਸਾਹਿਬ ਸਾਡੇ ਨਾਲ ਨਾ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਹੋਏ ਆ ਤਰਸੇਮ ਢਿੱਲੋਂ ਗੈਰੀ ਢਿੱਲੋਂ ਹੋਰੀ ਕੈਨਬਰਾ ਤੋਂ ਜੁੜੇ ਹੋਏ ਕਾਫੀ ਦੇਰ ਦੇ ਅਵਤਾਰ ਮਾਨ ਹੋਰੀ ਵੀ ਕਾਫੀ ਦੇਰ ਦੇ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਕਹਿੰਦੇ ਹਾਜ਼ਰੀ ਕਬੂਲ ਕਰਿਓ ਜਿਉਂ ਦੇ ਵਾਸਤੇ ਰਹੋ ਖੁਸ਼ ਰਹੋ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਹਾਜ਼ਰੀ ਲੱਗ ਗਈ ਹੈ ਜੀ ਤੇ ਦੁਆਵਾਂ ਦੇ ਲਈ ਬਹੁਤ ਬਹੁਤ ਧੰਨਵਾਦ ਅੱਗੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਨੀ ਸੋਨੂ ਤੇ ਮਿੰਟੂ ਸਿਡਨੀ ਵਾਲਿਆਂ ਨੇ ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ ਵੀ ਬੁਲਾਈ ਹੈ ਸਾਨੂੰ ਵੀ ਬੁਲਾਈ ਹੈ ਤੇ ਕਹਿੰਦੇ ਅੱਜ ਬੱਦਲ ਵਾਈ ਹੈ ਜੀ ਸਿਡਨੀ ਚ ਹਲੇ ਚਲੋ ਜੀ ਕੋਈ ਨੀ ਮੈਨੂੰ ਲੱਗਦਾ ਮੌਸਮ ਹੌਲੀ ਹੌਲੀ ਸਾਫ਼ ਹੁੰਦਾ ਤੇ ਅੱਗੇ ਜੈਸੀ ਗਰੇਵਾਲ ਹੁਰੀ ਵੀ ਜੁੜੇ ਆ ਬਰਾੜ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੈਸੀ ਜੀ ਤੇ ਨਾਲ ਹੀ ਨਾਲ
ਮੈਂ ਨਾ ਥੋੜਾ ਜਿਹਾ ਅਮਰਦੀਪ ਕਹਿ ਦੱਸਦਿਆਂ ਵੀ ਸਾਡੇ ਸੱਜਣ ਮਿੱਤਰ ਜੋ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹੁੰਦੇ ਨੇ ਤੇ ਜੋ ਵੀ ਸਾਡੇ ਪ੍ਰੈਜੈਂਟਰ ਜਿਵੇਂ ਹੁਣ ਅਮਰਦੀਪ ਪੜ ਰਹੇ ਆ ਮੇਲ ਤੇ ਉਹ ਵੀ ਜਵਾਬ ਦਿੰਦੇ ਰਹਿੰਦੇ ਆ ਕਿਉਂਕਿ ਕਈ ਵਾਰੀ ਨਾ ਫਿਰ ਬਾਅਦ ਚ ਦੋ ਵਾਰੀ ਕਰੀਏ ਤਾਂ ਉਹ ਵਿੱਚ ਕ੍ਰੋਸਿੰਗ ਜੀ ਹੋ ਜਾਂਦੀ ਆ, ਗੱਲ ਕੱਟੀ ਜਾਂਦੀ, ਉਹ ਮਜ਼ਾ ਨੀ ਆਉਂਦਾ। ਸੋ ਤੁਸੀਂ ਇਹ ਮੰਨਿਆ ਕਰੋ ਜੋ ਅਮਰਦੀਪ ਜਵਾਬ ਦੇ ਰਹੇ ਨੇ ਉਹ ਮੇਰੀ ਵੀ ਸਤਿ ਸ੍ਰੀ ਅਕਾਲ ਵਿੱਚ ਹੀ ਹੁੰਦੀ ਆ, ਦੋਨਾਂ ਦੀ ਹੁੰਦੀ ਆ ਸਾਡੀ
ਜੀ। ਕਈ ਵਾਰ ਹੁੰਦਾ ਕਿ ਇਸ ਤਰ੍ਹਾਂ ਉੱਤੇ ਗੁੱਸਾ ਕਰ ਜਾਂਦੇ ਜੀ, ਆਪਾਂ ਸਤਿ ਸ੍ਰੀ ਅਕਾਲ ਵੀ ਬੁਲਾਈ ਸੀ ਔਰ ਉਹੀ ਹਨਾ ਆਪਣੇ ਵੱਲੋਂ ਹੀ ਸੁਨੇਹਾ ਪੜ ਗਿਆ। ਸੋ ਕਈ ਵਾਰ ਸਾਡੀ ਮਜਬੂਰੀ ਹੋ ਜਾਂਦੀ ਆ, ਕੰਟੀਨਿਊਟੀ ਜਿਹੜੀ ਬਣੀ ਰਹਿਣੀ ਜ਼ਰੂਰੀ ਹੁੰਦੀ ਆ ਜੀ। ਸੋ ਇਸ ਕਰਕੇ ਤੇ ਇਹਨਾਂ ਨੇ ਨਾ ਗੱਲਬਾਤ ਜਿਹੜੀ ਕਰਨੀ ਚਾਹੀਦੀ ਆ ਜੀ, ਕਹਿੰਦੇ ਜੇ ਸਰਕਾਰ ਨੇ ਕਾਗਜ਼ੀ ਕਾਰਵਾਈ ਨਾਲ ਆੜੇ ਆਉਣਾ ਹੁੰਦਾ ਤਾਂ ਅੱਜ ਕੈਪਟਨ ਦੀ ਵਜ਼ਾਰਤ ਕੇ ਪੀ ਐਸ ਗਿੱਲ ਨੂੰ ਸ਼ਰਧਾਂਜਲੀ ਨਾ ਦਿੰਦੀ ਹੁੰਦੀ ਸਰ। ਕਹਿੰਦੇ ਕਾਗਜ਼ਾਂ ਚ ਪਿਆ ਕੇ ਕੈਪਟਨ ਸਾਹਿਬ ਪਾਣੀਆਂ ਦੇ ਮੁੱਦੇ ਤੇ ਕਿੱਥੇ ਸਟੈਂਡ ਕਰਦੇ ਸੀ, ਕਾਗਜ਼ੀ ਕਾਰਵਾਈ ਵੀ ਕੀਤੀ, ਵਿਰੋਧੀਆਂ ਨੇ ਕੁਝ ਨਹੀਂ ਬਣਿਆ, ਸਟੇਜਾਂ ਤੇ ਰੌਲਾ ਪਾਇਆ, ਧਰਨੇ ਲੱਗੇ ਤਾਂ ਮੀਡੀਆ ਚ ਥੋੜੀ ਬਹੁਤ ਨਿਊਜ਼ ਆਈ। ਉਹ ਭਾਰਤ ਹੈ ਜੀ, ਤਬਦੀਲੀ ਸਾਰੇ ਚਾਹੁੰਦੇ ਆ, ਵੇਟ ਐਂਡ ਵਾਚ।
ਨਹੀਂ ਨਹੀਂ ਦੇਖੋ ਜੈਸੀ ਬਾਈ, ਮੈਂ ਥੋੜਾ ਜਿਹਾ ਕਿਤੇ ਨਾ ਕਿਤੇ ਸਹਿਮਤ ਨਹੀਂ ਹਾਂ ਵੀ ਨਾਰੇ ਮਜਾਰਿਆਂ ਨੇ ਤੇ ਲੜਾਈਆਂ ਨੇ ਵੀ ਅੱਜ ਤੱਕ ਕੁਛ ਨਹੀਂ ਦਿੱਤਾ, ਉਹਨਾਂ ਨੇ ਵੀ ਨੁਕਸਾਨ ਹੀ ਕੀਤਾ। ਕੰਮ ਤਾਂ ਦੇਖੋ ਮੇਜ਼ ਤੇ, ਕਹਿੰਦੇ ਨੀ ਮਸਲਿਆਂ ਦੇ ਹੱਲ ਹਮੇਸ਼ਾ ਟੇਬਲ ਤੇ ਬੈਠ ਕੇ ਹੁੰਦੇ ਆ, ਤੇ ਟੇਬਲਾਂ ਤੇ ਬੈਠ ਕੇ ਨਾ ਜਦੋਂ ਤੁਸੀਂ ਹਾਈ ਪੱਧਰੀ ਕਿਸੇ ਵੀ ਕਮੇਟੀਆਂ ਚ ਜਾਓ, ਮੀਟਿੰਗਾਂ ਚ ਜਾਓ, ਤਾਂ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਵੀ ਲਿਖਤ ਆ ਜਿਹੜੀ ਉਹ ਕੀ ਕੰਮ ਕਰਦੀ ਆ। ਜੇ ਹੁਣ ਮੈਂ ਤੁਹਾਨੂੰ ਛੋਟੇ ਜਿਹੇ ਪੱਧਰ ਦੀ ਗੱਲ ਦੱਸਾਂ, ਮੈਨੂੰ ਚਲੋ ਸੰਯੋਗ ਮਿਲਿਆ, ਮੈਨੂੰ ਮਨਿਸਟਰ ਲੈਵਲ ਦੀਆਂ ਮੀਟਿੰਗਾਂ ਵੀ ਅਟੈਂਡ ਕਰਨ ਦਾ ਮੌਕਾ ਮਿਲਿਆ, ਮੈਨੂੰ ਛੋਟੇ ਪੱਧਰ ਦੀਆਂ ਵੀ ਮਿਲਿਆ ਮੌਕਾ। ਪਰ ਜੇ ਹੁਣ ਮੰਨ ਲਓ ਵੀ ਆਪਾਂ ਅਸੀਂ ਮੀਟਿੰਗ ਕਰਦੇ ਹਾਂ, ਕੋਈ ਵੀ ਨਿੱਕੀ ਮੋਟੀ ਮੀਟਿੰਗ ਕਰਦੇ ਹਾਂ, ਉਸ ਮੀਟਿੰਗ ਦੇ ਵਿੱਚ ਵਰਬਲੀ ਗੱਲਾਂ ਹੋ ਜਾਂਦੀਆਂ, ਕੋਈ ਪੰਜ ਬੰਦੇ ਆਏ ਆ, ਪੰਜ ਬੰਦਿਆਂ ਦਾ ਪਤਾ ਨਹੀਂ ਹੁੰਦਾ ਕਿਹੜਾ ਕਿੱਧਰੋਂ ਕਟਰੂ ਛੱਡਦੇ, ਗੱਲ ਕਿੱਧਰੋਂ ਕਿੱਧਰ ਵਗ ਜਾਂਦੀ ਹੈ, ਕਿੱਧਰੋਂ ਕਿੱਧਰ ਜਾ ਕੇ, ਤੇ ਕੋਈ ਉਹਦਾ ਫੈਸਲਾ ਜਾ ਨਹੀਂ ਹੁੰਦਾ ਕਿਸੇ ਗੱਲ ਦਾ। ਪਰ ਜਦੋਂ ਤੁਸੀਂ ਹਾਈ ਪੱਧਰ ਦੀ ਕਿਸੇ ਮੀਟਿੰਗ ਦੇ ਵਿੱਚ ਜਾਂਦੇ ਹੋ ਤੇ ਹਾਈ ਪੱਧਰ ਦੀਆਂ ਮੀਟਿੰਗਾਂ ਦੇ ਵਿੱਚ ਪਹਿਲਾਂ ਏਜੰਡਾ ਤੁਹਾਨੂੰ ਭੇਜਿਆ ਜਾਂਦਾ 5-4-10 ਦਿਨ, ਹਫ਼ਤਾ ਦਿਨ ਪਹਿਲਾਂ ਵੀ ਭਾਈ ਆਹ ਏਜੰਡਾ ਹੋਊਗਾ ਮੀਟਿੰਗ ਦਾ, ਫਿਰ ਉਹ ਏਜੰਡੇ ਦੇ ਮੁਤਾਬਕ ਮਿੰਟਸ ਲਿਖੇ ਜਾਂਦੇ ਆ, ਹਰ ਗੱਲ ਨੂੰ ਰਿਕਾਰਡਡ, ਜਿਹਨੂੰ ਕਹਿੰਦੇ ਆ ਵੀ ਮਿੰਟਸ ਦਿਖਾਓ ਤੁਹਾਡੇ। ਆਮ ਤੁਹਾਨੂੰ ਤੁਸੀਂ ਸੁਣਿਆ ਹੋਣਾ, ਬਹੁਤ ਸਾਰੇ ਸੱਜਣ ਜਿਹੜੇ ਤਾਂ ਇਸ ਵਿਸ਼ੇ ਚ ਰਹਿੰਦੇ ਆ ਵੀ ਉਹ ਮਿੰਟਸ ਕੀ ਚੀਜ਼ ਹੁੰਦੇ ਆ, ਪਰ ਬਹੁਤ ਸਾਰਿਆਂ ਨੂੰ ਨਹੀਂ ਵੀ ਪਤਾ ਹੋਣਾ। ਮਿੰਟਸ ਉਹੀ ਹੁੰਦੇ ਆ ਜੀ ਵੀ ਉਹ ਮੀਟਿੰਗ ਦੀ ਕਾਰਵਾਈ ਕਿੰਨੇ ਵਜੇ ਸ਼ੁਰੂ ਹੋਈ, ਕਿਹੜੇ ਟਾਈਮ ਦੇ ਉੱਤੇ ਕਿਹੜੀ ਗੱਲ ਹੋਈ, ਉਹਦੇ ਮਾਮਲੇ ਚ ਕਿਹੜੇ ਬੰਦੇ ਨੇ ਕੀ ਬੋਲਿਆ, ਕੌਣ ਹੱਕ ਸੀ ਕੌਣ ਉਲਟ ਸੀ, ਤੇ ਉਹ ਜਦੋਂ ਰਿਕਾਰਡਡ ਹੋ ਜਾਂਦੀਆਂ ਗੱਲਾਂ ਨਾ, ਉਹ ਰਿਕਾਰਡਡ ਜਮੀ ਅਸਲੀ ਜਾਂ ਅਮਲੀ ਜਾਮਾ ਉਹਨਾਂ ਨੂੰ ਪਵਾਉਣਾ ਹੀ ਪੈਂਦਾ ਤੇ ਪੈਂਦਾ ਹੀ ਆ। ਤੇ ਬਾਕੀ ਜਦੋਂ ਕੋਰਟ ਕਚਹਿਰੀਆਂ ਦੀ ਗੱਲ ਕਰੀਏ ਜਾਂ ਹੋਰ ਥਾਵਾਂ ਦੀ ਗੱਲ ਕਰੀਏ ਤਾਂ ਉੱਥੇ ਨਾਰੇ ਮਜਾਰੇ ਕਿਤੇ ਵੀ ਕਾਊਂਟ ਨਹੀਂ ਕੀਤੇ ਜਾਂਦੇ, ਉੱਥੇ ਰਿਕਾਰਡਡ ਗੱਲਾਂ ਹੀ ਕਾਊਂਟ ਕੀਤੀਆਂ ਜਾਂਦੀਆਂ। ਬਸ ਕਮੀ ਰਿਕਾਰਡਡ ਗੱਲਾਂ ਚ ਇੱਕ ਆ ਵੀ ਉਹ ਸਲੋ ਚੱਲਦੀਆਂ ਤੇ ਉਹ ਦਿਖਾਈ ਘੱਟ ਦਿੰਦੀਆਂ ਲੋਕਾਂ ਨੂੰ, ਪਰ ਜਿੰਨੇ ਫੈਸਲੇ ਹੋਏ ਆ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਉਹ ਜੇ ਉਹਨਾਂ ਦੇ ਰਿਕਾਰਡਡ ਪ੍ਰੈਸ਼ਰ ਪਿਆ ਨਾ ਕਿਸੇ ਢੰਗ ਦਾ ਰਿਟਨ ਦੇ ਤੌਰ ਤੇ ਪ੍ਰੈਸ਼ਰ ਪਿਆ, ਉਹ ਜ਼ਰੂਰ ਕਿਤੇ ਨਾ ਕਿਤੇ ਸਿਰੇ ਲੱਗੇ ਆ। ਤੇ ਕੱਲੇ ਜਿਹੜੇ ਵਰਬਲੀ ਨਾਰੇ ਮਜਾਰਿਆਂ ਤੱਕ ਸੀਮਤ ਰਹਿ ਜਾਂਦਾ ਨਾ, ਉਹ ਲਿਮਿਟਡ ਟਾਈਮ ਨਿਊਜ਼ ਲੈ ਜਾਂਦਾ ਅਖਬਾਰਾਂ ਦੀ, ਬਸ ਇਸ ਤੋਂ ਵੱਧ ਕੇ ਕੁਛ ਨਹੀਂ ਹੁੰਦਾ। ਜੇ ਹੁਣ ਤੁਸੀਂ ਧਰਨੇ ਮਜਾਰਿਆਂ ਨਾਲ ਹੀ ਹੁੰਦਾ ਗੱਲ ਤਾਂ ਹੁਣ ਨੂੰ ਬਰਗਾੜੀ ਕਾਂਡ ਦਾ ਹੱਲ ਹੋ ਗਿਆ ਹੁੰਦਾ, ਦੇਖੋ ਕਿੰਨਾ ਪ੍ਰੈਸ਼ਰ ਪਾ ਚੁੱਕੇ ਹਾਂ ਅਸੀਂ, ਕਿੰਨਾ ਕੁਛ ਧਰਨੇ ਮਜਾਰਿਆਂ ਨਾਲ ਪਾ ਚੁੱਕੇ ਹਾਂ। ਪਰ ਜੇ ਇਹੀ ਰਿੱਟਾਂ ਜੇ ਕਿਤੇ ਅਫੀਸ਼ੀਅਲ ਥਾਵਾਂ ਦੇ ਉੱਤੇ ਜਿਵੇਂ ਚਲਾਈਆਂ ਸੁਪਰੀਮ ਕੋਰਟ ਦੇ, ਇੱਕ ਅਸੀਂ ਆਜ਼ਾਦ ਅਦਾਲਤ ਤਾਂ ਲਾ ਲਈ ਕਟਜੂ ਵਰਗਾ ਜੱਜ ਸੱਦ ਕੇ, ਤੇ ਪਰ ਅਸੀਂ ਕਿਤੇ ਇੰਨੇ ਇਕੱਠੇ ਨਹੀਂ ਹੋਏ ਵੀ ਜਾ ਕੇ ਸੁਪਰੀਮ ਕੋਰਟ ਵਰਗੇ ਦਰਵਾਜ਼ੇ ਖੜਕਾ ਕੇ ਕਿਵੇਂ ਮਰਜ਼ੀ ਕੇਸ ਕਿਤੇ ਨਾ ਕਿਤੇ ਤਾਂ ਖੜਦੇ ਹੀ ਨਾ, ਕੁਛ ਨਾ ਕਿਤੇ ਕੋਈ ਹੱਲ ਹੁੰਦਾ ਹੀ ਆ। ਚੱਲ ਮੰਨ ਲੈਂਦੇ ਹੁਣ ਜੇ ਸਰਕਾਰਾਂ ਸਾਥ ਦੇ ਰਹੀਆਂ, ਦਿੱਲੀ ਦੰਗਿਆਂ ਦੀ ਕਤਲੇਆਮ ਦੀ ਅੱਜ ਤੱਕ ਕੋਈ ਗੱਲ ਨਹੀਂ ਹੋ ਰਹੀ, ਪਰ ਦੂਜੇ ਪਾਸੇ ਇਹ ਆ ਵੀ ਜਿਹੜੇ ਜਗਦੀਸ਼ ਟਾਈਟਲਰ ਆ ਜਿਹੜਾ ਉਸ ਟਾਈਮ ਦੇ ਵਿੱਚ ਇੱਕ ਕੇਂਦਰੀ ਮੰਤਰੀ ਸੀ, ਤੇ ਉਹ ਕੇਂਦਰੀ ਮੰਤਰੀ ਪਿਛਲੇ 30-32 ਸਾਲਾਂ ਤੋਂ ਆਪਦੇ ਆਪ ਨੂੰ ਕਲੀਨ ਚਿੱਟ ਲੈਣ ਲਈ ਦਿਨ ਰਾਤ ਵਕੀਲਾਂ ਨੂੰ ਫੀਸਾਂ ਦੇ ਰਿਹਾ ਤੇ ਦਿਨ ਰਾਤ ਕੁੱਤੇ ਭਕਾਈ ਕਰ ਰਿਹਾ ਇਸ ਕੰਮ ਦੀ ਵੀ ਮੈਂ ਕਿਵੇਂ ਨਾ ਕਿਵੇਂ ਬਚਾਂ। ਤੇ ਪਰ ਉਹ ਉਸ ਦੌਰਾਨ ਜੇਲ੍ਹ ਵੀ ਜਾ ਚੁੱਕਿਆ, ਸਭ ਕੁਝ ਸੁਖਾਲਾ ਉਹ ਵੀ ਨਹੀਂ ਹੈ, ਉਹਨੇ ਪਤਾ ਨਹੀਂ ਕਿਹੜੇ ਲੈਵਲ ਦਾ ਮੰਤਰੀ ਹੋ ਸਕਦਾ, ਅੱਜ ਨੂੰ ਉਹ ਪ੍ਰਧਾਨ ਮੰਤਰੀ ਦੇ ਲੈਵਲ ਦਾ ਬੰਦਾ ਹੁੰਦਾ, ਹੋ ਸਕਦਾ ਅੱਜ ਨੂੰ ਰਾਸ਼ਟਰਪਤੀ ਦੇ ਉਹਦੇ ਨਾਂ ਤੇ ਗੱਲ ਹੁੰਦੀ। ਸੋ ਇਸ ਕਰਕੇ ਕਹਿਣ ਦਾ ਭਾਵ ਆ ਪ੍ਰੈਸ਼ਰ ਦੇ ਤੌਰ ਦੇ ਉੱਤੇ ਜੋ ਰਿਟਰਨ ਦੇ ਵਿੱਚ ਕਰਦੇ ਨਾ ਉਹ ਕਿਤੇ ਨਾ ਕਿਤੇ ਐਕਟ ਕਰਦਾ, ਕੋਈ ਵੀ ਜਵਾਬ ਤਾਂ ਤੁਹਾਨੂੰ ਦੇਊਗਾ ਨਾ, ਤੁਸੀਂ ਕਿਸੇ ਡਿਪਾਰਟਮੈਂਟ ਨੂੰ ਮੇਲ ਪਾਓ, ਉਹ ਮੇਲ ਦਾ ਜਵਾਬ ਦੇਣਾ ਪੈਂਦਾ ਉਹਨਾਂ ਨੂੰ, ਇਹ ਗੱਲ ਨਹੀਂ ਨਾ ਦੇਉਂਗੇ, ਨਾ ਦੇਉਂਗੇ ਤਾਂ ਤੁਸੀਂ ਆਪਦਾ ਰਿਕਾਰਡ ਖੜਾ ਕਰੋ, 4-5-6 ਜਿਹੜੀਆਂ ਤੁਸੀਂ ਸੰਪਰਕ ਦੀਆਂ ਤੇ ਰਿਕਾਰਡ ਜਿਵੇਂ ਇੱਥੇ ਐਮਬੈਸਮੈਂਟ ਮਹਿਕਮੇ ਹੈਗੇ ਇਵੇਂ ਜਿਹੜੇ ਡਿਪਾਰਟਮੈਂਟ ਇੰਡੀਆ ਦੇ ਵਿੱਚ ਵੀ ਹੈਗੇ ਆ, ਤੇ ਉਹ ਕੰਮ ਕਰਦੇ ਆ, ਇਹ ਗੱਲ ਨਹੀਂ ਕਰਦੇ, ਪਰ ਉਹ ਸਲੋ ਹੁੰਦਾ ਤੇ ਦਿਖਦਾ ਘੱਟ ਆ
ਜੀ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਹੁਰੀ ਵੀ ਜੁੜੇ ਆ ਜੀ। ਗੁੱਡ ਮਾਰਨਿੰਗ ਬਰਾੜ ਸਾਹਿਬ ਤੇ ਆਲ ਆਫ ਯੂ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਵੱਲੋਂ ਗੁਰਫਤਿਹ ਜੀ ਤੁਹਾਨੂੰ ਔਰ ਇੰਜੋਇੰਗ ਯੂਅਰ ਪ੍ਰੋਗਰਾਮ ਗੋਇੰਗ ਗੁੱਡ ਜੀ। ਤੇ ਇਹਨਾਂ ਨੇ ਨਾ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਦੋ ਮਿੱਠੇ ਬੋਲ ਬੋਲਣ ਨਾਲ ਅਗਰ ਕਿਸੇ ਦਾ ਖੂਨ ਵੱਧ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਖੂਨਦਾਨ ਹੈ। ਬਿਲਕੁਲ ਜੀ, ਖੂਨਦਾਨ ਹੀ ਹੈ। ਅੱਜ ਕੱਲ੍ਹ ਇਸ ਚੀਜ਼ ਦੀ ਤਾਂ ਬਹੁਤ ਜ਼ਿਆਦਾ ਕਮੀ ਹੈ, ਔਰ ਜੇ ਇੱਦਾਂ ਖੂਨ ਵੱਧ ਸਕਦਾ ਤਾਂ ਜ਼ਰੂਰ ਵਧਾਉਣਾ ਚਾਹੀਦਾ ਹੈ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਸਾਥੀ ਪ੍ਰੈਜ਼ੈਂਟਰ ਸਵੇਰੇ ਜਿਹੜਾ ਗੁਰਬਾਣੀ ਦਾ ਪ੍ਰੋਗਰਾਮ ਸਾਡੇ ਸਰੋਤੇ ਸਰਵਣ ਕਰਦੇ ਨੇ ਉਹ ਤਿਆਰ ਕਰਦੇ ਨੇ ਜੀ। ਸੋ ਜੁੜੇ ਨੇ ਮਿੰਟੂ ਭਾਜੀ ਤੇ ਅਮਰਦੀਪ ਜੀ, ਕਹਿੰਦੇ ਸਤਿ ਸ੍ਰੀ ਅਕਾਲ। ਉਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਜੋ ਕਹਿੰਦੇ, ਮੈਨੂੰ ਤਾਂ ਲੱਗਦਾ ਕਿ ਸਾਡੇ CM ਕੈਪਟਨ ਜੀ ਇੰਗਲਿਸ਼ ਤਾਂ ਬੋਲਦੇ ਨੇ ਕਿ ਅਕਾਲੀਆਂ ਨੂੰ ਸਮਝ ਤਾਂ ਬੋਲਦੇ ਨੇ ਕਹਿੰਦੇ ਇੰਗਲਿਸ਼ ਤਾਂ ਕਿ ਅਕਾਲੀਆਂ ਨੂੰ ਸਮਝ ਨਾ ਆ ਜਾਵੇ। ਠੀਕ ਹੈ ਜੀ।
ਨਹੀਂ ਨਹੀਂ ਜੀ, ਅਕਾਲੀ ਵੀ ਅਮਰੀਕਾ ਦੇ ਪੜੇ ਹੋਏ ਆ, ਏਡੀ ਗੱਲ ਨਹੀਂ ਹੈ
ਜੀ। ਅੱਗੇ ਧਨੀ ਸਾਹਿਬ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ ਤੇ ਭੈਣ ਜੀ। ਕਹਿੰਦੇ ਕ੍ਰਿਕਟ ਮੈਚ ਹੋਇਆ, ਖਤਮ ਹੋ ਗਿਆ, ਪਰ ਲੋਕ ਆਪਸ ਚ ਗਾਲੋ ਗਾਲੀ ਹੋ ਰਹੇ ਆ, ਕਿੰਨਾ ਕੁ ਕਿੰਨਾ ਕੁ ਜਾਇਜ਼ ਆ ਭਾਜੀ? ਕਹਿੰਦੇ
ਦੇਖੋ, ਹਾਰਡ ਕੋਰ ਫੈਨ ਹੋਣਾ ਕੋਈ ਮਾੜੀ ਗੱਲ ਨੀ, ਸਾਰੀ ਕਮਿਊਨਿਟੀਆਂ ਕੱਲੇ ਅਸੀਂ ਨੀ, ਇੱਥੇ ਤੁਸੀਂ ਗੋਰੇ ਫੂਟੀ ਦੇ ਬੜੇ ਹਾਰਡ ਕੋਰ ਹੁੰਦੇ ਆ, ਉਹ ਕੋਈ ਮਾੜੀ ਗੱਲ ਨੀ। ਕਿਸੇ ਵੀ ਤੁਸੀਂ ਟੀਮ ਨੂੰ ਸਪੋਰਟ ਕਰਦੇ ਹੋ, ਕਿਸੇ ਕਲੱਬ ਨੂੰ ਸਪੋਰਟ ਕਰਦੇ ਹੋ, ਜੱਜ ਕੇ ਕਰੋ, ਪਰ ਸਿਰਫ ਤੇ ਸਿਰਫ ਜਿਹੜੀ ਲੈਂਗੁਏਜ ਆ ਉਹਨੂੰ ਅਸੀਂ ਇਸ ਪਾਸੇ ਨਾਲ ਜਾਈਏ ਜਿਹੜੀ ਕਿ ਹਲਕੀ ਹੋਵੇ, ਗਾਲਾਂ ਦੁੱਪੜ ਹੋਣ ਜਾਂ ਜਿਹਦੇ ਚੋਂ ਰੇਸਿਜ਼ਮ ਝਲਕਦਾ ਹੋਵੇ, ਇਹ ਜਿਹੀਆਂ ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀਆਂ ਗੱਲਾਂ ਹੋਣ। ਮੈਂ ਦੇਖ ਰਿਹਾ ਸੀ ਟੀਵੀ ਦੇ ਉੱਤੇ ਪਰਸੋਂ ਚੌਥੇ ਬਹੁਤ ਵੱਡੀ ਇੱਕ ਪ੍ਰੋਗਰਾਮ ਚੱਲ ਰਿਹਾ ਸੀ, ਜਿਹ ਚ ਪਾਕਿਸਤਾਨ ਦੇ ਤੇ ਭਾਰਤ ਦੇ ਟੀਵੀ ਰਲ ਕੇ ਸਕਰੀਨ ਸ਼ੇਅਰ ਕਰ ਰਹੇ ਸੀ, ਤੇ ਉਧਰ ਉਹਨਾਂ ਨੇ ਆਪਦੇ ਬੰਦੇ ਸੱਦੇ ਹੋਏ ਸੀ, ਇਧਰ ਇਹਨਾਂ ਨੇ ਤੇ ਹਲਕਾ ਫੁਲਕਾ ਮਜ਼ਾਕ ਵੀ ਕਰ ਰਹੇ ਸੀ, ਇੱਕ ਦੂਜੇ ਤੇ ਕਟਾਕਸ਼ ਵੀ ਕੱਸ ਰਹੇ ਸੀ, ਤੇ ਇੱਕ ਦੂਜੇ ਨੂੰ ਕਹਿ ਰਹੇ ਸੀ ਵੀ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ। ਪਰ ਮੈਂ ਦੇਖਿਆ ਸੀ ਵੀ ਭਾਰਤੀ ਪਲੜਾ 80-20 ਦਾ ਫਰਕ ਸੀਗਾ, 80% ਜਿਹੜਾ ਭਾਰਤੀ ਲੋਕ ਜ਼ਿਆਦਾ ਹਵਾ ਚ ਸੀਗੇ ਤੇ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਬੜੇ ਆਰਾਮ ਨਾਲ ਹੀ ਸਾਰਾ ਕੁਝ ਜਿੱਤ ਜਾਾਂਗੇ, ਪਰ ਕਹਿੰਦੇ ਨੀ ਹੁੰਦੇ ਉੱਠ ਕੇ ਕਿਸ ਕਰਵਟ ਬੈਠਦਾ, ਇਹ ਤਾਂ ਸਮਾਂ ਹੀ ਦੱਸਦਾ। ਸੋ ਉਹ ਜਿਹੜਾ ਊਂਠ ਆ ਜਿਹੜਾ ਉਹ ਜਿਹੜੀ ਪਾਕਿਸਤਾਨ ਦੀ ਜਿਹੜੇ ਹੱਕ ਦੇ ਵਿੱਚ ਬੈਠ ਗਿਆ ਜੀ ਉਸ ਦਿਨ, ਤੇ ਚਲੋ ਜਿੱਤ ਹੋਈ, ਦੋ ਟੀਮਾਂ ਖੇਡੀਆਂ, ਵਧੀਆ ਮੈਚ ਲੱਗਿਆ, ਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਜ਼ਿਆਦਾ ਪ੍ਰੈਸ਼ਰ ਬਣਾ ਲਿਆ ਆਪਦੇ ਆਪ ਤੇ ਮੁਕਾਬਲਾ ਨੀ ਦੇ ਪਾਈ ਟੀਮ, ਮੁਕਾਬਲੇ ਨਾਲ ਹਾਰਦੀ ਨਾ ਫੇਰ ਕਿਤੇ ਚੰਗਾ ਲੱਗਣਾ ਸੀ, ਪਰ ਦੋਨਾਂ ਫੀਲਡ ਦੇ ਵਿੱਚ ਬੈਟਿੰਗ ਚ ਵੀ ਤੇ ਬੋਲਿੰਗ ਚ ਵੀ ਪਾਕਿਸਤਾਨ ਨੇ ਜਮਾ ਚਿੱਤ ਨਹੀਂ ਕਰ ਦਿੱਤੇ ਹੁੰਦਾ, ਜਿਹੜਾ ਉਹ ਇੱਕ ਤਰਫਾ ਮੈਚ ਮੈਂ ਇਹਨੂੰ ਮੰਨੂਗਾ ਐਡੀ ਵੱਡੀ ਟੀਮ ਦੇ ਖਿਲਾਫ ਇੱਕ ਤਰਫਾ ਮੈਚ ਜਿਹੜਾ ਪਾਕਿਸਤਾਨ ਨੇ ਜਿੱਤਿਆ। ਪਰ ਫਿਰ ਕੱਲ ਉਹੀ ਗੱਲ ਸੀ ਜੀ, ਅਸੀਂ ਝੱਗ ਝਾੜ ਰਹੇ ਸੀ ਆਪਦੀ ਅਖਬਾਰ ਚੋਂ ਪਾਕਿਸਤਾਨ ਨੂੰ ਹਾਕੀ ਨਾਲ ਹਰਾਏ ਨੂੰ ਬਰਾਬਰ ਕਰਕੇ ਤੇ ਬੈਲੈਂਸ ਕਰਨ ਦੀ ਕੋਸ਼ਿਸ਼ ਸੀ ਆਪਦੀ, ਜਿਹੜੀ ਆਪਦੀ ਹੋਮਿਆਂ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਸੀ ਵੀ ਪਹਿਲਾਂ ਖਬਰ ਇਹ ਲਾਈ ਵੀ ਹਾਕੀ 7-1 ਨਾਲ ਜੇਤੂ ਤੇ ਮਗਰ ਫਿਰ ਉਹਦੀ ਸੁਰਖੀ ਛੋਟੀ ਕਰਤੀ ਵੀ ਕ੍ਰਿਕਟ ਚ ਧੋਤਾ ਪਾਕਿਸਤਾਨ ਨੇ ਭਾਰਤ ਨੂੰ। ਸੋ ਇਹ ਥੋੜਾ ਜਿਹਾ ਨਾ ਅਸੀਂ ਜ਼ਿਆਦਾ ਲੈਵਲ ਅਗਲੇ ਲੈਵਲ ਚ ਚਲੇ ਜਾਂਦੇ ਆ, ਲਾਈਟ ਮੋਡ ਤੇ ਨਹੀਂ ਰਹਿੰਦੇ, ਥੋੜਾ ਜਿਹਾ ਲਾਈਟ ਮੋਡ ਤੇ ਰਹਿ ਕੇ ਗੱਲਾਂ ਕਰੀਏ,
ਓਵਰ ਕੌਨਫੀਡੈਂਸ ਚੰਗੀ ਲੱਗਦੀ ਹੈ ਨਾ। ਹਾਂਜੀ ਬਿਲਕੁਲ ਬਿਲਕੁਲ,
ਨਹੀਂ ਬਾਕੀ ਅਮਰਦੀਪ ਜੇ ਸਾਨੂੰ ਜਿੱਤ ਚੰਗੀ ਲੱਗਦੀ ਹੈ ਪਟਾਕੇ ਚਲਾਉਣੇ, ਤਾਂ ਜਿੱਤ ਉਹਨਾਂ ਨੂੰ ਵੀ ਪਟਾਕੇ ਚਲਾਉਣੇ ਚੰਗੇ ਲੱਗਦੇ, ਉਹਨਾਂ ਨੂੰ ਵੀ ਟਾਈਮ ਮਿਲਣਾ ਚਾਹੀਦਾ। ਬਸ
ਬਿਲਕੁਲ, ਸੋ ਉਹਨਾਂ ਦੀ ਟੀਮ ਦੇ ਵਿੱਚ ਬਹੁਤ ਹੀ ਮੈਨੂੰ ਲੱਗਦਾ ਕਿ ਜਿਹੜੇ ਹੁਣ ਖਿਡਾਰੀ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਆ, ਬਿਲਕੁਲ ਨਵੀਂ ਪਨੀਰੀ ਆ ਜੀ, ਤੇ ਨਵੇਂ ਜੋਸ਼ ਦੇ ਨਾਲ ਉਹਨਾਂ ਨੇ ਇਹ ਮੈਚ ਜਿਹੜੇ ਸਾਰੇ ਖੇਡੇ ਆ, ਤੇ ਬਿਲਕੁਲ ਜਿਹੜੇ ਨਵੇਂ ਜੋਸ਼ ਦੇ ਨਾਲ ਨੌਜਵਾਨ ਖਿਡਾਰੀ ਜਦੋਂ ਅੱਗੇ ਆਉਂਦੇ ਆ ਤਾਂ ਬਿਲਕੁਲ ਰਿਜ਼ਲਟ ਜਿਹੜਾ ਜੀ ਉਹ ਫਿਰ ਹੱਕ ਦੇ ਵਿੱਚ ਆਉਂਦਾ ਹੀ ਆ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹੋ ਜਿਹੀ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ। ਅੱਗੇ ਸਾਡੇ ਨਾਲ ਬਰਾੜ ਸਾਹਿਬ ਕੁਛ ਹੋਰ ਦੋਸਤ ਜੁੜੇ ਆ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਨੂੰ ਵੀ ਸ਼ਾਮਿਲ ਕਰੀਏ।
ਜੀ ਜੀ ਬਿਲਕੁਲ ਬਿਲਕੁਲ
ਜੀ। ਅੱਗੇ ਸਾਡੇ ਨਾਲ ਜੀ ਸੁਖਦੀਪ ਸਿੰਘ ਰਿਆੜ ਜੁੜੇ ਆ ਜੀ, ਤੇ ਨਾਲ ਹੀ ਨਾਲ ਇੱਕ ਕਾਲ ਵੀ ਆ ਗਈ ਆ, ਅਸੀਂ ਸੁਨੇਹਾ ਬਾਅਦ ਚ ਲੈਣੇ ਆ, ਫਿਲਹਾਲ ਇੱਕ ਕਾਲ ਜਿਹੜੀ ਜਸਪਾਲ ਸਿੰਘ ਹੋਰਾਂ ਦੀ ਆ ਰਹੀ ਹੈ, ਆਪਾਂ ਉਹਨਾਂ ਨੂੰ ਸ਼ਾਮਿਲ ਕਰਦੇ ਆ ਜੀ ਪ੍ਰੋਗਰਾਮ ਦੇ ਵਿੱਚ। ਜੀ ਜਸਪਾਲ ਸਿੰਘ ਜੀ, ਤੁਸੀਂ ਔਨ ਏਅਰ ਹੋ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਿ ਉਹਨਾਂ ਦੀ ਇੰਨੀ ਦੇਣ ਹੈ ਸਾਨੂੰ ਗੁਰਬਾਣੀ ਸਵੇਰੇ ਸਵੇਰੇ ਪ੍ਰੋਵਾਈਡ ਕਰਦੇ ਨੇ, ਵਾਹਿਗੁਰੂ ਦੇ ਮੇਹਰ ਭਰਿਆ ਹੱਥ ਰੱਖੇ, ਏਦਾਂ ਹੀ ਸੇਵਾ ਕਰਦੇ ਰਹਿਣ, ਕਿਉਂਕਿ ਸਵੇਰੇ ਜਦੋਂ ਵੀ ਆਪਾਂ, ਮੈਂ ਤਾਂ ਰੋਜ਼ ਬਾਣੀ ਸੁਣਦਾ ਜੀ
ਜੀ,
ਤੇ ਮੈਂ ਇੱਕ ਦਿਨ ਲਾਇਵ ਵੀ ਸੀ, ਗੱਲ ਵੀ ਸੀ ਕਰਨੀ, ਚਲੋ ਮੈਂ ਹੁਣ ਦੇਖਿਆ ਵੀ ਮੈਂ ਉਹਨਾਂ ਦਾ ਸੁਨੇਹਾ ਆਇਆ ਸੀ, ਤੇ ਪਰ ਉਹਨਾਂ ਦੀ ਕਿੰਨੀ ਦੇਣ ਆ ਸਾਨੂੰ, ਕਿੰਨੇ ਸਵਖਤ ਤੇ ਉੱਠ ਕੇ ਕਿੰਨੀ ਉਹ ਸੇਵਾ ਕਰਦੇ ਨੇ
ਜੀ, ਬਿਲਕੁਲ
ਉਹਨਾਂ ਤੇ ਬਿਲਕੁਲ ਪਰਮਾਤਮਾ ਦੀ ਮਿਹਰ ਹੈ
ਜੀ ਜੀ,
ਰਹਿਣੀਆਂ ਧੰਨਵਾਦੀ ਆ
ਜੇਬ ਚ ਤੁਸੀਂ ਆਪ ਪਾਇਓ, ਇਹੀ ਉਹ ਚਾਰ ਬੋਲ ਉਹਨਾਂ ਦੀ ਕਮਾਈ ਹੈ ਜੀ
ਜੀ, ਜੀ ਬਿਲਕੁਲ, ਸਵੇਰ ਦੇ ਸਮੇਂ ਔਰ ਉਹਨਾਂ ਦੇ, ਕਿਉਂਕਿ ਜਦੋਂ ਅਸੀਂ ਇੰਡੀਆ ਦਾ ਟਾਈਮ ਦੇ ਹਾਂ ਤਾਂ ਬਹੁਤ ਵੱਡਾ ਤੜਕਾ ਹੁੰਦਾ ਔਰ ਉਸ ਵੇਲੇ ਉੱਠ ਕੇ, ਇਸ ਵੇਲੇ ਵੀ ਜੇ ਉਹ ਸਾਨੂੰ ਸੁਣ ਰਹੇ ਤਾਂ ਕਾਫੀ ਵੱਡਾ ਤੜਕਾ ਹੈ ਜੀ ਉੱਥੇ। ਸੋ ਜਸਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਫੀਡਬੈਕ ਦੇ ਲਈ ਜੀ 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 ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਸੋ ਬ੍ਰਾਂਡ ਸਾਹਿਬ, ਆਪਾਂ ਜਿਹੜੇ ਨਾਲ ਨਾਲ ਮੈਸੇਜਸ ਲੈ ਰਹੇ ਸੀ, ਸੁਖਦੀਪ ਸਿੰਘ ਰਿਆੜ ਅੱਗੇ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਭਾਜੀ, ਜਦੋਂ ਮੈਂ ਫਾਰਮ ਚ ਸਪ੍ਰਿੰਕਲਰ ਆਨ ਕਰਨ ਜਾਂਦਾ ਚਾਹੀਦਾ ਤੇ ਉਦੋਂ ਕਹੀਦਾ ਕਿ ਨੱਕੇ ਮੋੜਨ ਜਾ ਰਿਹਾ। ਸੋ ਜਦੋਂ ਤੁਸੀਂ ਭਾਸ਼ਾ ਦੀ ਗੱਲ ਕੀਤੀ ਸੀਗੀ ਵੀ ਮੈਨੂੰ ਜਿਹੜੇ ਗੂੜ ਸ਼ਬਦ ਆ ਪੰਜਾਬੀ ਦੇ, ਹਨਾ, ਬੋਲਣੇ ਚੰਗੇ ਲੱਗਦੇ ਆ, ਸੋ ਮੈਨੂੰ ਲੱਗਦਾ ਉਸ ਸੰਦਰਭ ਦੇ ਵਿੱਚ ਹੀ ਸਾਡੇ ਨਾਲ ਸੁਖਦੀਪ ਸਿੰਘ ਰਿਆੜ ਹੋਰਾਂ ਨੇ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਸੁਖਦੀਪ ਜੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਇੰਦਰਪਾਲ ਸਿੰਘ ਹੋਰੀ, ਸਤਿ ਸ੍ਰੀ ਅਕਾਲ। ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਤੇ ਕਹਿੰਦੇ ਬ੍ਰਾਂਡ ਸਾਹਿਬ ਸਾਨੂੰ ਨਾ, ਬ੍ਰਾਂਡ ਸਾਹਿਬ ਤੁਹਾਡੇ ਤੋਂ ਵੱਧ ਆਪਣੇ ਹਰਮਨ ਪਿਆਰੇ ਜੀ, ਕਹਿੰਦੇ ਸੁਲੱਖਣ ਸਹੋਤਾ ਆ ਜੀ, ਤੇ ਜਿਨ੍ਹਾਂ ਨੂੰ ਅਕਸਰ ਖੇਡ ਮੇਲਿਆਂ ਤੇ ਚਰਨਾਮਤ ਤੇ ਖੈਰਾ ਭਾਜੀ ਮਖੌਲ ਕਰਦੇ ਰਹਿੰਦੇ ਆ। ਅੱਛਾ ਜੀ ਜੀ ਬ੍ਰਾਂਡ ਸਾਹਿਬ,
ਹਾਂ ਬਿਲਕੁਲ ਜੀ, ਸੁਲੱਖਣ ਸਹੋਤਾ ਸਾਡੇ ਨੰਬਰਦਾਰ ਆ ਜੀ, ਅਸੀਂ ਵੀ ਉਹਨਾਂ ਨੂੰ ਨੰਬਰਦਾਰ ਕਹਿੰਦੇ ਹੁੰਦੇ ਆ। ਸਾਡੇ ਰਿਵਰਲੈਂਡ ਤੋਂ ਅਸੀਂ ਤਕਰੀਬਨ ਜਿਉਂ ਮੈਂ ਆਇਆ ਉਸੇ ਦਿਨ ਤੋਂ ਉਹਨਾਂ ਨਾਲ ਮੇਰੀ ਸਾਂਝ ਆ, ਤੇ ਜਨੂਨੀ ਬੰਦਾ ਜੀ, ਖੇਡਾਂ ਨੂੰ ਪਿਆਰ ਕਰਦਾ ਬਹੁਤ, ਜਿੱਥੇ ਵੀ ਕਿਤੇ ਖੇਡ ਹੋਵੇ, ਕਈ ਵਾਰੀ ਸਾਡੀ ਭਾਬੀ ਨਾਲ ਲੜ ਕੇ ਵੀ ਪਹੁੰਚ ਜਾਂਦਾ ਉੱਥੇ, ਤੇ ਕਲਾ ਦਾ ਪ੍ਰੇਮੀ ਆ, ਕਲਾਕਾਰਾਂ ਦੇ ਨੇੜੇ ਤੇ ਹੋ ਕੇ ਬਹੁਤ ਜਾਚਣਾ ਚਾਹੁੰਦਾ। ਸੋ ਬਿਲਕੁਲ ਜੀ, ਸਾਡੇ ਸਾਊਥ ਆਸਟ੍ਰੇਲੀਆ ਜੀ ਸਾਡੀ ਸੁਲੱਖਣ ਸਹੋਤਾ ਸਾਡੇ ਨਾਲ ਕੋਲੇ ਰਹਿੰਦੇ ਆ, ਸੋ ਸਾਨੂੰ ਖੁਸ਼ੀ ਹੁੰਦੀ ਆ ਜੀ। ਸਾਡੇ ਕੋਲੇ ਵੀ ਇਹੋ ਜਿਹੜੇ ਬਿਨਾਂ ਕਿਸੇ ਲਾਲਸਾ ਵਾਲੇ ਲੋਕ ਵੀ ਰਹਿੰਦੇ, ਜਿਨ੍ਹਾਂ ਨੂੰ ਕੋਈ ਲਾਲਸਾ ਹੈ ਨੀ, ਤੇ ਸਿਰਫ ਆਪਦੀ ਬਣਦੀ ਜ਼ਿੰਮੇਵਾਰੀ ਖੇਡ ਪ੍ਰਤੀ ਹੋਵੇ, ਸੋਸ਼ਲ ਪ੍ਰਤੀ ਹੋਵੇ, ਨਿਭਾਉਂਦੇ ਆ
ਜੀ। ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਇੰਦਰਪਾਲ ਸਿੰਘ ਜੀ, ਤੇ ਸਾਡੇ ਨਾਲ ਬਣੇ ਰਹੋ। ਇਸੇ ਤਰ੍ਹਾਂ ਅੱਗੇ ਜਗਤਾਰ ਗਿੱਲ ਝੁੱਟੀ ਕੇ ਹਾਂਗਕਾਂਗ ਵਾਲੇ ਇੱਕ ਵਾਰ ਫਿਰ ਸਾਡੇ ਨਾਲ ਜੁੜੇ ਆ, ਤੇ ਇਹਨਾਂ ਨੇ ਉਹੀ ਫੇਰ ਭਾਸ਼ਾ ਵਾਲੀ ਗੱਲ ਕੀਤੀ ਹੈ ਜੀ। ਕਹਿੰਦੇ ਦੇਸ਼ ਚ ਹੁੰਦੇ ਸੀ, ਕਾਨਵੈਂਟ ਚੋਂ ਪੜ੍ਹੇ ਪੜ੍ਹਾਏ ਦੂਜੀਆਂ ਭਾਸ਼ਾਵਾਂ ਨੂੰ ਮੂੰਹ ਮਾਰਦੇ ਸੀ, ਜਦੋਂ ਬੇਵਤਨ ਹੋਏ ਆ ਉਦੋਂ ਤੋਂ ਕਹਿੰਦੇ ਡੂੜ ਤੇ ਢਾਈ ਹੁਣ ਚੰਗੇ ਲੱਗਦੇ ਆ।
ਬਿਲਕੁਲ ਜੀ, ਸਹੀ ਗੱਲ ਆ। ਇਹ ਤਾਂ ਅਕਸਰ ਇਹ ਗੱਲਾਂ ਉੱਠਦੀਆਂ ਮਾਂ ਬੋਲੀ ਦੇ ਮਾਮਲੇ ਚ। ਮੈਥੋਂ ਕਾਫੀ ਸਾਲ ਪਹਿਲਾਂ ਕਿਸੇ ਟੀਵੀ ਚੈਨਲ ਨੇ ਸਵਾਲ ਕੀਤਾ ਸੀਗਾ, ਸ਼ਾਇਦ ਤੁਸੀਂ ਯੂਟਿਊਬ ਤੇ ਦੇਖ ਵੀ ਸਕੋ, ਉਹਦੇ ਚ ਲਿਖਿਆ, ਉਹ ਚ ਉਹੀ ਪੁੱਛਿਆ ਸੀ ਵੀ ਕੀ ਕਾਰਨ। ਮੈਂ ਕਿਹਾ ਜੀ ਕਾਰਨ ਡਰ ਸਤਾ ਰਿਹਾ, ਭਾਰਤ ਰਹਿੰਦਿਆਂ ਨੂੰ ਡਰ ਸਤਾਉਂਦਾ ਵੀ ਸਾਡਾ ਬੱਚੇ ਨੂੰ ਅੰਗਰੇਜ਼ੀ ਨਾ ਆਈ ਤਾਂ ਉਹ ਵਿਦੇਸ਼ਾਂ ਚ ਪਿਛੜ ਜੂਗਾ, ਤੇ ਵਿਦੇਸ਼ ਚ ਆ ਕੇ ਸਾਨੂੰ ਡਰ ਸਤਾਈ ਜਾਂਦਾ ਵੀ ਜੇ ਸਾਡਾ ਬੱਚਾ ਪੰਜਾਬੀ ਨਾਲ ਟੁੱਟ ਗਿਆ ਤੇ ਆਪਦੇ ਪਿਛੋਕੜ ਨਾਲ ਟੁੱਟ ਜੂ। ਬਸ ਉਹਨਾਂ ਦੋਨਾਂ ਥਾਵਾਂ ਤੇ ਡਰ ਕੰਮ ਕਰ ਰਿਹਾ, ਵਿਦੇਸ਼ੀ ਪੰਜਾਬੀ ਸਿੱਖ ਰਹੇ ਆ ਤੇ ਪੰਜਾਬੀ ਅੰਗਰੇਜ਼ੀ ਸਿੱਖ ਰਹੇ ਆ।
ਬਿਲਕੁਲ। ਸੋ ਬ੍ਰਾਂਡ ਸਾਹਿਬ, ਅੱਗੇ ਖਬਰਾਂ ਦੇ ਵਿੱਚ ਆਪਾਂ ਹੋਰ ਖਬਰਾਂ ਨਹੀਂ ਲਵਾਂਗੇ ਕਿਉਂਕਿ ਸਮਾਂ ਜਿਹੜਾ ਜੀ ਉਹ ਬਹੁਤ ਜ਼ਿਆਦਾ ਹੋ ਚੁੱਕਿਆ, ਤੇ ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਗੱਲਬਾਤ ਵੀ ਕਰਨੀ ਹੈ ਆਪਣੇ ਸਰੋਤਿਆਂ ਦੇ ਨਾਲ। ਉਹ ਵਿਸ਼ਾ ਜੀ, ਜਿੱਦਾਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਵੀ ਭਾਸ਼ਾ ਪੰਜਾਬ ਦੇ ਵਿੱਚ ਰਹਿੰਦੇ ਹਾਂ, ਜਦੋਂ ਅਸੀਂ ਪੰਜਾਬੀ ਨਹੀਂ ਬੋਲਦੇ ਤਾਂ ਉਹ ਇੱਕ ਵੱਡੀ ਚਿੰਤਾ ਹੈ ਸਾਡੇ ਲਈ, ਔਰ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਚਿੰਤਤ ਹੁੰਦੇ ਹਾਂ। ਪਰ ਇੱਕ ਹੋਰ ਜਿਹੜਾ ਵਿਸ਼ਾ ਬ੍ਰਾਂਡ ਸਾਹਿਬ, ਉਹ ਹੈਗਾ ਜੀ ਟਿਊਸ਼ਨਾਂ ਦਾ, ਜਾਂ ਫਿਰ ਜਿਹੜੇ ਇਹੋ ਜਿਹੇ ਸੈਂਟਰ ਖੁੱਲੇ ਹੋਏ ਆ, ਕੂਮਨ ਹੋ ਗਿਆ, ਜੇਨਸ ਹੋ ਗਿਆ, ਅਸੀਂ ਕੀ ਕਰਦੇ ਹਾਂ, ਅਸੀਂ ਇੰਨੇ ਕੁ ਚਿੰਤਤ ਹੁੰਦੇ ਹਾਂ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਿ ਉਹ ਅਜੇ ਹਨਾ ਸਕੂਲ ਜਾਣ ਜੋਗੇ ਵੀ ਹੁੰਦੇ ਨਹੀਂ ਆ, ਕਿੰਡਰ ਵੀ ਉਹਨਾਂ ਦਾ ਸਟਾਰਟ ਹੋਣ ਵਾਲਾ ਹੁੰਦਾ, ਔਰ ਅਸੀਂ ਉਹਨਾਂ ਨੂੰ ਕੂਮਨ ਵਰਗੇ ਜਿਹੜੇ ਸੈਂਟਰ ਆ ਜੀ ਉੱਥੇ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਤਾਂ ਕਿ ਉਹਨਾਂ ਦਾ ਬੇਸ ਬਣ ਸਕੇ। ਸਾਨੂੰ ਲੱਗਦਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਪਤਾ ਨਹੀਂ ਪੜ੍ਹਾਈ ਦਾ ਮਿਆਰ ਓਨਾ ਨਹੀਂ ਆ, ਉੱਥੋਂ ਆ ਕੇ ਸਾਨੂੰ ਬਹੁਤ ਜ਼ਿਆਦਾ ਇਹੋ ਜਿਹੀਆਂ ਚਿੰਤਾਵਾਂ ਵੀ ਸਤਾਉਂਦੀਆਂ। ਸੋ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਸਰੋਤਿਆਂ ਦੇ ਵਿਚਾਰ ਜਾਣਨੇ ਚਾਹਾਂਗੇ, ਜਿਨ੍ਹਾਂ ਦੇ ਬੱਚੇ ਇਹਨਾਂ ਸੈਂਟਰਸ ਦੇ ਵਿੱਚ ਜਾਂਦੇ ਆ ਵੀ ਕੀ ਫਾਇਦਾ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਹੁੰਦਾ, ਜਾਂ ਫਿਰ ਜਿਹੜੇ ਇਹਨਾਂ ਸੈਂਟਰਸ ਚ ਭੇਜ ਕੇ ਸੰਤੁਸ਼ਟ ਨਹੀਂ ਹੋ ਸਕੇ। ਅਸੀਂ ਉਹਨਾਂ ਪੇਰੈਂਟਸ ਦੇ ਵੀ ਵਿਚਾਰ ਜਾਣਨੇ ਚਾਹੁੰਦੇ ਹਾਂ, ਔਰ ਤੁਸੀਂ ਵੀ ਜ਼ਰੂਰ ਆਪਣਾ ਜਿਹੜਾ ਪੱਖ ਹੈ ਉਹ ਜ਼ਰੂਰ ਰੱਖੋ ਅੱਜ।
ਦੇਖੋ ਥੋੜੀਆਂ ਬਹੁਤੀਆਂ ਗੱਲਾਂ ਦਾ ਦੇਖੋ ਜਿਹੜੀਆਂ ਬਣੀਆਂ ਹੋਈਆਂ ਰੂਟੀਨ ਚ ਉਹਦੇ ਫਾਇਦੇ ਤਾਂ ਹੁੰਦੇ ਆ, ਥੋੜਾ ਜਿਹਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਟਿਊਸ਼ਨਾਂ ਦੇ ਨੁਕਸਾਨ ਆ। ਥੋੜੀ ਜੀ ਬੱਚੇ ਨੂੰ ਜੋੜੀ ਰੱਖਣ ਦਾ ਇੱਕ ਕੜੀ ਵੀ ਬਣ ਗਈ ਆ ਟਿਊਸ਼ਨ, ਪਰ ਉਹਦੇ ਚ ਟਿਊਸ਼ਨ ਦੇ ਮਾਮਲੇ ਚ ਇੰਡੀਆ ਵਾਲਾ ਕੰਮ ਨਾ ਹੋਵੇ ਵੀ ਟੀਚਰ ਕਲਾਸ ਚ ਇਸ ਲਈ ਨਹੀਂ ਪੜਾਉਂਦਾ ਵੀ ਤੂੰ ਟਿਊਸ਼ਨ ਤੇ ਆਏਗਾ ਤਾਂ ਮੈਂ ਉਦੋਂ ਪੜਾਊਂਗਾ। ਸੋ ਉਹ ਕਿਤੇ ਨਾ ਕਿਤੇ ਜ਼ਰੂਰ ਆੜੇ ਆਉਂਦੀ ਆ ਗੱਲ, ਪਰ ਓਵਰਆਲ ਇਹ ਜੀ ਕੋਈ ਗੱਲ ਨਹੀਂ ਹੈ। ਟਿਊਸ਼ਨ ਜੇ ਹੁਣ ਇੱਥੇ ਮਾਪੇ ਆਪਣਾ ਟਾਈਮ ਨਹੀਂ ਦੇ ਪਾਉਂਦੇ ਬੱਚਿਆਂ ਨੂੰ, ਤੇ ਕਈ ਵਾਰੀ ਮਾਪੇ ਉਸ ਕਾਬਲ ਵੀ ਨਹੀਂ ਹੁੰਦੇ, ਉਸ ਸਬਜੈਕਟ ਬਾਰੇ ਉਹਨਾਂ ਜਾਣਦੇ ਵੀ ਨਹੀਂ, ਉਹ ਕੱਚ ਕਰਡ ਪੜਾਉਣ ਨਾਲੋਂ ਬਿਹਤਰ ਆ ਵੀ ਫਿਰ ਉਹਨਾਂ ਨੂੰ ਟਿਊਸ਼ਨ ਹੀ ਰੱਖ ਲਿਆ ਜਾਵੇ। ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ, ਪਰ ਥੋੜੀ ਜਿਹੀ ਨੀਯਤ ਨੀਤੀ ਹੈ ਦੋਨੇ ਪਾਸੇ ਸਾਫ਼ ਹੋਣੀ ਚਾਹੀਦੀ ਆ। ਇਹੀ ਮੇਰੇ ਨੂੰ ਤਾਂ ਲੱਗਦਾ ਟਿਊਸ਼ਨਾਂ ਦੇ ਮਾਮਲੇ ਦੇ ਵਿੱਚ ਆਉਂਦੀ ਆ ਗੱਲ। ਸੋ ਮੈਨੂੰ ਲੱਗਦਾ ਹੁਣ ਮੈਨੂੰ ਅਮਰਦੀਪ ਇਜਾਜ਼ਤ ਦਿਓ ਤੇ ਤੁਸੀਂ ਜਾਰੀ ਰੱਖੋ, ਪਰ ਮੈਂ ਜਾਂਦੇ ਜਾਂਦੇ ਨਾ ਸਾਡੇ ਬਾਈ ਬੋਬੀ ਸਾਹਿਬ ਵੀ ਹੋਰਾਂ ਨੇ ਕੱਲ ਜਫਰ ਸਾਹਿਬ ਨਾਲ ਮਿਲਣ ਤੋਂ ਬਾਅਦ ਇੱਕ ਕਵਿਤਾ ਲਿਖੀ ਹੈ ਜੀ, ਤੇ ਉਹ ਮੈਨੂੰ ਹੁਣੇ ਸਾਹਮਣੇ ਦੇਖੀ ਆ, ਤੇ ਉਹਨਾਂ ਨੇ ਆਪਦੀ ਫੋਟੋ ਨਾਲ ਤੇ ਕਵਿਤਾ ਪਾਈ ਆ, ਤੇ ਉਹ ਕਵਿਤਾ ਦੇ ਵਿੱਚ ਉਹਨਾਂ ਨੇ ਲਿਖਿਆ ਜੀ, ਕਹਿੰਦੇ ਉਹ ਕਵਿਤਾ ਜਫਰ ਸਾਹਿਬ ਦੀ ਕਵਿਤਾ ਸੀ ਨਾ ਜਿਹੜੀ, ਉਹਦਾ ਹੀ ਜਾਣੀ ਕਿ ਕਹਿੰਦੇ ਹੁੰਦੇ ਕੀ ਸੀਕਲ ਕਹਿ ਦਿਓ ਜਾਂ ਤੁਸੀਂ ਵੀ ਉਹਦਾ ਜਵਾਬ ਕਹਿ ਦਿਓ, ਜਫਰ ਸਾਹਿਬ ਦੀ ਕਵਿਤਾ ਵੀ ਅਸੀਂ ਨਾਨਕ ਦੇ ਕੀ ਲੱਗਦੇ, ਤਾਂ ਉਹਨਾਂ ਚ ਉਹਨਾਂ ਨੇ ਤਾਨੇ ਮੇਣੇ ਮਾਰੇ ਆ ਵੀ ਅਸੀਂ ਕੀ ਕੀ ਕੁਛ ਕਰ ਰਹੇ ਹਾਂ, ਕਿੱਥੋਂ ਕਰ ਰਹੇ ਹਾਂ। ਤਾਂ ਇਹਦੇ ਚ ਉਹਨਾਂ ਨੇ ਲਿਖਿਆ ਜੀ, ਕਹਿੰਦੇ ਅਸੀਂ ਜਫਰ ਦੇ ਕੀ ਲੱਗਦੇ ਹਾਂ, ਇਹ ਕਵਿਤਾ ਦਾ ਨਾਮ, ਅਸੀਂ ਜਫਰ ਦੇ ਕੀ ਲੱਗਦੇ ਹਾਂ। ਕਹਿੰਦੇ ਬਥੇਰੇ ਆਏ ਅਕਲਾਂ ਦੇਣ ਵਾਲੇ, ਬਥੇਰੇ ਆਏ ਜਾਣੀ ਕਿ ਆਸਟ੍ਰੇਲੀਆ ਚ ਸਾਡੇ ਕੋਲੇ ਬਥੇਰੇ ਆਏ ਅਕਲਾਂ ਦੇਣ ਵਾਲੇ, ਸੁਥਰੇ ਰਾਹਾਂ ਤੇ ਤੋਰਨ ਵਾਲੇ, ਹੱਡ ਬੀਤੀ ਦ੍ਰਿਸ਼ਟਾਵਣ ਵਾਲੇ, ਦਿਲ ਦੀ ਕੂਕ ਸਰਾਵਣ ਵਾਲੇ, ਅਸੀਂ ਤਾਂ ਆਪਣੀ ਮੱਤ ਪੁਗਾਣੀ ਆ, ਕਰਜੇ ਭਾਵੇਂ ਉਹ ਕਿੰਨੀ ਕਰਜੇ ਭਾਵੇਂ ਉਹ ਕਿੰਨੀ ਗੱਲ ਸਿਆਣੀ ਆ, ਵੀ ਭਾਵੇਂ ਆਉਣ ਵਾਲਾ ਕਿੰਨੀ ਗੱਲ ਸਿਆਣੀ ਕਰਜੇ, ਅਸੀਂ ਜਫਰ ਦੇ ਕੀ ਲੱਗਦੇ ਆ। ਕਹਿੰਦੇ ਅਸੀਂ ਜਫਰ ਦੇ ਕੀ ਲੱਗਦੇ ਆ, ਉਹਨਾਂ ਨੇ ਕਵਿਤਾ ਲਿਖੀ ਆ ਜਫਰ ਸਾਹਿਬ ਦੇ ਮਾਮਲੇ ਚ ਵੀ ਭਾਈ ਤੁਸੀਂ ਆਏ ਬਹੁਤ ਸਿਆਣੀਆਂ ਗੱਲਾਂ ਕਰੀਆਂ, ਪਰ ਅਸਲ ਚ ਅਖੀਰ ਤਾਂ ਸਾਡੀ ਮੱਤ ਆ ਜਿਹੜੀ ਨਾ ਉਹ ਅਸੀਂ ਸੁਣ ਲੈਂਦੇ ਆ ਤੇ ਫਿਰ ਉੱਥੇ ਛੱਡ ਦਿੰਦੇ ਆ। ਸੋ ਬੜੀ ਖੂਬਸੂਰਤ ਕਵਿਤਾ ਉਹਨਾਂ ਨੇ ਕੱਲ ਫੇਸਬੁੱਕ ਤੇ ਪਾਈ ਆ, ਮੈਂ ਹੁਣੇ ਨਿਗਾਹ ਪਈ ਆ ਮੇਰੀ, ਤੇ ਮੈਂ ਕਿਹਾ ਮੈਂ ਜ਼ਰੂਰ ਸ਼ੇਅਰ ਕਰਾਂ।
ਜੀ ਜੀ ਬਹੁਤ ਬਹੁਤ ਵਧਾਈ ਉਹਨਾਂ ਨੂੰ, ਕਿਉਂਕਿ ਮੈਨੂੰ ਲੱਗਦਾ ਜੇ ਉਹਨਾਂ ਨੇ ਭਾਵੇਂ ਜਵਾਬ ਹੀ ਲਿਖਿਆ ਇਹਦਾ ਮਤਲਬ ਉਹਨਾਂ ਤੇ ਅਸਰ ਜ਼ਰੂਰ ਹੋਇਆ, ਜ਼ਫਰ ਸਾਹਿਬ ਦੀਆਂ ਕਵਿਤਾਵਾਂ ਦਾ ਵੀ ਤੇ ਉਹਨਾਂ ਦੇ ਬੋਲਾਂ ਦਾ ਵੀ। ਸੋ ਏਦਾਂ ਹੀ ਇਹੋ ਜਿਹਾ ਅਸਰ ਵੀ ਹੁੰਦਾ ਰਹੇ ਤਾਂ ਬਹੁਤ ਚੰਗਾ ਜੀ। ਸੋ ਬਹੁਤ ਚੰਗਾ ਲੱਗਿਆ ਤੇ ਬ੍ਰਾਂਡ ਸਾਹਿਬ ਹੁਣ ਆਪਾਂ ਖਬਰਾਂ ਦੇ ਸਿਲਸਿਲੇ ਨੂੰ ਇੱਥੇ ਖਤਮ ਕਰਦੇ ਹਾਂ, ਤੇ ਤੁਸੀਂ ਵੀ ਕਾਫੀ ਸਮਾਂ ਜਿਹੜਾ ਜੀ ਅੱਜ ਆਪਣਾ ਕੀਮਤੀ ਸਮਾਂ ਇਸ ਸਿਲਸਿਲੇ ਦੇ ਵਿੱਚ ਬਿਤਾਇਆ ਸਾਡੇ ਨਾਲ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਬਹੁਤ ਮਿਹਰਬਾਨੀ
ਜੀ। ਸੋ ਦੋਸਤੋ ਇਹ ਸਨ ਮਿੰਟੂ ਬਰਾਡ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਸੀ। ਕਾਫੀ ਲੰਬਾ ਸਮਾਂ ਦੋਸਤਾਂ ਦੇ ਮੈਸੇਜਿਸ ਜਿਹੜੇ ਆ ਉਹ ਆਏ ਆ, ਸੋ ਮੈਸੇਜਿਸ ਸਾਡੇ ਲਈ ਬਹੁਤ ਅਹਿਮ ਹੁੰਦੇ ਆ, ਤੇ ਇਸੇ ਕਰਕੇ ਜਿਹੜਾ ਇਹ ਸਿਲਸਿਲਾ ਥੋੜਾ ਜਿਹਾ ਲੰਬਾ ਹੋ ਗਿਆ। ਅੱਜ ਆਪਾਂ ਇੱਕ ਮਹਿਮਾਨ ਦੇ ਨਾਲ ਵੀ ਗੱਲ ਕਰਨੀ ਆ। ਸੋ ਤੀਆਂ ਦੇ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਆ ਜੀ ਉਹ ਮੈਲਬਨ ਦੇ ਵੱਖ ਵੱਖ ਜਿਹੜੇ ਖੇਤਰ ਵੱਖ ਵੱਖ ਖਿੱਤੇ ਆ ਉਹਨਾਂ ਦੇ ਵਿੱਚ ਆਰਗੇਨਾਈਜ਼ ਹੋ ਰਹੇ ਆ, ਤੇ ਉਹਨਾਂ ਦੇ ਵਿੱਚੋਂ ਇੱਕ ਆਰਗੇਨਾਈਜ਼ਰ ਕੁਲਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਜੁੜਨ ਜਾ ਰਹੇ ਆ। ਉਹ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਜਿਹੜਾ ਕਿ ਪ੍ਰੋਗਰਾਮ ਉਹ ਆਰਗੇਨਾਈਜ਼ ਕਰਨ ਜਾ ਰਹੇ ਆ ਤੀਆਂ ਤੀਜ ਤੀਆਂ, ਤੇ ਉਹਦੇ ਬਾਰੇ ਅੱਜ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ। ਫਿਲਹਾਲ ਸਾਡੇ ਨਾਲ ਇੱਕ ਦੋ ਹੋਰ ਦੋਸਤ ਜੁੜੇ, ਅਸੀਂ ਉਹਨਾਂ ਦੇ ਵੀ ਸੁਨੇਹੇ ਲੈ ਲਈਏ। ਸਾਡੇ ਨਾਲ ਕੁਲਦੀਪ ਕੌਰ ਹੁਰੀ ਜੁੜੇ ਨੇ ਜੀ ਬ੍ਰਿਸਬੇਨ ਵਾਲੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਸਤਿ ਸ੍ਰੀ ਅਕਾਲ, ਕਹਿੰਦੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੇ ਸੁਣਾ ਰਹੇ ਮਾਣਯੋਗ ਮਿੰਟੂ ਬਰਾੜ ਵੀਰ ਜੀ ਤੇ ਅਮਰਦੀਪ ਕੌਰ ਜੀ ਤੇ ਵੀਰ ਜੀ ਸਰਬਜੀਤ ਸਿੰਘ ਜੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਦੀਪ ਤੁਹਾਨੂੰ ਵੀ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਵਾਹਿਗੁਰੂ ਮਿਹਰ ਬਣਾਈ ਰੱਖਣ। ਤੇ ਅੱਗੇ ਕਹਿੰਦੇ ਜੀ ਵੀਰ ਜੀ ਦਲਜੀਤ ਸਿੰਘ ਵੀਰ ਜੀ ਦਾ ਤਹਿ ਦਿਲ ਤੋਂ ਧੰਨਵਾਦ, ਜੋ ਵੱਡੇ ਤੜਕੇ ਆਪਣੀ ਸੇਵਾ ਨਿਭਾਉਂਦੇ ਨੇ। ਦੇਰ ਸ਼ਿਰਕਤ ਕਰਨ ਲਈ ਮੁਆਫੀ ਚਾਹੁੰਦੀ ਆ, ਪਰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕੋਈ ਗੱਲ ਨੀ ਜੀ, ਦੇਰ ਆਏ ਦਰੁਸਤ ਆਏ, ਪਰ ਤੁਸੀਂ ਹਮੇਸ਼ਾ ਇੱਕ ਜਿਹੜੀ ਖੇਚਾ ਜ਼ਰੂਰ ਰੱਖਦੇ ਹੋ ਕੁਲਦੀਪ, ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜਾਰੀ ਰੱਖਦਿਆਂ ਹੋਇਆ। ਸੋ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਸਾਡੇ ਬਹੁਤ ਸਾਰੇ ਸਰੋਤਿਆਂ ਨੇ ਗੀਤਾਂ ਦੀ ਫਰਮਾਇਸ਼ ਵੀ ਕੀਤੀ ਹੋਈ ਆ ਤੇ ਆਪਾਂ ਉਹ ਗੀਤ ਵੀ ਇੱਕ ਇੱਕ ਕਰਕੇ ਤੁਹਾਡੀ ਨਜ਼ਰ ਕਰਾਂਗੇ ਤੇ ਸਾਡੇ ਜਿਹੜੇ ਸਪੋਂਸਰਸ ਨੇ ਸਾਡੇ ਜਿਹੜੇ ਸਹਿਯੋਗੀ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਵਾਂਗੇ ਜਿਹੜੇ ਇਹ ਪ੍ਰੋਗਰਾਮ ਤੁਹਾਡੇ ਤੱਕ ਲਿਜਾਣ ਚ ਸਾਡੀ ਮਦਦ ਕਰਦੇ ਨੇ ਸੋ ਸਾਰੇ ਸਪੋਂਸਰਸ ਹਰਮਨ ਰੇਡੀਓ ਦੇ ਸਹਿਯੋਗੀ ਜਿਹੜੇ ਆ ਉਹਨਾਂ ਦਾ ਅਸੀਂ ਇੱਕ ਵਾਰ ਧੰਨਵਾਦ ਵੀ ਕਰਦੇ ਹਾਂ ਤੇ ਫਿਲਹਾਲ ਵੱਧਦੇ ਹਾਂ ਜੀ ਇੱਕ ਬ੍ਰੇਕ ਵੱਲ ਬ੍ਰੇਕ ਤੋਂ ਬਾਅਦ ਅਸੀਂ ਲੈ ਕੇ ਆਉਂਦੇ ਹਾਂ ਆਪਣੇ ਮਹਿਮਾਨ ਕੁਲਦੀਪ ਕੌਰ ਹੋਰਾਂ ਨੂੰ
ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629. 0433-552-127. ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਐਲਟੀਐਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਐਲਟੀਐਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਐਲਟੀਐਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Morinda Motors ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਲਹਿਰਾਂ ਦੇ ਵਿੱਚ ਅੱਜ ਜਿਵੇਂ ਦੱਸਿਆ ਸੀਗਾ ਜੀ, ਅੱਜ ਇੱਕ ਖਾਸ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਉਹ ਖਾਸ ਜਾਣਕਾਰੀ ਹੈਗੀ ਆ ਜੀ ਤੀਆਂ ਦੇ ਪ੍ਰੋਗਰਾਮਾਂ ਦੇ ਬਾਰੇ ਚ। ਸੋ ਤੀਆਂ ਬਹੁਤ ਸਾਰੀਆਂ ਹੋਣ ਜਾ ਰਹੀਆਂ, ਆਉਣ ਵਾਲੇ ਸਮੇਂ ਦੇ ਵਿੱਚ ਮੈਲਬਰਨ ਦੇ ਵਿੱਚ ਥਾਂ ਥਾਂ ਤੇ ਲੱਗਣੀਆਂ। ਸੋ ਇੱਕ ਨਵੇਂ ਸਿਰੇ ਤੋਂ ਤੀਆਂ ਦਾ ਜਿਹੜਾ ਪ੍ਰੋਗਰਾਮ ਆ ਉਹ ਲੀਕਿਆ ਜਾ ਰਿਹਾ। ਸੋ ਉਹਨਾਂ ਦੇ ਇੱਕ ਪ੍ਰਬੰਧਕ ਸਾਡੇ ਨਾਲ ਕੁਲਦੀਪ ਕੌਰ ਹੋਰੀ ਇਸ ਵੇਲੇ ਆਨ ਏਅਰ ਨੇ ਫੋਨ ਕਾਲ ਦੇ ਜ਼ਰੀਏ, ਤੇ ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਗੱਲਬਾਤ ਦੇ ਵਿੱਚ। ਜੀ ਕੁਲਦੀਪ, ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅਮਰਦੀਪ ਦੀਦੀ ਤੇ ਮਿੰਟੂ ਬਰਾੜ ਭਾਜੀ ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ, ਤੇ ਧੰਨਵਾਦ ਤੁਹਾਡਾ। ਤੁਸੀਂ ਰੇਡੀਓ ਦੇ ਜ਼ਰੀਏ ਮੇਰਾ ਜਿਹੜਾ ਇਹ ਸੁਨੇਹਾ ਸਾਰਿਆਂ ਤੱਕ ਪਹੁੰਚਾਉਣਾ ਕਿ ਤੀਆਂ ਜਿਹੜੀਆਂ ਲੱਗ ਰਹੀਆਂ, ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਤੀਆਂ ਐਰਕੀ ਮੈਲਬਰਨ ਦੇ ਤਕਰੀਬਨ ਕਾਫੀ ਜਗ੍ਹਾ ਕਾਫੀ ਸਵਬ ਦੇ ਵਿੱਚ ਲੱਗਣੀਆਂ, ਤੇ ਇਹ ਜਿਹੜੀਆਂ ਮੈਂ ਤੀਆਂ ਦੀ ਅੱਜ ਸਾਂਝ ਪਾਉਣੀ ਹੈ ਇਹ ਸੀ ਹੈਮਪਟਨ ਪਾਰਕ ਕ੍ਰੈਨਬਰਨ ਦੇ ਲਾਗੇ, ਇੱਕ ਛੋਟਾ ਜਿਹਾ ਸਵਰਬ ਆ, ਉੱਥੇ ਲੱਗਣੀ ਹੈ ਜੀ 9 ਜੁਲਾਈ ਨੂੰ
ਜੀ। ਸੋ ਬਿਲਕੁਲ ਪਹਿਲੀ ਵਾਰ ਮੈਨੂੰ ਲੱਗਦਾ ਕਿ ਉਸ ਇਲਾਕੇ ਦੇ ਵਿੱਚ ਇਹ ਤੀਆਂ ਜਿਹੜੀਆਂ ਹੋਣ ਜਾ ਰਹੀਆਂ ਔਰ ਕਾਫੀ ਜੋਸ਼ ਹੋਣਾ ਜੀ ਉਥੋਂ ਦੀਆਂ ਸਾਡੀਆਂ ਬੀਬੀਆਂ ਮੁਟਿਆਰਾਂ ਦੇ ਮਨ ਦੇ ਵਿੱਚ ਕਿ ਨਹੀਂ?
ਹਾਂਜੀ ਜੀ, ਕਿਉਂਕਿ ਕਰੈਨਬਨ ਦੇ ਵਿੱਚ ਹੁਣ ਕਾਫੀ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਕਾਫੀ ਫੈਲਿਆ ਹੋਇਆ ਤੇ ਇੱਥੇ ਤੀਆਂ ਪਹਿਲਾਂ ਕਦੀ ਵੀ ਨਹੀਂ ਸੀ ਹੋਈਆਂ ਤੇ ਕਾਫੀ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇੱਥੇ ਤੀਆਂ ਕਰਾਓ ਕਿਉਂਕਿ ਬਾਕੀ ਸਾਨੂੰ ਬਹੁਤ ਦੂਰ ਪੈਂਦੀਆਂ
ਜੀ।
ਤੇ ਮੈਂ ਵੀ ਫਿਰ ਸਾਰਿਆਂ ਦੇ ਸਹਿਯੋਗ ਦੇ ਨਾਲ ਸੋਚਿਆ ਕਿ ਚਲੋ ਐਰਕੀ ਇਸ ਏਰੀਏ ਦੇ ਲਾਗ ਹੀ ਕਰਵਾ ਦਿੰਦੇ ਆ
ਜੀ।
ਸੋ ਹੈਮਪਟਨ ਪਾਰਕ 9 ਜੁਲਾਈ ਨੂੰ ਤੀਆਂ ਜਿਹੜੀਆਂ ਜੀ ਹੋਣੀਆਂ
ਜੀ। ਬਿਲਕੁਲ, ਸੋ ਸਾਡੇ ਸਰੋਤਿਆਂ ਨੂੰ ਦੱਸਦੇ ਜਾਈਏ, ਵੈਸੇ ਤਾਂ ਕੁਲਦੀਪ ਕੌਰ ਜਿਹੜੀ ਆ ਕਿਸੇ ਵੀ ਜਾਣਕਾਰੀ ਦੇ ਮੁਹਤਾਜ ਨਹੀਂ ਆ, ਤੀਆਂ ਦੇ ਨਾਲ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਨਾਤਾ ਉਹ ਜੁੜਿਆ ਹੋਇਆ ਤੇ ਸੱਭਿਆਚਾਰ ਦੇ ਲਈ ਪੰਜਾਬੀ ਬੋਲੀ ਦੇ ਲਈ ਖਾਸ ਯਤਨ ਜਿਹੜੇ ਉਹਨਾਂ ਦੇ ਨਿਰੰਤਰ ਜਾਰੀ ਰਹਿੰਦੇ। ਅੱਜ ਕੱਲ ਉਹ ਸਾਂਝੀ ਆਵਾਜ਼ ਰੇਡੀਓ ਤੇ ਵੀ ਪ੍ਰੋਗਰਾਮ ਲੈ ਕੇ ਆਉਂਦੇ ਆ ਜੀ ਪੰਜਾਬੀ ਦੇ ਵਿੱਚ, ਤੇ ਨਾਲ ਹੀ ਨਾਲ ਜਿਹੜਾ ਇਹ ਪ੍ਰੋਗਰਾਮ ਤੀਆਂ ਦਾ ਉਹ ਲਿਖਣ ਜਾ ਰਿਹਾ ਪਹਿਲੀ ਵਾਰ ਆਪਣੇ ਉਸ ਏਰੀਏ ਦੇ ਵਿੱਚ ਹੈਮਪਟਨ ਪਾਰਕ ਇਲਾਕੇ ਦੇ ਵਿੱਚ, ਪਰ ਉਸ ਤੋਂ ਵੀ ਪਹਿਲਾਂ ਜਿਹੜਾ ਤੀਆਂ ਦਾ ਜਿਹੜਾ ਪ੍ਰੋਗਰਾਮ ਆ ਜੀ ਉਹ ਇਹ ਸਪਰਿੰਗ ਵੇਲ ਦੇ ਵਿੱਚ ਜਿਹੜੀ ਸ਼ੁਰੂਆਤ ਆ ਇਹਨਾਂ ਨੇ ਆਪਣੀ ਉਥੋਂ ਕੀਤੀ ਸੀਗੀ ਤੇ ਉਹ ਚੇਟਕ ਜਿਹੜੀ ਆ ਇੱਕ ਵਾਰ ਜਦੋਂ ਲੱਗੀ ਆ ਤੇ ਫੇਰ ਬਹੁਤ ਸਾਰੇ ਹੋਰ ਏਰੀਆਜ਼ ਦੇ ਵਿੱਚ ਵੀ ਸਹਿਯੋਗ ਜਿਹੜਾ ਇਹ ਦਿੰਦੇ ਆਏ ਆ। ਸੋ ਐਪਿੰਗ ਦੇ ਵਿੱਚ ਵੀ ਜਿਹੜੀਆਂ ਤੀਆਂ ਹੁੰਦੀਆਂ ਉਹਦੇ ਵਿੱਚ ਵੀ ਇਹ ਆਪਣੀ ਜਿਹੜੀ ਮਦਦ ਦਿੰਦੇ ਆ ਆਪਣਾ ਸਹਿਯੋਗ ਦਿੰਦੇ ਆ। ਤੇ ਕੁਲਦੀਪ, ਕਿਉਂਕਿ ਜਿਹੜੇ ਦੂਸਰੇ ਖੇਤਰ ਸੀਗੇ ਜਿਵੇਂ ਸਪਰਿੰਗਵਿਲ ਹੋ ਗਿਆ, ਉੱਥੇ ਤੁਸੀਂ ਸ਼ੁਰੂਆਤ ਕੀਤੀ ਸੀ ਐਜ਼ ਅ ਟੀਮ ਮੈਂਬਰ, ਤੁਸੀਂ ਹਨਾ ਤੀਆਂ ਕਰਵਾਉਂਦੇ ਹੁੰਦੇ ਸੀਗੇ, ਤੇ ਹੁਣ ਸਪਰਿੰਗਵਿਲ ਤੋਂ ਥੋੜਾ ਜਿਹਾ ਹੀ ਦੂਰੀ ਦੇ ਉੱਤੇ ਇਹ ਹੈਮਪਟਨ ਪਾਰਕ ਦਾ ਇਲਾਕਾ, ਉੱਥੇ ਇਹ ਤੀਆਂ ਜਿਹੜੀਆਂ ਉਹ ਮਨਾਈਆਂ ਜਾ ਰਹੀਆਂ। ਸੋ ਬਹੁਤ ਜ਼ਿਆਦਾ ਦੂਰੀ ਨਹੀਂ ਆ, ਪਰ ਫਿਰ ਵੀ ਇੱਕ ਨਵਾਂ ਇਲਾਕਾ ਆ ਔਰ ਨਵੇਂ ਇਲਾਕੇ ਦੇ ਵਿੱਚ ਸਾਡੀ ਵੱਧਦੀ ਹੋਈ ਗਿਣਤੀ ਜਿਹੜੀ ਆ ਭਾਈਚਾਰੇ ਦੀ ਦੇਖ ਕੇ ਇਹ ਤੀਆਂ ਉਲੀਕਣ ਦਾ ਜਿਹੜਾ ਤੁਸੀਂ ਸਬੱਬ ਆ ਉਹ ਉੱਥੇ ਬਣਾਇਆ। ਤੇ ਜਿਹੜੀਆਂ ਇਹ ਤੀਆਂ ਆ ਹੈਮਪਟਨ ਪਾਰਕ ਦੇ ਕਿਸ ਇਲਾਕੇ ਕਿਸ ਏਰੀਏ ਦੇ ਵਿੱਚ ਖਾਸ ਕਿਸ ਵੈਨਿਊ ਦੇ ਵਿੱਚ ਲੱਗ ਰਹੀਆਂ, ਤੇ ਨਾਲ ਹੀ ਨਾਲ ਦੱਸਿਓ ਇਹਦਾ ਸਮਾਂ ਜਿਹੜਾ ਜੀ ਉਹ ਕੀ ਹੋਣਾ?
ਹਾਂਜੀ, ਹੈਮਪਟਨ ਪਾਰਕ ਦੇ ਵਿੱਚ ਜੀ ਆਰਥਰ ਵਰਨ ਹਾਲ ਕਾਫੀ ਮਸ਼ਹੂਰ ਆ ਸਟ੍ਰੋਟ ਐਵੇਨਿਊ ਤੇ, ਉੱਥੇ ਹੀ ਆਰਥਰ ਵਰਨ ਹਾਲ ਦੇ ਵਿੱਚ ਇਹ ਜਿਹੜੀਆਂ ਤੀਆਂ ਲੱਗਣੀਆਂ। ਤੇ ਅਸੀਂ ਕੋਸ਼ਿਸ਼ ਕਰਨੀ ਆ ਕਿ 12 ਵਜੇ ਅਸੀਂ ਜਿਹੜਾ ਸਟਾਰਟ ਕਰ ਦਈਏ, ਕਿਉਂਕਿ ਅਸੀਂ 12 ਵਜੇ ਦਾ ਟਾਈਮ ਦਈਏ ਤੇ ਸਾਡਾ ਪੰਜਾਬੀ ਭਾਈਚਾਰਾ ਹਮੇਸ਼ਾ ਹੀ ਸਾਨੂੰ ਘੰਟੇ ਕੁ ਦੀ ਵੇਟ ਕਰਵਾ ਹੀ ਦਿੰਦਾ। ਲਗਭਗ 1 ਵਜ ਜਾਣਾ ਜੀ ਸਾਨੂੰ ਇਹ ਸ਼ੁਰੂ ਕਰਦੇ ਆ, ਤੇ ਕੋਸ਼ਿਸ਼ ਹੋਵੇਗੀ ਕਿ ਸ਼ਾਮੀ 5-6 ਵਜੇ ਤੱਕ ਅਸੀਂ ਸਾਰਿਆਂ ਨੂੰ ਘਰੋ ਘਰੀ ਤੋਰ ਦਈਏ, ਨਵੇੜਾ ਕਰ ਦਈਏ ਤੀਆਂ ਸਾਡੀਆਂ ਦਾ। ਤੇ ਬਾਕੀ ਇਹ ਜਿਹੜਾ ਪਾਰਕਿੰਗ ਜਿਹੜੀ ਇੱਥੇ ਕਾਫੀ ਫ੍ਰੀ ਹੈ ਜੀ, ਤੇ ਸਟਾਲਸ ਬਿਜ਼ਨਸ ਸਟਾਲਸ ਕਾਫੀ ਲੱਗ ਰਹੀਆਂ ਜਿਵੇਂ ਕੱਪੜਿਆਂ ਦੀ ਸਟਾਲ, ਜਵੈਲਰੀ ਦੀ ਸਟਾਲ, ਜੁੱਤੀਆਂ ਦੀ, ਤੇ ਇਸ ਵਾਰ ਤਾਂ ਇੱਕ ਪਰਸਾਂ ਦੀ ਸਟਾਲ ਵੀ ਜੀ ਨਵੀਂ ਜਿਹੜੀ ਆਈ ਆ, ਜਿਨ੍ਹਾਂ ਮੈਨੂੰ ਕੰਟੈਕਟ ਕੀਤਾ ਕਿ ਅਸੀਂ ਚਾਹੁੰਦੇ ਆ ਅਸੀਂ ਵੀ ਸਟਾਲ ਲਾਈਏ। ਫੂਡ ਸਟਾਲ ਵੀ ਅਵੇਲੇਬਲ ਆ ਜੀ
ਜੀ।
ਤੇ ਬਾਕੀ ਟਿਕਟ ਦੇ ਬਾਰੇ ਮੈਂ ਜ਼ਰੂਰ ਦੱਸਣਾ ਜੀ, $10 ਟਿਕਟ ਦਾ ਪ੍ਰਾਈਜ਼ ਹੈ ਜੀ, ਬਟ ਜੇ ਤੁਸੀਂ ਔਨ ਡੋਰ ਖਰੀਦੋਗੇ ਉਸੇ ਦਿਨ ਤਾਂ ਤੁਹਾਨੂੰ $15 ਦੀ ਪਏਗੀ, ਜੇ ਤੁਸੀਂ ਪਹਿਲਾਂ ਹੀ ਖਰੀਦ ਲੋਗੇ ਤਾਂ $10।
ਠੀਕ ਹੈ ਜੀ। ਸੋ ਦੋਸਤੋ ਫਿਰ ਆਪਾਂ ਔਨ ਡੋਰ ਜਾ ਕੇ ਖਰੀਦਣ ਦਾ ਫਿਰ ਨਾ ਹੀ ਪਾਈਏ ਹਨਾ ਜੱਬ ਹਨਾ, ਕਿਉਂਕਿ ਤੁਹਾਨੂੰ $5 ਐਕਸਟਰਾ ਪੈਣੇ ਆ ਤੇ ਤੁਸੀਂ ਆਪਣੀਆਂ ਟਿਕਟ ਜਿਹੜੀਆਂ ਜੀ ਉਹ ਪਹਿਲਾਂ ਹੀ ਆਪਣੀਆਂ ਸੇਫ ਰੱਖੋ ਤੇ ਬੁਕਿੰਗ ਕਰਵਾ ਲਓ। ਤੇ ਕੁਲਦੀਪ, ਇਸ ਤੋਂ ਇਲਾਵਾ ਜਿਵੇਂ ਅਸੀਂ ਗੱਲ ਕਰੀਏ ਵੀ ਉਹ ਸਾਰੇ ਪ੍ਰੋਗਰਾਮ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਵੰਨਗੀਆਂ ਤੁਸੀਂ ਲੈ ਕੇ ਆ ਰਹੇ ਹੋ?
ਹਾਂਜੀ, ਜਿਵੇਂ ਕਿ ਤੁਸੀਂ ਪਹਿਲਾਂ ਹੀ ਦੱਸਿਆ ਕਿ ਪੰਜਾਬੀ ਮਾਂ ਬੋਲੀ ਨਾਲ ਮੈਨੂੰ ਬਹੁਤ ਪਿਆਰ ਹੈ ਜੀ, ਤੇ ਕਲਚਰ ਨਾਲ ਵੀ, ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਜਿਹੜੀਆਂ ਅਲੋਪ ਹੋਈਆਂ ਚੀਜ਼ਾਂ ਉਹਨਾਂ ਨੂੰ ਜ਼ਰੂਰ ਸਾਹਮਣੇ ਲਿਆਵਾਂ। ਸੋ ਐਰਕੀ ਮੇਰੀ ਕੋਸ਼ਿਸ਼ ਹੈ ਜੀ ਕਿ ਮੈਂ ਕੁੜੀਆਂ ਦਾ ਝੂਮਰ ਕਰਵਾਇਆ ਜੀ, ਜਿਹੜਾ ਪੰਜਾਬੀ ਆਪਣਾ ਲੋਕ ਨਾਚ ਆ, ਤੇ ਨਾਲ ਦੀ ਨਾਲ ਹੀ ਮਲਵਈ ਗਿੱਧਾ ਇੱਥੋਂ ਦੀਆਂ ਬੋਰਨ ਕੁੜੀਆਂ ਤੋਂ ਤਿਆਰ ਕਰਵਾਇਆ, ਤੇ ਤਾਂ ਜੋ ਉਹ ਆਪ ਪੰਜਾਬੀ ਦੇ ਵਿੱਚ ਖੁਦ ਬੋਲੀ ਬੋਲਣ, ਤੇ ਉਹ ਬਹੁਤ ਖੂਬਸੂਰਤ ਢੰਗ ਨਾਲ ਜਿਹੜੀ ਪੰਜਾਬੀ ਆਪਣੀ ਬੋਲੀ ਆ ਉਹਨਾਂ ਨੂੰ ਯਾਦ ਕਰਕੇ ਤੇ ਬਹੁਤ ਸੋਹਣਾ ਬੋਲਦੀਆਂ ਜੀ। ਸੋ ਕੁੜੀਆਂ ਦਾ ਇੱਥੋਂ ਜੰਮੀਆਂ ਪਲੀਆਂ ਦਾ ਮਲਵਈ ਗਿੱਧਾ ਜਿਹੜਾ ਉਹ ਮੈਨੂੰ ਲੱਗਦਾ ਕਿ ਮੋਸਟ ਅਟ੍ਰੈਕਟਿਵ ਹੋਊਗਾ। ਬਾਕੀ ਗਿੱਧਾ, ਭੰਗੜਾ, ਬੱਚਿਆਂ ਦੇ ਕੁਛ ਸੋਲੋ ਪਰਫੋਰਮੈਂਸ ਨੇ ਤੇ ਆਡੀਅੰਸ ਪਾਰਟਿਸਿਪੇਸ਼ਨ ਦੀ ਜਿਹੜੀ ਮੈਂ ਰੱਖੀ ਆ, ਆਡੀਅੰਸ ਵੀ ਆ ਕੇ ਪੂਰਾ ਫੁੱਲੀ ਪਾਰਟਿਸਿਪੇਟ ਕਰ ਸਕਦੀ ਆ, ਉਹਨਾਂ ਨੂੰ ਵੀ ਅਸੀਂ ਇਹ ਨੀ ਪਿੱਛੇ ਛੱਡ ਦਾਂਗੇ। ਤਕਰੀਬਨ ਮੇਰੀ ਕੋਸ਼ਿਸ਼ ਹੈ ਕਿ ਹਰ ਉਮਰ ਦਾ ਵਰਗ ਦਾ ਜਿਹੜਾ ਉੱਥੇ ਇਨਸਾਨ ਪਹੁੰਚੇਗਾ, ਜਿਹੜੀਆਂ ਕੁੜੀਆਂ ਮੇਰੀਆਂ ਭੈਣਾਂ ਪਹੁੰਚਣਗੀਆਂ, ਹਰ ਇੱਕ ਨੂੰ ਪੂਰਾ ਮੌਕਾ ਮਿਲੂਗਾ ਕਿ ਤਾਂ ਜੋ ਉੱਥੇ ਪਾਰਟਿਸਿਪੇਟ ਕਰ ਸਕਣ, ਚਾਹੇ ਉਹ ਆਡੀਅੰਸ ਵਿੱਚੋਂ ਹੋਣ, ਚਾਹੇ ਜਿਹੜੇ ਆਲਰੇਡੀ ਪ੍ਰੈਕਟਿਸ ਕਰ ਰਹੇ ਨੇ ਪਾਰਟਿਸਿਪੈਂਟਸ ਉਹ ਹੋਣ।
ਜੀ ਜੀ। ਸੋ ਦੋਸਤੋ, ਜਿਵੇਂ ਕੁਲਦੀਪ ਕੌਰ ਹੋਰਾਂ ਨੇ ਕਿਹਾ ਵੀ ਹਰ ਉਮਰ ਵਰਗ ਦੀਆਂ ਜਿਹੜੀਆਂ ਬੀਬੀਆਂ ਭੈਣਾਂ, ਕਿਉਂਕਿ ਬੀਬੀਆਂ ਭੈਣਾਂ ਦਾ ਹੀ ਪ੍ਰੋਗਰਾਮ ਹੋਣਾ ਇਹ, ਸੋ ਓਨਲੀ ਫੋਰ ਲੇਡੀਜ਼ ਇਵੈਂਟ ਹੁੰਦੇ ਆ ਤੀਆਂ ਦੇ, ਤੇ ਇੱਥੇ ਤੁਸੀਂ ਜ਼ਰੂਰ ਪਹੁੰਚੋ ਜੀ, ਕਿਸੇ ਤਰ੍ਹਾਂ ਦੀ ਝਿਜਕ ਤੋਂ ਬਿਨਾਂ ਬੇਝਿਜਕ ਉੱਥੇ ਤੁਸੀਂ ਜਾ ਕੇ ਇੰਜੋਏ ਕਰੋ ਇਹ ਪ੍ਰੋਗਰਾਮ। ਤੇ ਤੁਸੀਂ ਕੁਲਦੀਪ ਇੱਕ ਵਾਰ ਫੇਰ ਤਰੀਕ, ਵੈਨਿਊ ਤੇ ਸਮਾਂ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝਾ ਕਰ ਦਿਓ। ਤੇ ਦੋਸਤੋ, ਨਾਲ ਹੀ ਨਾਲ ਮੈਂ ਇਹ ਵੀ ਦੱਸ ਕੇ ਜਾਵਾਂ ਕਿ ਕੁਲਦੀਪ ਕੌਰ ਹੁਰੀ ਰਾਜਨੀਤੀ ਦੇ ਖੇਤਰ ਦੇ ਵਿੱਚ ਵੀ ਪੈਰ ਧਰ ਚੁੱਕੇ ਆ, ਯਾਨੀ ਕਿ ਉਹਨਾਂ ਨੇ ਪਿਛਲੀਆਂ ਜਿਹੜੀਆਂ ਕੌਂਸਲ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਮੀਦਵਾਰ ਦੇ ਤੌਰ ਤੇ ਇਹ ਚੋਣ ਸੀ ਉਹ ਲੜੀ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਹੋਰ ਮੌਕੇ ਆਉਣ ਉਹਨਾਂ ਨੂੰ ਉਹਨਾਂ ਮੌਕਿਆਂ ਦੇ ਉੱਤੇ ਕਾਮਯਾਬੀ ਵੀ ਮਿਲੇ। ਸੋ ਕੁਲਦੀਪ, ਜਾਂਦੇ ਜਾਂਦੇ ਇਹ ਸਾਰੀ ਇਨਫੋਰਮੇਸ਼ਨ ਇੱਕ ਵਾਰ ਫੇਰ ਸਾਡੇ ਸਰੋਤਿਆਂ ਨਾਲ ਸਾਂਝੀ ਕਰਿਓ।
ਹਾਂਜੀ, ਬਹੁਤ ਬਹੁਤ ਧੰਨਵਾਦ ਦੀਪ ਜੀ, ਤੁਸੀਂ ਹਮੇਸ਼ਾ ਹੀ ਇੰਨੀ ਸਪੋਰਟ ਕਰਦੇ ਹੋ ਤੇ ਮੇਰੇ ਵੈਲ ਵਿਸ਼ਰ ਹੋ, ਤੇ ਇਹ ਸਾਰਾ ਕੁਛ ਤੁਹਾਡੀ ਸਾਰਿਆਂ ਦੀ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਥੈਂਕ ਯੂ, ਤੁਸੀਂ ਹਮੇਸ਼ਾ ਹੀ ਇੰਨੇ ਸਪੋਰਟਿਵ ਹੁੰਦੇ ਹੋ, ਮੈਨੂੰ ਬੜੇ ਸੋਹਣੇ ਸੁਚੱਜੇ ਢੰਗ ਨਾਲ ਸਲਾਹਾਂ ਵੀ ਦਿੰਦੇ ਹੋ ਲਾਈਫ ਚ। ਤੇ ਬਾਕੀ ਚਲੋ, ਅੱਜ ਦੀਆਂ ਤੀਆਂ ਦਾ ਜਿਵੇਂ ਤੁਸੀਂ ਕਿਹਾ ਕਿ ਮੈਂ ਦੁਬਾਰਾ ਫੇਰ ਦੱਸਾਂ, ਇਹ 9 ਜੁਲਾਈ ਨੂੰ 1 ਵਜੇ ਸ਼ੁਰੂ ਹੋ ਜਾਣੀ ਹੈ ਜੀ, ਦਿਨ ਐਤਵਾਰ, ਹੈਮਪਟਨ ਪਾਰਕ ਵਿਖੇ ਆਰਥਰ ਵਰਨ ਹਾਲ ਹੈ ਜੀ ਵੈਨਿਊ, ਇੱਥੇ ਤੁਸੀਂ ਸਭ ਨੇ ਪਹੁੰਚਣਾ ਤੇ $10 ਟਿਕਟ ਹੈ, ਤੇ ਵਧੇਰੇ ਜਾਣਕਾਰੀ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 0449-520-792 ਤੇ, ਯਾਨੀ 0449-520-792 ਤੇ, ਤੇ ਪਹੁੰਚੋ ਸਾਰੇ ਜਾਣੇ ਹੁੰਮ ਹਮਾ ਕੇ, ਕਿਉਂਕਿ ਤੁਹਾਡੇ ਸਾਰਿਆਂ ਵਾਸਤੇ ਇਹ ਜਿਹੜੀਆਂ ਤੀਆਂ ਸਪੈਸ਼ਲੀ ਇੱਥੇ ਕਰੈਨਬਲ ਲਾਗੇ ਆਰਗੇਨਾਈਜ਼ ਕੀਤੀਆਂ ਗਈਆਂ, ਕਿ ਤੁਸੀਂ ਸਾਰੇ ਕਾਫੀ ਚਿਰ ਤੋਂ ਉਡੀਕਦੇ ਸੀ, ਸੋ ਮੈਂ ਉਡੀਕ ਕਰਾਂਗੀ ਤੁਹਾਡੇ ਸਾਰਿਆਂ ਦੀ, ਤੇ ਆਓ ਸਾਰੇ ਜਾਣੇ ਆਪਾਂ ਰਲ ਮਿਲ ਕੇ ਤੀਆਂ ਮਨਾਈਏ।
ਜੀ ਜੀ,
9 ਜੁਲਾਈ
ਬਹੁਤ ਬਹੁਤ ਸ਼ੁਭੇਚਾਵਾਂ ਸਾਡੇ ਵੱਲੋਂ ਵੀ। ਸੋ ਹਰਮਨ ਰੇਡੀਓ ਵੱਲੋਂ ਅਸੀਂ ਤੁਹਾਨੂੰ ਸ਼ੁਭੇਚਾਵਾਂ ਦਿੰਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਜੀ ਬਿਲਕੁਲ ਦੇਖੋ, ਖੁਸ਼ੀਆਂ ਖੇੜੇ ਜਿਹੜੇ ਆ ਉਹਨਾਂ ਦੇ ਨਾਲ ਤਾਂ ਮਨਾਉਣਾ ਹੀ ਮਨਾਉਣਾ ਆ, ਤੇ ਨਾਲ ਹੀ ਨਾਲ ਸਫਲ ਪ੍ਰੋਗਰਾਮ ਹੋਣ ਹੀ ਬੜੇ, ਤੁਹਾਡਾ ਪਹਿਲਾ, ਤੁਹਾਡੇ ਇਲਾਕੇ ਦਾ ਇਹ ਪਹਿਲਾ ਤੀਆਂ ਦਾ ਪ੍ਰੋਗਰਾਮ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਕੁਲਦੀਪ ਜੀ।
ਹਾਂਜੀ, ਧੰਨਵਾਦ ਜੀ, ਧੰਨਵਾਦ ਤੇ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਜੀ ਕੁਲਦੀਪ ਕੌਰ, ਜਿਹੜੇ ਕਿ ਤੀਆਂ ਤੀਜ ਤਰੰਜਣ ਨਾਮ ਦਾ ਇੱਕ ਇਵੈਂਟ ਜਿਹੜਾ ਜੀ ਉਹ ਕਰਵਾਉਣ ਜਾ ਰਹੇ ਆ। ਸੋ ਜਿਵੇਂ ਉਹਨਾਂ ਨੇ ਦੱਸਿਆ, ਹੈਮਪਟਨ ਪਾਰਕ ਦੇ ਵਿੱਚ ਇਹ 9 ਜੁਲਾਈ ਨੂੰ ਉਲੀਕਿਆ ਗਿਆ। ਸੋ ਦੋਸਤੋ, ਜਿਹੜੀਆਂ ਵੀ ਭੈਣਾਂ ਸਾਨੂੰ ਬੀਬੀਆਂ ਸੁਣ ਰਹੀਆਂ, ਜ਼ਰੂਰ ਇਹਦੇ ਵਿੱਚ ਸ਼ਿਰਕਤ ਕਰਿਓ। ਸੋ ਧਨੀ ਸਾਹਿਬ ਕਹਿੰਦੇ ਆ ਜੀ, ਧਨੀ ਸਾਹਿਬ ਕਹਿੰਦੇ ਬੰਦੇ ਕੀ ਕਰਨਗੇ ਘਰੇ, ਉਹ ਕਿਉਂ ਨਹੀਂ ਆ ਸਕਦੇ। ਦੇਖੋ ਜੀ, ਤੀਆਂ ਦਾ ਹੁਣ ਪ੍ਰੋਗਰਾਮ ਆ, ਇਹ ਤਾਂ ਫਿਰ ਮਸਲਾ ਖੜਾ ਹੋ ਜਾਣਾ ਵੀ ਇੱਕ ਦਿਨ ਸਾਨੂੰ ਮਿਲਣਾ ਤੇ ਉਸ ਦਿਨ ਚ ਵੀ ਤੁਸੀਂ ਆਪਣੀ ਸ਼ਮੂਲੀਅਤ ਚਾਹੁੰਦੇ ਹੋ, ਹਨਾ, ਕਿਉਂਕਿ ਬੰਦਿਆਂ ਦਾ ਧਨੀ ਸਾਹਿਬ ਏਦਾਂ ਹੁੰਦਾ ਨਾ ਵੀ ਬੰਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਆਪਣੀਆਂ ਮਹਿਫਲਾਂ ਲਾ ਲੈਂਦੇ ਆ, ਪਰ ਓਦਾਂ ਦੀਆਂ ਮਹਿਫਲਾਂ ਲਾਉਣ ਦਾ ਮੌਕਾ ਜਿਹੜਾ ਉਹ ਸਾਡੀਆਂ ਬੀਬੀਆਂ ਨੂੰ ਘੱਟ ਮਿਲਦਾ। ਸੋ ਤੀਆਂ ਦੇ ਮੌਕੇ ਜਿਹੜਾ ਆਪਣਾ ਸਾਰਾ ਗੁੱਬ ਗਵਾਟ ਵੀ ਕੱਢਦੀਆਂ ਫਿਰ, ਤੇ ਫਿਰ ਉਹ ਸੱਜਣ ਧੱਜਣ ਦਾ ਜਿਹੜੀਆਂ ਅਗਲੀਆਂ ਪਿਛਲੀਆਂ ਕਸਰਾਂ ਜੀ ਉਹ ਵੀ ਕੱਢਣੀਆਂ ਹੁੰਦੀਆਂ ਉਹਨਾਂ ਨੇ। ਸੋ ਇਹੋ ਹੀ ਮੌਕੇ ਹੁੰਦੇ ਆ। ਇਸ ਤੋਂ ਪਹਿਲਾਂ ਵੀ ਇੱਕ ਤੀਆਂ ਜਿਹੜੀਆਂ ਉਹ ਸਾਡੇ ਇੱਧਰ ਕੀਲਰ ਇਲਾਕੇ ਦੇ ਵਿੱਚ ਲੱਗਣ ਜਾ ਰਹੀਆਂ 24 ਜੂਨ ਨੂੰ, ਆਉਣ ਵਾਲੀ 24 ਜੂਨ, 3-4 ਦਿਨ ਹੀ ਰਹਿ ਗਏ ਆ। ਸੋ ਉੱਥੇ ਵੀ ਰੌਣਕਾਂ ਲੱਗਣੀਆਂ। ਸੋ ਦੋਸਤੋ, ਪਹੁੰਚੋ ਜਿੱਥੇ ਜਿੱਥੇ ਵੀ ਤੁਸੀਂ ਆਪ ਚਾਹਵਾਨ ਹੋ ਇਹਨਾਂ ਤੀਆਂ ਦਾ ਹਿੱਸਾ ਬਣਨ ਦੇ ਲਈ। ਸੋ ਦੋਸਤੋ, ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਆ, ਤੇ ਬਹੁਤ ਸਾਰੇ ਮੈਸੇਜਸ ਸਾਡੇ ਤੱਕ ਪਹੁੰਚ ਰਹੇ ਆ, ਆਪਾਂ ਤੁਹਾਡੇ ਮੈਸੇਜਸ ਲੈਣੇ ਆ ਪ੍ਰੋਗਰਾਮ ਦੇ ਵਿੱਚ। ਤੇ ਜਿਹੜੇ ਵੀ ਦੋਸਤ ਸਾਨੂੰ ਅੱਜ ਦੇ ਵਿਸ਼ੇ ਦੇ ਉੱਤੇ ਜੁਆਇਨ ਕਰਨਾ ਚਾਹੁੰਦੇ ਆ, ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਾ ਚਾਹੁੰਦੇ ਆ, ਜ਼ਰੂਰ ਕਰੋ। ਅੱਜ ਅਸੀਂ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਆ ਦੋਸਤੋ, ਅੱਜ ਦੀ ਗੱਲਬਾਤ ਦੇ ਵਿੱਚ ਮੇਰੇ ਨਾਲ ਪਹਿਲਾਂ ਦੱਸਦੇ ਆ ਕਿ ਸਿਮਰ ਅੱਜ ਸ਼ਾਮਲ ਨਹੀਂ ਹੋ ਸਕਣਗੇ। ਸਿਮਰਦੀਪ ਜਿਹੜੇ ਆ ਅੱਜ ਇੱਕ ਜ਼ਰੂਰੀ ਕੰਮ ਦੇ ਲਈ ਪ੍ਰੋਗਰਾਮ ਚੋਂ ਛੁੱਟੀ ਲੈ ਚੁੱਕੇ ਆ, ਤੇ ਅੱਜ ਦੀ ਇਹ ਗੱਲਬਾਤ ਆਪਾਂ ਹੀ ਕਰਨੀ ਆ ਤੇ ਮੈਂ ਤੁਹਾਨੂੰ ਵਿਸ਼ਾ ਇੱਕ ਵਾਰ ਫੇਰ ਦੱਸ ਦਿੰਨੀ ਆ, ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਜੇਕਰ ਤੁਹਾਡੇ ਬੱਚੇ ਜਿਹੜੇ ਆ ਉਹ ਇੱਥੇ ਟਿਊਸ਼ਨਸ ਲੈ ਰਹੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦਾ ਫਾਇਦਾ ਜਿਹੜਾ ਉਹ ਮਿਲ ਰਿਹਾ ਔਰ ਸਕੂਲ ਦੀ ਪੜ੍ਹਾਈ ਦੇ ਵਿੱਚ ਉਹਨਾਂ ਟਿਊਸ਼ਨਸ ਦਾ ਕਿੰਨਾ ਕੁ ਯੋਗਦਾਨ ਹੁੰਦਾ, ਤੁਸੀਂ ਜ਼ਰੂਰ ਸਾਨੂੰ ਦੱਸਣਾ। ਤੇ ਇਸ ਤੋਂ ਇਲਾਵਾ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਅਸੀਂ ਕੁਮੋਨ ਜਾਂ ਫਿਰ ਜੇਮਸ ਵਗੈਰਾ ਦੇ ਵਿੱਚ ਭੇਜਣਾ ਚਾਹੁੰਦੇ ਹੁੰਦੇ ਆ, ਤੇ ਉਹ ਕਿੰਨਾ ਕੁ ਫਾਇਦੇਮੰਦ ਆ ਸਾਡੇ ਬੱਚਿਆਂ ਦੇ ਲਈ, ਜਾਂ ਫਿਰ ਕਿੰਨਾ ਕੁ ਉਸ ਤੋਂ ਤੁਸੀਂ ਲਾਭ ਲੈ ਸਕੇ ਹੋ ਜਾਂ ਬੱਚੇ ਜਿਹੜੇ ਉਹ ਲਾਭ ਲੈ ਸਕੇ ਆ। ਤੁਸੀਂ ਆਪਣੀ ਇਹ ਵਿਚਾਰ ਚਰਚਾ ਦੇ ਵਿੱਚ ਸ਼ਮੂਲੀਅਤ ਜ਼ਰੂਰ ਪਾਉਣੀ ਆ ਜੀ, ਤਾਂ ਕਿ ਇਹਨੂੰ ਅਸੀਂ ਆਪ ਵੀ ਸਿੱਖਣ ਦਾ ਮਾਧਿਅਮ ਬਣਾ ਸਕੀਏ। ਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਆ, ਆਪਾਂ ਉਹਨਾਂ ਨੂੰ ਫੇਰ ਸ਼ਾਮਲ ਕਰਦੇ ਹਾਂ ਇੱਕ ਵਾਰ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰਾਂ ਨੇ ਫਰਮਾਇਸ਼ ਕੀਤੀ ਸੀ ਜੀ ਬਾਬਾ ਬੇਲੀ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ, ਬਹੁਤ ਸੋਹਣਾ ਗੀਤ ਸੀ ਰਾਜ ਮਹਿੰਦਰ ਜੀ, ਤਾਂ ਕਰਕੇ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਪਹਿਲੀ ਵਾਰ ਉਹਨਾਂ ਦੀ ਆਵਾਜ਼ ਵਿੱਚ ਇਹ ਵਾਲਾ ਗੀਤ ਮੈਂ ਸੁਣਿਆ ਔਰ ਮੈਨੂੰ ਖੁਦ ਨੂੰ ਬਹੁਤ ਪਸੰਦ ਆਇਆ। ਬਹੁਤ ਬਹੁਤ ਧੰਨਵਾਦ ਫਰਮਾਇਸ਼ ਦੇ ਲਈ। ਤੇ ਇਹਦੇ ਨਾਲ ਹੀ ਹੋਰ ਬਹੁਤ ਸਾਰੇ ਗੀਤਾਂ ਦੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਹੋਈਆਂ, ਉਹ ਵੀ ਇੱਕ ਇੱਕ ਕਰਕੇ ਅਸੀਂ ਪ੍ਰੋਗਰਾਮ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਸੁਣਾਉਂਦੇ ਰਵਾਂਗੇ। ਤੇ ਹੁਣ ਇੱਕ ਸੁਨੇਹਾ ਜ਼ਰੂਰ ਲੈ ਲਈਏ, ਕੁਲਦੀਪ ਕੌਰ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਕੁਛ ਸਤਰਾਂ ਭੇਜੀਆਂ, ਆਪਾਂ ਉਹ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਵੱਢ ਕੇ ਕਸਾਈ ਵੇਚ ਦਿੰਦੇ ਮਾਸ ਬੱਕਰੇ ਦਾ, ਖੱਲੜੀ ਦਾ ਢੋਲਕ ਤੇ ਤਬਲਾ ਬਣਾਇਆ ਜਾਂਦਾ, ਮਰ ਜਾਵੇ ਮਿਰਗ ਤੇ ਬਣਾਈ ਜਾਂਦੀ ਮਿਰਗਸ਼ਾਲਾ, ਸਿੰਘ ਬਾਰਾਂ ਸਿੰਘੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ, ਮਰ ਜਾਵੇ ਹਾਥੀ ਉਹਦਾ 1.25 ਲੱਖ ਮੁੱਲ ਪੈਂਦਾ, ਮਰ ਜਾਵੇ ਹਾਥੀ ਉਹਦਾ 1.25 ਲੱਖ ਮੁੱਲ ਪੈਂਦਾ, ਦੰਦ ਦਾ ਬਣਾ ਕੇ ਚੂੜਾ ਬੀਬੀਆਂ ਦੇ ਪਾਇਆ ਜਾਂਦਾ, ਮਰ ਜਾਵੇ ਗੈਂਡਾ ਤੇ ਬਣਾਈ ਜਾਂਦੀ ਢਾਲ ਉਹਦੀ, ਮਰ ਜਾਵੇ ਗੈਂਡਾ ਤੇ ਬਣਾਈ ਜਾਂਦੀ ਢਾਲ ਉਹਦੀ, ਤੀਰਾਂ ਤਲਵਾਰਾਂ ਨਾਲ ਉਹਨੂੰ ਅਜ਼ਮਾਇਆ ਜਾਂਦਾ, ਮਰ ਜਾਵੇ ਸ਼ੇਰ ਤੇ ਲੁਹਾ ਕੇ ਉਹਦੀ ਖੱਲ ਤਾਈ, ਸੰਤਾਂ ਮਹਾਂਪੁਰਖਾਂ ਦਾ ਆਸਣ ਵਿਛਾਇਆ ਜਾਂਦਾ, ਮਰ ਜਾਵੇ ਪਸ਼ੂ ਤੇ ਲੁਹਾ ਕੇ ਉਹਦੇ ਪੋਜ ਤਾਈ, ਜੁੱਤੀ ਜੋੜਾ ਪੈਰਾਂ ਵਿੱਚ ਪਾਉਣ ਲਈ ਬਣਾਇਆ ਜਾਂਦਾ, ਹੱਡ ਮਾਸ ਨਾੜੀ ਚੰਮ ਬੰਦੇ ਦਾ ਨਾ ਕਿਸੇ ਕੰਮ, ਹੱਡ ਨਾਸ ਮਾੜੀ ਚੰਮ ਬੰਦੇ ਦਾ ਨਾ ਕਿਸੇ ਕੰਮ, ਤੇ ਰੱਖ ਤੇ ਚਿਖਾ ਉੱਤੇ ਇਸ ਨੂੰ ਜਲਾਇਆ ਜਾਂਦਾ, ਰੱਖ ਕੇ ਤੇ ਚਿਖਾ ਉੱਤੇ ਇਸ ਨੂੰ ਜਲਾਇਆ ਜਾਂਦਾ। ਬਹੁਤ ਖੂਬ, ਬਹੁਤ ਹੀ ਸੋਹਣਾ ਜਿਹੜਾ ਵਰਣਨ ਹੈ ਇਹਦੇ ਵਿੱਚ ਕੀਤਾ ਕਿ ਜਿਹੜਾ ਜਿਹੜੇ ਪਸ਼ੂ ਆ ਪੰਛੀ ਦੇਖੋ ਉਹਨਾਂ ਦੇ ਸਰੀਰ ਦਾ ਜਿਹੜਾ ਹਿੱਸਾ ਆ ਉਹ ਕਿਸ ਤਰ੍ਹਾਂ ਸਾਡੇ ਕੰਮ ਆਉਂਦਾ ਆ, ਹਨਾ। ਔਰ ਅਸੀਂ ਦੇਖੋ ਜਿਹੜੇ ਮਾਸਾਹਾਰੀ ਲੋਕ ਆ ਉਹ ਤਾਂ ਉਹਨਾਂ ਨੂੰ ਜਿਉਂਦਿਆਂ ਜੀ ਮਾਰ ਕੇ ਵੀ ਖਾਂਦੇ ਆ, ਹਨਾ, ਔਰ ਉਹਨਾਂ ਦੇ ਮਰਿਆਂ ਦਾ ਵੀ ਮੁੱਲ ਪੈਂਦਾ। ਪਰ ਇੱਕ ਇਨਸਾਨ ਜਿਹੜਾ ਜੀ ਉਹ ਇਹੋ ਜਿਹਾ ਪ੍ਰਾਣੀ ਆ ਜਿਹੜਾ ਸ਼ੁਕਰ ਗੁਜ਼ਾਰ ਨਹੀਂ ਹੁੰਦਾ ਜੋ ਕੁਛ ਉਹਨੂੰ ਮਿਲਿਆ ਹੋਇਆ, ਹਨਾ। ਤੇ ਜਦਕਿ ਉਹ ਸਰੀਰ ਜਿਹੜਾ ਉਹਦਾ ਸਰੀਰ ਆ ਜਦੋਂ ਮੌਤ ਆਉਂਦੀ ਆ ਤੇ ਉਹ ਸਾਰਾ ਦਾ ਸਾਰਾ ਜਿਹੜਾ ਚਿਖਾ ਦੇ ਉੱਤੇ ਸੜ ਜਾਂਦਾ। ਪਰ ਇੱਕ ਗੱਲ ਹੋਰ ਹੈ ਜਿਹੜੀ ਸਰੋਤਿਆਂ ਦੇ ਨਾਲ ਆਪਾਂ ਸਾਂਝ ਜ਼ਰੂਰ ਪਾਉਣੀ ਚਾਹਾਂਗੇ ਕਿ ਔਰਗਨ ਅਸੀਂ ਆਪਣੇ ਡੋਨੇਟ ਜ਼ਰੂਰ ਕਰ ਸਕਦੇ ਹਾਂ ਜੇਕਰ ਅਸੀਂ ਜਿਉਂਦੇ ਜੀ ਆਪਣਾ ਅਹਿਦ ਲਈਏ। ਜਿਵੇਂ ਅਸੀਂ ਇਸ ਕਵਿਤਾ ਦੇ ਵਿੱਚ ਹੀ ਦੇਖਦੇ ਹਾਂ ਕਿ ਕਵਿਤਾ ਦੇ ਵਿੱਚ ਸਾਰੇ ਹੀ ਲਗਭਗ ਜਿਹੜੇ ਜਾਨਵਰ ਹੈ, ਸ਼ੇਰ ਦੀ ਗੱਲ ਕੀਤੀ ਗਈ, ਗੈਂਡੇ ਦੀ ਗੱਲ ਕੀਤੀ ਗਈ, ਹਾਥੀ ਦੀ ਗੱਲ ਕੀਤੀ ਗਈ, ਬਾਰਾਂ ਸਿੰਘੇ ਦੀ ਗੱਲ ਕੀਤੀ ਗਈ, ਮਿਰਗਾਂ ਦੀ ਗੱਲ ਕੀਤੀ ਗਈ, ਹਨਾ, ਤੇ ਬੱਕਰੇ ਦੀ ਗੱਲ ਕੀਤੀ ਗਈ ਆ, ਯਾਨੀ ਕਿ ਉਹਨਾਂ ਦੀ ਸਕਿਨ ਤੱਕ ਕੰਮ ਆਉਂਦੀ ਆ, ਪਰ ਸਾਡੀ ਜਿਹੜੀ ਆ ਚਮੜੀ ਉਹ ਵੀ ਕਿਸੇ ਕੰਮ ਨਹੀਂ ਆਉਂਦੀ, ਹਨਾ, ਤੇ ਉਹ ਵੀ ਬੋ ਮਾਰਨ ਲੱਗ ਜਾਂਦੀ ਆ ਜਦੋਂ ਬੰਦਾ ਜਿਹੜਾ ਸਾਹ ਆ ਛੱਡ ਜਾਂਦਾ, ਹਨਾ। ਪਰ ਦੋਸਤੋ ਅਸੀਂ ਇੱਕ ਅਹਿਦ ਜ਼ਰੂਰ ਕਰੀਏ ਕਿ ਜਿਉਂਦੇ ਜੀ ਜੇਕਰ ਸਾਡੇ ਜਿਹੜੇ ਔਰਗਨਸ ਆ ਉਹ ਸਹੀ ਆ, ਤੇ ਪਤਾ ਨਹੀਂ ਆ ਘੜੀ ਭਲਦਾ, ਹਨਾ, ਕਦੋਂ ਕਿਹਦਾ ਜਿਹੜਾ ਬੁਲਾਵਾ, ਕਦੋਂ ਕਿਹਦਾ ਸੱਦਾ ਆ ਜਾਣਾ। ਸੋ ਅਸੀਂ ਆਪਣੇ ਔਰਗਨਸ ਜਿਹੜੇ ਆ ਉਹ ਡੋਨੇਟ ਕਰ ਸਕਦੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਆ ਜਿਨ੍ਹਾਂ ਤੱਕ ਪਹੁੰਚ ਕਰਕੇ ਤੁਸੀਂ ਆਪਣੇ ਜਿਹੜੇ ਔਰਗਨਸ ਆ ਉਹ ਡੋਨੇਟ ਕਰ ਸਕਦੇ ਆ। ਤੁਸੀਂ ਅੱਖਾਂ ਡੋਨੇਟ ਕਰ ਸਕਦੇ ਹੋ, ਹਨਾ, ਤੇ ਆਪਣੇ ਜਿਹੜੇ ਸਹੀ ਤਰ੍ਹਾਂ ਚੱਲ ਰਹੇ ਔਰਗਨਸ ਆ ਉਹ ਤੁਸੀਂ ਡੋਨੇਟ ਕਰ ਸਕਦੇ ਹੋ। ਸੋ ਸਾਨੂੰ, ਮੈਨੂੰ ਲੱਗਦਾ ਕਿ ਇੱਕ ਮਨੁੱਖ ਹੋਣ ਦੇ ਨਾਤੇ ਇਹ ਅਹਿਦ ਜ਼ਰੂਰ ਕਰਨਾ ਚਾਹੀਦਾ ਕਿ ਸਾਡਾ ਵੀ ਕੋਈ ਅੰਗ ਕਿਸੇ ਦੇ ਕੰਮ ਆ ਸਕੇ। ਸੋ ਜ਼ਫਰ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ, ਜ਼ਫਰ ਸਾਹਿਬ ਪਿਛਲੇ ਦਿਨੀ ਮੈਲਬਰਨ ਵੀ ਆਏ ਸੀਗੇ, ਸੋ ਐਡੀਲੇਡ ਦੇ ਵਿੱਚ ਵੀ ਉਹਨਾਂ ਨੇ ਆਉਣਾ ਕੀਤਾ, ਤੇ ਉਹਨਾਂ ਦੇ ਪੁੱਤਰ ਦੀ ਮੌਤ ਤੋਂ ਪਹਿਲਾਂ ਹੀ ਉਸ ਬੱਚੇ ਨੇ ਆਪਣੇ ਜਿਹੜੇ ਔਰਗਨ ਸੀ ਉਹ ਡੋਨੇਟ ਕੀਤੇ ਸੀ, ਔਰ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਔਰਗਨ ਜਿਹੜੇ ਆ ਉਹ ਪਤਾ ਨਹੀਂ ਕਿੰਨੇ ਜਣਿਆਂ ਨੂੰ ਲੱਗਿਆ, ਔਰ ਕੋਈ ਗੋਰੀ ਚਮੜੀ ਵਾਲਾ ਆ, ਕੋਈ ਕਾਲੀ ਚਮੜੀ ਵਾਲਾ ਆ, ਔਰ ਇੱਥੇ ਜਿਹੜਾ ਮਨੁੱਖਤਾ ਦਾ ਜਿਹੜਾ ਵੱਡਾ ਫਲਸਫਾ ਆ ਉਹ ਬਿਲਕੁਲ ਸਫਲ ਹੁੰਦਾ ਆ ਹਨਾ ਇੱਕ ਇਨਸਾਨ ਹੋਣ ਦੇ ਨਾਤੇ। ਸੋ ਬਿਲਕੁਲ ਜ਼ਰੂਰ ਇਹ ਯਤਨ ਜਿਹੜੇ ਆ ਜ਼ਰੂਰ ਕਰਨੇ ਚਾਹੀਦੇ ਆ। ਕੁਲਦੀਪ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਂਝ ਪਾਈ ਆ। ਤੇ ਕਹਿੰਦੇ ਮੇਰੇ ਛੋਟੇ ਭਰਾ ਨੇ ਲਿਖੀਆਂ ਹੋਈਆਂ ਸਤਰਾਂ ਕਿਆ ਬਾਤ ਹੈ ਜੀ, ਬਹੁਤ ਵਧੀਆ ਲਿਖਦੇ ਆ, ਫਿਰ ਤਾਂ ਪਰਮਾਤਮਾ ਉਹਨਾਂ ਦੀ ਕਲਮ ਨੂੰ ਹੋਰ ਬੁਲੰਦੀ ਬਖਸ਼ਣ। ਗੁਰਪ੍ਰਤਾਪ ਸਿੰਘ ਕਹਿੰਦੇ ਨਿੱਕੇ ਹੁੰਦੇ ਨੂੰ ਇਹਨੂੰ ਸੰਤ ਕਹਿੰਦੇ ਹੁੰਦੇ ਸੀ ਪਰ ਅੱਜ ਸੱਚੀ ਸਲਾਮਾਂ। ਬਿਲਕੁਲ ਜੀ ਸਲਿਊਟ ਕਰਦੇ ਹਾਂ ਅਸੀਂ ਵੀ ਉਹਨਾਂ ਦੀ ਕਲਮ ਨੂੰ ਔਰ ਇਹ ਬੱਚਾ ਜਿਹੜਾ ਜੀ ਹੋਰ ਆਪਣੀ ਕਲਮ ਦੇ ਰਾਹੀਂ ਜਿਹੜੀ ਬੁਲੰਦੀ ਆ ਉਹ ਹਾਸਲ ਕਰੇ। ਸੋ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਇੰਦਰਪਾਲ ਸਿੰਘ ਵੀ ਜੁੜੇ ਆ ਦੁਬਾਰਾ। ਕਹਿੰਦੇ ਬਰਾੜ ਸਾਹਿਬ ਹਰਮਨ ਪਿਆਰੇ ਤਾਂ ਤੁਸੀਂ ਵੀ ਪੂਰੇ ਹੋ ਪਰ ਇਹ ਟੋਟਕਾ ਰੰਗ ਦੇ ਲਈ ਸੀ। ਠੀਕ ਹੈ ਜੀ, ਬਰਾੜ ਸਾਹਿਬ ਦਾ ਪ੍ਰੋਗਰਾਮ ਚੋਂ ਜਾ ਚੁੱਕੇ ਆ, ਹੋ ਸਕਦਾ ਕਿ ਉਹ ਤੁਹਾਡੀ ਗੱਲ ਸੁਣ ਰਹੇ ਹੋਣ। ਇੰਦਰਪਾਲ ਜੀ ਬਹੁਤ ਬਹੁਤ ਧੰਨਵਾਦ ਦੁਬਾਰਾ ਸਾਂਝ ਪਾਉਣ ਦੇ ਲਈ। ਅੱਗੇ ਰਾਜਵਿੰਦਰ ਖੱਖ ਸਾਡੇ ਨਾਲ ਜੁੜੇ ਆ। ਗੁੱਡ ਮਾਰਨਿੰਗ ਟੀਮ ਹਰਮਨ ਕਹਿੰਦੇ ਰਾਜਵਿੰਦਰ ਖੱਖ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਵੈਰੀ ਗੁੱਡ ਮਾਰਨਿੰਗ ਰਾਜਵਿੰਦਰ ਜੀ। ਤੁਹਾਨੂੰ ਪਿਓਰ ਲੋਨਸ ਤੇ ਫਾਈਨੈਂਸ਼ੀਅਲ ਸਰਵਿਸਿਜ਼ ਜਿਹੜੀਆਂ ਜੀ ਉਹ ਸਾਨੂੰ ਪ੍ਰਦਾਨ ਕਰਦੇ ਨੇ ਰਾਜਵਿੰਦਰ ਹੁਰੀ ਤੇ ਸਾਡੇ ਸਹਿਯੋਗੀ ਨੇ, ਤੇ ਆਪਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਹ ਸਾਰੇ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਦੋਸਤੋ ਪਹੁੰਚਦੇ ਆ ਸਾਡੇ ਇਹਨਾਂ ਸਹਿਯੋਗੀਆਂ ਦੀ ਬਦੌਲਤ। ਰਾਜਵਿੰਦਰ ਜੀ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਜਸਵਿੰਦਰ ਸਿੰਘ ਹੁਰੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਪਲੀਜ਼ ਲੈਟ ਅਸ ਦਿਸ ਫੈਸਟੀਵਲ ਹਿਸਟਰੀ। ਥੈਂਕਸ, ਥੋੜਾ ਜਿਹਾ ਲੇਟ ਹੋ ਗਿਆ ਜਸਵਿੰਦਰ ਸਿੰਘ ਜੀ, ਆਪਾਂ ਜ਼ਰੂਰ ਉਹਨਾਂ ਤੋਂ ਜਾਣਦੇ ਪਰ ਬਹੁਤ ਸਾਰੇ ਹੋਰ ਤੀਆਂ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਵੀ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਨੀ, ਅਸੀਂ ਉਹਨਾਂ ਤੋਂ ਵੀ ਜਾਣਨਾ ਚਾਹਾਂਗੇ। ਖੈਰ ਭਾਵੇਂ ਅਸੀਂ ਆਪ ਵੀ ਜਾਣਦੇ ਹਾਂ ਪਰ ਇਹ ਜਿਹੜੇ ਪ੍ਰਬੰਧਕ ਤੀਆਂ ਆਰਗੇਨਾਈਜ਼ ਕਰਦੇ ਆ ਉਹ ਆਪ ਕਿੰਨੀ ਕੁ ਜਾਣਕਾਰੀ ਉਹਦੇ ਬਾਰੇ ਰੱਖਦੇ, ਆਪਾਂ ਉਹਨਾਂ ਤੋਂ ਹੀ ਜਾਣਨਾ ਚਾਹਾਂਗੇ ਦੋਸਤੋ। ਬਹੁਤ ਲੇਟ ਉਹਨਾਂ ਦਾ ਮੈਸੇਜ ਆਪਾਂ ਸ਼ਾਮਲ ਕਰੀਦਾ, ਸੋ ਅੱਜ ਬੜੇ ਸਹੀ ਟਾਈਮ ਤੇ ਮੈਨੂੰ ਲੱਗਦਾ ਉਹਨਾਂ ਨੇ ਸਾਨੂੰ ਆਪਣਾ ਮੈਸੇਜ ਭੇਜਿਆ। ਸਤਿ ਸ੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਸਾਡੇ ਵੱਲੋਂ ਵੀ। ਤੇ ਅੱਗੇ ਧਨੀ ਸਾਹਿਬ ਦੁਬਾਰਾ ਜੁੜੇ ਆ ਤੇ ਕਹਿੰਦੇ ਮੇਰੀ ਵੀ ਆਡੀਓ ਪਲੇ ਕਰੋ ਜੀ ਉੱਪਰ ਵਾਲੀ। ਠੀਕ ਹੈ ਜੀ ਧਨੀ ਜੀ, ਆਡੀਓ ਮੈਨੂੰ ਸੁਣਨ ਤੋਂ ਬਾਅਦ ਫੇਰ ਮੈਂ ਪਲੇ ਕਰਾਂਗੀ। ਸੋ ਫਿਲਹਾਲ ਮੈਨੂੰ ਲੱਗਦਾ ਕਿ ਆਪਾਂ ਸਰੋਤਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਹੋਈਆਂ ਸੀ ਉਹ ਤੁਹਾਡੇ ਲਈ ਲੈ ਕੇ ਆਈਏ। ਸਾਡੇ ਨਾਲ ਹਰਮੀਤ ਸਿੰਘ ਚਾਨਾ ਹੋਰਾਂ ਨੇ ਵੀ ਇੱਕ ਫਰਮਾਇਸ਼ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਕੀਤੀ ਸੀ, ਗੁੱਡੀ ਦਾ ਪ੍ਰਾਹੁਣਾ। ਸੋ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ ਉਹਨਾਂ ਨੇ ਸੁਣਨਾ ਚਾਹਿਆ, ਆਪਾਂ ਉਹ ਗੀਤ ਉਹਨਾਂ ਦੇ ਲਈ ਅੱਗੇ ਪੇਸ਼ ਕਰਦੇ ਹਾਂ ਤੇ ਫੇਰ ਤੁਹਾਡਾ ਜਿਹੜਾ ਮੈਸੇਜ ਹੈ ਜੀ ਆਡੀਓ ਮੈਸੇਜ ਉਹ ਵੀ ਕੋਸ਼ਿਸ਼ ਕਰਦੇ ਹਾਂ ਆਪਾਂ ਪਲੇ ਕਰੀਏ। ਤੇ ਪਰ ਤੁਸੀਂ ਦੋਸਤੋ ਸਾਂਝ ਸਾਡੇ ਨਾਲ ਇਹ ਵੀ ਪਾਉਣੀ ਆ ਕਿ ਜਿਹੜੇ ਬੱਚੇ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਆ ਹੋਇਆ ਕੂਮੋਨ ਜਾਂ ਫਿਰ ਜੇਮਸ ਵਰਗੇ ਜਿਹੜੇ ਟਿਊਸ਼ਨ ਗਰੁੱਪ ਜੁਆਇਨ ਕਰਦੇ ਆ ਉਹਨਾਂ ਦਾ ਪੇਰੈਂਟਸ ਹੁੰਦਿਆਂ ਤੁਸੀਂ ਕੀ ਫਾਇਦਾ ਦੇਖ ਰਹੇ ਹੋ? ਤੁਸੀਂ ਸਾਨੂੰ ਕਾਲ ਕਰੋ 02-8599-2811। ਸੋ 02-8599-2811 ਇਹਦੇ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਨਹੀਂ ਤਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਮੈਸੇਜ ਵੀ ਕਰੋ। ਸੋ ਲਓ ਤੁਹਾਡੇ ਲਈ ਗੀਤ ਜਿਹੜਾ ਜੀ ਉਹ ਲੈ ਕੇ ਆਏ ਆ ਹਰਮੀਤ ਚਾਨਾ ਹੋਰਾਂ ਦੀ ਫਰਮਾਇਸ਼ ਤੇ ਗੀਤ ਹੈਗਾ ਜੀ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਗੁੱਡੀ ਦਾ ਪ੍ਰਾਹੁਣਾ।
ਖੁਰਦੀ ਬਣਾ ਲਈਏ ਨਹੀਂ ਤਾਂ ਤੜਕਾ ਕੁੱਕੜ ਨੂੰ ਨਾ ਲਾ ਲਈਏ, ਉਹ ਕਹਿੰਦੇ ਆਂਡਿਆਂ ਦੀ ਖੁਰਦੀ ਬਣਾ ਲਈਏ ਨਹੀਂ ਤਾਂ ਤੜਕਾ ਕੁੱਕੜ ਨੂੰ ਨਾ ਲਾ ਲਈਏ, ਨਾਲੇ ਦਾਰੂ ਪਹਿਲੇ ਤੋੜਦੀ ਮੰਗਾ ਲਈਏ ਵੀ ਖੁਸ਼ੀ ਦਾ ਮਾਹੌਲ ਛਾ ਗਿਆ, ਨਾਲੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰੌਣਾ ਆ ਗਿਆ, ਨਾਲੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰੌਣਾ। ਪਰੌਣਾ ਆ ਗਿਆ ਸਾਰੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ।
ਲੰਘਦੇ ਉਹ ਕਿਤੇ ਮਾਰ ਲਲਕਾਰਾ ਨਾ ਕੋਈ ਲੰਘਦੇ ਓਏ ਹੁੰਦੇ ਆਏ ਤੋਂ ਨਾ ਮਾਰ ਕੋਈ ਖੰਘਦੇ ਉਹ ਸਾਲਾ ਮਾਰ ਲਲਕਾਰਾ ਨਾ ਕੋਈ ਲੰਘਦੇ ਉਹ ਲਿਆ ਕੇ ਰੱਫੜ ਦੇਣ ਵਾਲੀ ਕਿੱਲੇ ਟੰਗਦੇ ਜੇ ਕੋਈ ਪੰਗੇ ਪਾਉਣਾ ਆ ਗਿਆ ਸਾਲੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਖਾ ਗਿਆ ਸਾਲੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਸਾਲੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਉਹਦੇ ਕੋਲ ਬੈਠੇ ਉਹ ਸਾਰੇ ਟਿਕ ਕੇ ਉਹਦੇ ਕੋਲ ਬੈਠੇ ਉਹ ਸਾਰੇ ਟਿਕ ਕੇ ਕੋਈ ਜਾਵੋਗੇ ਚੰਗੀ ਹੀ ਗੱਲ ਸਿੱਖ ਕੇ ਗੀਤ ਸੋਹਣੇ ਸੋਹਣੇ ਕਿੰਗਰਾ ਵੀ ਲਿਖ ਕੇ ਚੱਕਰ ਪਿੰਡ ਵਿੱਚ ਗਾ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ
ਜੀ ਜੀ ਦੋਸਤੋ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ ਸੋ ਹਰਮੀਤ ਚਾਨਾ ਹੋਰਾਂ ਦੀ ਫਰਮਾਇਸ਼ ਤੇ ਆਪਾਂ ਨਾ ਅਸਲ ਦੇ ਵਿੱਚ ਥੋੜਾ ਜਿਹਾ ਜਿਹੜਾ ਵਕਫਾ ਪੈ ਗਿਆ ਉਹ ਇਸ ਕਰਕੇ ਕਿ ਧਨੀ ਸਾਹਿਬ ਨੇ ਜਿਹੜੀ ਆਡੀਓ ਭੇਜੀ ਸੀਗੀ ਉਹ ਕਹਿੰਦੇ ਸੀ ਉਹ ਆਡੀਓ ਜ਼ਰੂਰ ਚਲਾਇਓ ਜੀ ਸੋ ਬਹੁਤ ਸੋਹਣਾ ਉਹਦੇ ਵਿੱਚ ਵੀ ਸੁਨੇਹਾ ਤੇ ਆਪਾਂ ਉਹ ਸੁਨੇਹਾ ਵੀ ਤੁਹਾਡੀ ਨਜ਼ਰ ਕਰਦੇ ਹਾਂ ਧਨੀ ਸਾਹਿਬ ਲਓ ਜੀ ਤੁਹਾਡੀ ਉਹ ਆਡੀਓ ਤੁਹਾਡੀ ਨਜ਼ਰ ਕਰਦੇ ਹਾਂ ਜੀ
ਜੁੱਤੀ ਪੈਰਾਂ ਦੇ ਵਿੱਚ ਹੋਵੇ ਉਧੜੀ ਜਿਹੀ ਬੰਦਾ ਮਹਿਫਲ ਚ ਬੈਠਣ ਤੋਂ ਝਿਜਕਦਾ ਏ ਕਿਹਦਾ ਕਰਦਾ ਦਿਲ ਪਰਦੇਸੀ ਹੋਣ ਨੂੰ ਇਹ ਤਾਂ ਮਸਲਾ ਹੀ ਸਾਰਾ ਰਿਝਕਦਾ ਏ ਸਿਆਣਾ ਉਹ ਨੀ ਜੋ ਉਮਰ ਵਿੱਚ ਹੁੰਦਾ ਸਿਆਣਾ ਸਿਆਣਾ ਉਹ ਜੋ ਸਿਆਣੀਆਂ ਕਰੇ ਗੱਲਾਂ ਬਿਨਾਂ ਜਿਗਰੇ ਦੇ ਮੈਦਾਨ ਨਹੀਂ ਫਤਿਹ ਹੁੰਦੇ ਤੇ ਡਾਲ ਦਾ ਖਾ ਕੇ ਨਾ ਮਾਰੀਆਂ ਜਾਣ ਮੱਲਾਂ ਬਲਦਾਂ ਨੂੰ ਰੀਣ ਮਾੜੀ ਕੁੱਤਿਆਂ ਨੂੰ ਖੀਰ ਮਾੜੀ ਮਾੜੀ ਨਿਕਲੇ ਨਾ ਕਿਸੇ ਦੀ ਸੰਤਾਨ ਲੋਕੋ ਜਿਹੜਾ ਦੂਜਿਆਂ ਦੇ ਧਰਮ ਦੀ ਕਰੇ ਬੇਅਦਬੀ ਉਹਨੂੰ ਚੌਂਕ ਚ ਖੜਾ ਕੇ ਸ਼ਰੇਆਮ ਥੋਕੋ ਬੰਦਾ ਕੱਦੋ ਮਾਰ ਖਾਜੇ ਬਹੁਤੀ ਵੱਡੀ ਗੱਲ ਨਹੀਂ ਬਸ ਦਿਲ ਹੋਵੇ ਖੁੱਲੇ ਦਰਿਆਵਾਂ ਵਰਗਾ ਉਂਝ ਮਿਲਦੇ ਬਥੇਰੇ ਸਾਥ ਜ਼ਿੰਦਗੀ ਚ ਯਾਰੋ ਪਰ ਸਾਥ ਮਿਲਦਾ ਨੀ ਸਕਿਆ ਭਰਾਵਾਂ ਵਰਗਾ ਬਸ ਹੁੰਦੇ ਹੱਸ ਕਿਸੇ ਕਿਸੇ ਨੂੰ ਪੈਸੇ ਮੁੜਦੇ ਨਾ ਛੇਤੀ ਰਿਸ਼ਤੇਦਾਰੀਆਂ ਚੋਂ ਦਿਹਾੜੀ ਟੁੱਟੇ ਨਾ ਗਰੀਬ ਦੀ ਉਹ ਨੀਲੀ ਛੱਤ ਵਾਲਿਆਂ ਉਮੀਦ ਰੱਖੀ ਦੀ ਨੀ ਕਦੀ ਜਵਾਰੀਆਂ ਤੋਂ ਫੌਜੀ ਦੱਸਦਾ ਨੀ ਛੇਤੀ ਛੁੱਟੀ ਕਿੰਨਾ ਚਿਰ ਆਇਆ ਕਮਾਈ ਡਰਾਈਵਰਾਂ ਦੀ ਯਾਰੋ ਬੜੀ ਔਖੀ ਪੰਜਾਬ ਸੋਚਦੇ ਸੀ ਹੋਵਾਂਗੇ ਸੌਖੇ ਬਾਹਰ ਜਾ ਕੇ ਕਾਕਿਆ ਓਏ ਹੁਣ ਸੋਚਦੇ ਆ ਜ਼ਿੰਦਗੀ ਪੰਜਾਬ ਸੌਖੀ
ਜੀ ਦੋਸਤੋ ਸੋ ਧਨੀ ਸਾਹਿਬ ਹੋਰਾਂ ਨੇ ਇਹ ਆਡੀਓ ਭੇਜੀ ਸੀ ਸੋ ਬਿਲਕੁਲ ਜੀ ਇੱਕ ਪਰਦੇਸੀ ਦਾ ਦਰਦ ਹਨਾ ਹਮੇਸ਼ਾ ਅਸੀਂ ਇਹ ਮਹਿਸੂਸ ਕਰਦੇ ਹੁੰਦੇ ਆ ਜਿੰਨੇ ਸਾਲ ਮਰਜ਼ੀ ਹੋ ਜਾਣ ਇੱਥੇ ਪਰ ਜਦੋਂ ਇਕਦਮ ਅਸੀਂ ਆਪਣਾ ਦੇਸ਼ ਛੱਡ ਕੇ ਇੱਥੇ ਆਉਂਦੇ ਹਾਂ ਤੇ ਇਹ ਦਰਦ ਜ਼ਿਆਦਾ ਸਾਨੂੰ ਦੁੱਖ ਦਿੰਦਾ ਪਰ ਜਦੋਂ ਹੌਲੀ ਹੌਲੀ ਅਸੀਂ ਇੱਥੋਂ ਦੇ ਯੂਜ ਟੂ ਹੋ ਜਾਂਦੇ ਇੱਥੋਂ ਦੀ ਆਦਤ ਪੈ ਜਾਂਦੀ ਹੈ ਇੱਥੋਂ ਦੇ ਮਾਹੌਲ ਮੁਤਾਬਕ ਵਿਚਰਨ ਦੀ ਤਾਂ ਫੇਰ ਆਪਾਂ ਜਿਹੜਾ ਥੋੜਾ ਜਿਹਾ ਸਕੂਨ ਜਿਹਾ ਮਹਿਸੂਸ ਕਰਦੇ ਹਾਂ ਕਿਉਂਕਿ ਉਦੋਂ ਤੱਕ ਆਪਾਂ ਸੈੱਟ ਵੀ ਹੋ ਗਏ ਹੁੰਦੇ ਹਾਂ ਹਨਾ ਪਰ ਇੱਕ ਖਿੱਚ ਜਿਹੜੀ ਆ ਪਿੱਛੇ ਦੀ ਉਹ ਹਮੇਸ਼ਾ ਬਣੀ ਰਹਿੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਧੰਨੀ ਸਾਹਿਬ ਤੁਸੀਂ ਸਾਂਝ ਪਾਈ ਹੈ ਸਾਡੇ ਨਾਲ ਤੇ ਇਹਦੇ ਨਾਲ ਹੀ ਨਾ ਬਹੁਤ ਪਹਿਲਾਂ ਰਾਜ ਮਹਿੰਦਰ ਸਿੰਘ ਹੋਰਾਂ ਨੇ ਮੈਨੂੰ ਲੱਗਦਾ ਕਿ ਇੱਕ ਸਾਡੇ ਨਾਲ ਰਚਨਾ ਜਿਹੜੀ ਸੀ ਉਹ ਸਾਂਝੀ ਕਰਨੀ ਚਾਹੀ ਸੀਗੀ ਮੈਂ ਉਹ ਵੀ ਸ਼ਾਮਲ ਕਰਾਂ ਤੇ ਉਹ ਆਪਾਂ ਜ਼ਰੂਰ ਤੁਹਾਡੇ ਨਜ਼ਰ ਕਰਦੇ ਹਾਂ ਜੀ ਕਹਿੰਦੇ ਕਹਿਣਾ ਕਦੇ ਮੋੜੀਏ ਨਾ ਪੰਚਾਇਤ ਦਾ, ਮਾਪਿਆਂ ਨੂੰ ਮੌਕਾ ਦੇਈਏ ਨਾ ਸ਼ਿਕਾਇਤ ਦਾ, ਸਾਂਝੀ ਵੱਟ ਤੋਂ ਨਾ ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ, ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ, ਸੱਥ ਚ ਖਲੋ ਕੇ ਨਾ ਜੀ ਗਾਲ ਕੱਢੀਏ, ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ, ਚੱਕਵੇਂ ਜੇ ਬੰਦੇ ਦੀ ਬਰਾਤ ਜਾਈਏ ਨਾ, ਮਾਰੀਏ ਨਾ ਭਾਨੀ ਕਿਤੇ ਸਾਕ ਹੁੰਦੇ ਨੂੰ, ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ, ਐਬੀ ਕੋਲ ਜਾਣ ਦਈਏ ਨਾ ਜਵਾਕ ਨੂੰ, ਬੁਲਾਈਏ ਨਾ ਕਦੇ ਆਖ ਓਏ ਰਾਹੀ ਨੂੰ, ਬੁਲਾਈਏ ਨਾ ਕਦੇ ਆਖ ਓਏ ਰਾਹੀ ਨੂੰ, ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ, ਮੌਤ ਤੇ ਸ਼ਰੀਕ ਘਰ ਜਾਣੋ ਰਹੀਏ ਨਾ, ਭੈਣ ਦੇ ਦਰ ਤੇ ਬਹੁਤਾ ਚਿਰ ਬਈਏ ਨਾ, ਘਰ ਦਾ ਨਾ ਭੇਤ ਜੱਗ ਜ਼ਾਹਰ ਕਰੀਏ, ਘਰ ਦਾ ਨਾ ਭੇਤ ਜੱਗ ਜ਼ਾਹਰ ਕਰੀਏ, ਆਖੀਏ ਪਨੀਰ ਭਾਵੇਂ ਚੌਲ ਧਰੀਏ, ਆਪਦੇ ਤੋਂ ਵੱਡੇ ਨੂੰ ਤਾਂ ਆਪਦੇ ਤੋਂ ਵੱਡੇ ਨੂੰ ਨਾ ਧੀ ਤੋਰੀਏ, ਆਪਦੇ ਤੋਂ ਵੱਡੇ ਨੂੰ ਨਾ ਧੀ ਤੋਰੀਏ, ਹੋ ਜੇ ਬੱਗੀ ਦਾੜੀ ਨਾ ਠਰਕ ਭੋਰੀਏ, ਸਫ਼ਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ, ਸਫ਼ਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ, ਨਿੱਤ ਸਹੁਰੇ ਜਾ ਕੇ ਕਦੇ ਕਦਰ ਘਟਾਈਏ ਨਾ, ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ, ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ, ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ, ਸ਼ਾਬਾਸ਼ੇ ਨਾ ਬਹੁਤੀ ਕਦੇ ਦਈਏ ਪੁੱਤ ਨੂੰ, ਸ਼ਾਬਾਸ਼ੇ ਨਾ ਬਹੁਤੀ ਕਦੀ ਦਈਏ ਪੁੱਤ ਨੂੰ, ਅਣਕੱਜਾ ਰੱਖੀਏ ਨਾ ਕਦੇ ਦੁੱਧ ਨੂੰ, ਸੋਗ ਵੇਲੇ ਕੱਢੀਏ ਨਾ ਬਹੁਤਾ ਟੌਰ ਨੂੰ, ਸੋਗ ਵੇਲੇ ਕੱਢੀਏ ਨਾ ਬਹੁਤਾ ਟੌਰ ਨੂੰ, ਇਹਨਾਂ ਗੱਲਾਂ ਉੱਤੇ ਕਰੀ ਗੌਰ ਤੂੰ। ਕਿਆ ਬਾਤ ਹੈ ਜੀ, ਬਹੁਤ ਖੂਬ ਰਾਜਵਿੰਦਰ ਸਿੰਘ ਜੀ। ਵੈਸੇ ਅੱਜ ਗੀਤ ਦੀ ਫਰਮਾਇਸ਼ ਵੀ ਬਹੁਤ ਸੋਹਣੇ ਗੀਤ ਦੀ ਤੁਸੀਂ ਕੀਤੀ ਸੀਗੀ ਤੇ ਇਹ ਸਤਰਾਂ ਵੀ ਬੜੀਆਂ ਵਧੀਆ, ਸੋ ਬਹੁਤ ਵੱਡੀ ਸਿੱਖ ਜਿਹੜੀ ਆ ਉਹ ਦਿੰਦੀਆਂ ਸਾਨੂੰ। ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਬੈਂਸੂਰੀ ਵੀ ਜੁੜੇ ਹੋਏ ਆ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਦੀਪ ਜੀ ਤੇ ਸਾਰੇ ਲਿਸਨਰਸ ਨੂੰ ਕਹਿੰਦੇ ਪ੍ਰੋਗਰਾਮ ਨਾਈਸ ਹੈ ਜੀ, ਧੰਨਵਾਦ ਆਪ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਤੁਹਾਨੂੰ ਵੀ ਜੀ। ਸੋ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਹਿੰਦੇ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਸਮਾਜ ਨੂੰ ਵਧਾਉਂਦੇ ਹੋਏ ਇਲਾਕੇ ਵਿੱਚ ਐਂਬੂਲੈਂਸ ਦੀ ਘਾਟ ਮਹਿਸੂਸ ਕਰਦੇ ਹੋਏ ਐਂਬੂਲੈਂਸ ਸੇਵਾ ਜਿਹੜੀ ਹੈ ਜੀ ਸ਼ੁਰੂ ਕੀਤੀ ਗਈ ਹੈ, ਕਿਉਂਕਿ ਗੜ੍ਹਦੀਵਾਲਾ ਇਲਾਕਾ ਇੱਕ ਪਹਾੜੀ ਇਲਾਕਾ ਹੈ ਤੇ ਐਂਬੂਲੈਂਸ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਸੀ। ਕਹਿੰਦੇ ਜੇ ਕੋਈ ਵੀਰ ਤੇਲ ਪਾਉਣ ਦੇ ਸਮਰੱਥ ਹੈ ਤਾਂ ਉਹ ਐਂਬੂਲੈਂਸ ਸੇਵਾ ਲੈ ਸਕਦਾ, ਤੇ ਜੇਕਰ ਕੋਈ ਵੀਰ ਤੇਲ ਪਾਉਣ ਦੇ ਸਮਰੱਥ ਨਹੀਂ ਵੀ ਹੈ ਤਾਂ ਉਸਨੂੰ ਫ੍ਰੀ ਸੇਵਾ ਮੁਹੱਈਆ ਕਰਵਾਈ ਜਾਵੇਗੀ ਤੇ ਸਾਰਾ ਖਰਚਾ ਬਾਬਾ ਦੀਪ ਸਿੰਘ ਜੀ ਸੇਵਾ ਦਲ ਦੇ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਸਾਰੇ ਸਮੂਹ NRI ਵੀਰਾਂ ਦਾ ਜੋ ਜਥੇਬੰਦੀ ਨੂੰ ਸਹਿਯੋਗ ਦੇ ਰਹੇ ਆ, ਉਹਨਾਂ ਦੇ ਸਹਿਯੋਗ ਨਾਲ ਹੀ ਕਹਿੰਦੇ ਸਮਾਜ ਭਲਾਈ ਦੇ ਕੰਮ ਜਿਹੜੇ ਆ ਉਹ ਚੱਲ ਰਹੇ ਆ। ਸੋ ਉਹ ਕਹਿੰਦੇ ਸੰਪਰਕ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ, ਉਹਨਾਂ ਦਾ ਮੋਬਾਇਲ ਨੰਬਰ ਜਿਹੜਾ ਜੀ ਉਹ ਹੈਗਾ 0400-33611-988। ਇਸ ਨੰਬਰ ਦੇ ਉੱਤੇ ਜੇਕਰ ਤੁਸੀਂ ਵੀ ਆਪਣਾ ਯੋਗਦਾਨ ਜਿਹੜਾ ਇਸ ਸਮਾਜ ਭਲਾਈ ਦੇ ਕੰਮ ਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ। ਬਿਲਕੁਲ ਬਹੁਤ ਵਧੀਆ ਕਾਰਜ ਤੁਸੀਂ ਕਰ ਰਹੇ ਹੋ ਗੁਰਿੰਦਰ ਸਿੰਘ ਬੈਂਸ ਜੀ, ਔਰ ਹਮੇਸ਼ਾ ਸਮੇਂ ਸਮੇਂ ਤੇ ਤੁਸੀਂ ਸਾਡੇ ਨਾਲ ਇਹ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਦੇ ਰਹਿੰਦੇ ਹੋ। ਔਰ ਬਿਲਕੁਲ ਦੇਖਣਾ ਚਾਹੀਦਾ ਕਿ ਸਾਡੇ ਆਲੇ ਦੁਆਲੇ ਸਾਡੇ ਆਪਣੇ ਸਮਾਜ ਦੇ ਵਿੱਚ ਵਿਚਰਦੇ ਆ ਕਿਹੜੀ ਅਸਲ ਦੇ ਵਿੱਚ ਲੋੜ ਹੈ, ਔਰ ਉਸ ਲੋੜ ਨੂੰ ਪੂਰਿਆ ਕਰਨ ਦੇ ਲਈ ਅਸੀਂ ਕਿਸ ਹੱਦ ਤੱਕ ਆਪਣਾ ਯੋਗਦਾਨ ਜਿਹੜਾ ਉਹ ਪਾ ਸਕਦੇ ਹਾਂ। ਸੋ ਆਪਣੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੀ ਲੋੜ ਮਹਿਸੂਸ ਕੀਤੀ ਆ, ਉਸ ਲੋੜ ਨੂੰ ਮਹਿਸੂਸ ਕਰਕੇ ਉਹਨਾਂ ਨੇ ਉਹ ਸੇਵਾ ਜਿਹੜੀ ਆ ਉੱਥੇ ਮੁਹੱਈਆ ਕਰਾਉਣ ਦਾ ਜਿਹੜਾ ਹੈਗਾ ਉਹ ਲਿਆ ਆ। ਸੋ ਅਸੀਂ ਸਾਰੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਵੀ ਇਹੋ ਜਿਹੇ ਨਿਰੰਤਰ ਯਤਨ ਜਿਹੜੇ ਆ ਉਹ ਸ਼ੁਰੂ ਕਰ ਸਕਦੇ ਆ। ਤੇ ਨਾਲ ਹੀ ਨਾਲ ਮੈਂ ਦੱਸਦੀ ਜਾਵਾਂ ਜੀ, ਅਸੀਂ ਮੈਲਬਰਨ ਦੇ ਵਿੱਚ ਜੇ ਗੱਲ ਕਰੀਏ, ਮੈਲਬਰਨ ਦੇ ਵਿੱਚ ਗੁਰੂ ਨਾਨਕ ਕਿਚਨ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ, ਇੱਕ ਫ੍ਰੀ ਫੂਡ ਵੈਨ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ, ਜਿਹਦੇ ਵਿੱਚ ਹਰੇਕ ਦੇ ਲਈ ਜਿਹੜਾ ਭੋਜਨ ਆ ਉਹ ਮੁਹੱਈਆ ਕਰਵਾਇਆ ਜਾਣਾ ਆ। ਤੇ ਉਹਦੀ ਲਾਂਚ ਜਿਹੜੀ ਆ ਉਹ ਹੁਣੇ ਵੀਕਐਂਡ ਤੇ ਹੋਈ ਆ, ਸਿਟੀ ਦੇ ਵਿੱਚ ਲਾਂਚ ਕੀਤਾ ਗਿਆ। ਤੇ ਇਹ ਜਿਹੜੀ ਫੂਡ ਵੈਨ ਆ ਉਹਨਾਂ ਦਾ ਮਨੋਰਥ ਹੈ ਜੀ ਕਿ ਗੁਰੂ ਨਾਨਕ ਸਲੰਗਰ ਨੂੰ ਮੁਰਹੰਗਰ ਕਿਸੇ ਵੀ ਕਮਿਊਨਿਟੀ ਦੇ ਕਿਸੇ ਵੀ ਬੰਦੇ ਨੂੰ ਜਿਹੜਾ ਵੈਜੀਟੇਰੀਅਨ ਫੂਡ ਆ ਉਹ ਪ੍ਰੋਵਾਈਡ ਕਰੇਗੀ। ਸੋ ਉਹਨਾਂ ਨੂੰ ਵੀ ਖਾਲਸਾ ਫਾਊਂਡੇਸ਼ਨ ਜਿਹੜੀ ਆ ਉਹਨਾਂ ਨੂੰ ਵੀ ਵਧਾਈ ਆ ਇਸ ਗੱਲ ਦੀ। ਤੇ ਦੋਸਤੋ ਹੁਣ ਜਿਹੜਾ ਸਮਾਂ ਤਾਂ ਸਾਡੇ ਕੋਲ ਬਹੁਤਾ ਬਚਿਆ ਹੀ ਨਹੀਂ, ਬਹੁਤਾ ਕੀ ਸਮਾਂ ਸਾਡੇ ਕੋਲ ਬਚਿਆ ਹੀ ਨਹੀਂ ਆ। ਤੇ ਆਪਾਂ ਸਿਰਫ ਹੁਣ ਇੰਨਾ ਹੀ ਕਵਾਂਗੇ ਕਿ ਤੁਸੀਂ ਜਿਹੜੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਕੁਛ ਜ਼ਰੂਰੀ ਟੌਪਿਕਸ ਹੁੰਦੇ ਆ ਉਹਨਾਂ ਦੇ ਉੱਤੇ ਸਾਂਝਾ ਜ਼ਰੂਰ ਪਾਇਆ ਕਰੋ, ਕਿਉਂਕਿ ਅੱਗੇ ਤੋਂ ਅੱਗੇ ਜੇ ਕੁਛ ਸਟੂਡੈਂਟਸ ਜਿਹੜੇ ਆ ਉਹ ਆਪ ਪੇਰੈਂਟ ਬਣ ਰਹੇ ਆ, ਤੇ ਜਿਹੜੇ ਪੇਰੈਂਟ ਪਹਿਲਾਂ ਤੋਂ ਬਣੇ ਹੋਏ ਆ ਉਹਨਾਂ ਦੀਆਂ ਵੀ ਕੁਛ ਇਹੋ ਜਿਹੀਆਂ ਜਿਹੜੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਲੱਗਣੇ ਆ ਔਰ ਉਹਨਾਂ ਦੀਆਂ ਚਿੰਤਾਵਾਂ ਜਿਹੜੀਆਂ ਇਹੋ ਜਿਹੀਆਂ ਬਣੀਆਂ ਹੋਈਆਂ ਹਨਾ ਕਿ ਉਹਨਾਂ ਨੂੰ ਟਿਊਸ਼ਨ ਲਗਾਉਣਾ ਚਾਹੀਦਾ ਨਹੀਂ ਲਗਾਉਣਾ ਚਾਹੀਦਾ ਔਰ ਜਿਹੜੇ ਪੇਰੈਂਟਸ ਦੇ ਬੱਚੇ ਟਿਊਸ਼ਨ ਜਾਂ ਫਿਰ ਇਹੋ ਜਿਹੀਆਂ ਸੇਵਾਵਾਂ ਲੈ ਰਹੇ ਆ ਉਹ ਜ਼ਰੂਰ ਆਪਣੇ ਜਿਹੜੇ ਐਕਸਪੀਰੀਅੰਸ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਮਦਦ ਮਿਲ ਸਕੇ ਆਪਾਂ ਭਾਈਚਾਰੇ ਦੇ ਵਿੱਚ ਇੱਕ ਦੂਜੇ ਨੂੰ ਆਪਣੇ ਵਿਚਾਰਾਂ ਦੇ ਨਾਲ ਮਦਦ ਜਿਹੜੀ ਆ ਜ਼ਰੂਰ ਕਰੀਏ ਦੇਖੋ ਸਮਾਂ ਜਿਹੜਾ ਉਹ ਉੱਦਾਂ ਜਾ ਕੇ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਆਪਾਂ ਇਸ ਮੰਚ ਦੇ ਰਾਹੀਂ ਆਪੋ ਆਪਣੇ ਵਿਚਾਰ ਆਪੋ ਆਪਣੇ ਤਜਰਬੇ ਜਿਹੜੇ ਆ ਜ਼ਰੂਰ ਸਾਂਝੇ ਕਰਦੇ ਰਹੀਏ ਤਾਂ ਕਿ ਹਰ ਇੱਕ ਨੂੰ ਇੱਕ ਦੂਸਰੇ ਦੇ ਤਜਰਬਿਆਂ ਤੋਂ ਕੁਛ ਨਾ ਕੁਛ ਜਿਹੜਾ ਸਿੱਖਣ ਨੂੰ ਜ਼ਰੂਰ ਮਿਲ ਸਕੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਆਪਾਂ ਇੰਨਾ ਹੀ ਲੈਣੇ ਆ ਤੇ ਪ੍ਰੋਗਰਾਮ ਜਿਹੜਾ ਜੀ ਉਹ ਇੱਥੇ ਹੀ ਖਤਮ ਕਰਦੇ ਆ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਲਈ ਫੇਰ ਅਸੀਂ ਕਿਸੇ ਨਾ ਕਿਸੇ ਨਵੇਂ ਮਹਿਮਾਨ ਦੇ ਨਾਲ ਹਾਜ਼ਰੀ ਭਰਾਂਗੇ ਅਗਲੇ ਮੰਗਲਵਾਰ ਮੇਰੇ ਨਾਲ ਤੁਸੀਂ ਲਹਿਰਾਂ ਪ੍ਰੋਗਰਾਮ ਚ ਜੁੜ ਬੈਠੋਗੇ ਉਹੀ 8 to 10 ਵਜੇ ਤੱਕ ਪਰ ਕਈ ਵਾਰ ਸਾਡਾ ਜਿਹੜਾ ਸਮਾਂ ਜੀ ਉਹ ਉੱਪਰ ਹੀ ਚਲਾ ਜਾਂਦਾ ਅਕਸਰ ਪਰ ਲਹਿਰਾਂ ਪ੍ਰੋਗਰਾਮ ਤੁਸੀਂ ਕੱਲ ਵੀ ਸੁਣੋਗੇ ਕੱਲ ਦਾ ਪ੍ਰੋਗਰਾਮ ਐਡੀਲੇਡ ਤੋਂ ਸੁਖਪ੍ਰੀਤ ਤੁਹਾਡੇ ਲਈ ਲੈ ਕੇ ਆਉਣਗੇ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਜੀ ਉਹ ਬ੍ਰਿਸਬੇਨ ਤੋਂ ਤੁਸੀਂ ਸੁਣਦੇ ਹੁੰਦੇ ਹੋ ਗੁਰਸੇਵਕ ਹੋਰਾਂ ਦੇ ਨਾਲ ਦਲਜੀਤ ਸਿੰਘ ਹੋਰਾਂ ਦੇ ਨਾਲ ਤੇ ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਬੜਾ ਇੰਟਰਸਟਿੰਗ ਹੁੰਦਾ ਇੱਕ ਤਾਂ ਵੀਕਐਂਡ ਆਉਣ ਵਾਲਾ ਹੁੰਦਾ ਹਨਾ ਤੇ ਇੱਕ ਬੌਬੀ ਤੁਹਾਡੇ ਲਈ ਬੜੀਆਂ ਚਟਪਟੀਆਂ ਗੱਲਾਂ ਜਿਹੜੀਆਂ ਉਹ ਲੈ ਕੇ ਆਉਂਦੇ ਆ ਸੋ ਤੁਸੀਂ ਸ਼ੁੱਕਰਵਾਰ ਨੂੰ ਬੌਬੀ ਹੋਰਾਂ ਦੇ ਨਾਲ ਬ੍ਰਿਸਬੇਨ ਤੋਂ ਪ੍ਰੋਗਰਾਮ ਸੁਣੋਗੇ ਲਹਿਰਾਂ ਤੇ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਇਜਾਜ਼ਤ ਦਿਓ ਪਰ ਤੁਹਾਡੀ ਫਰਮਾਇਸ਼ ਤੇ ਜਿਹੜਾ ਅਗਲਾ ਗੀਤ ਤੁਹਾਡੇ ਲਈ ਜਾਂਦੇ ਜਾਂਦੇ ਮੈਂ ਛੱਡ ਕੇ ਜਾ ਰਹੀ ਹਾਂ ਤੇ ਅਗਲੇ ਹਫਤੇ ਆਪਾਂ ਫੇਰ ਮਿਲਾਂਗੇ ਮੰਗਲਵਾਰ ਵਾਲੇ ਦਿਨ 8 to 10 ਦੌਰਾਨ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਵੇਖ ਲੋਕਾਂ ਦੀਆਂ ਧੀਆਂ ਪੈਣਾ ਵੱਲ ਵੇ ਤੂੰ ਤਿੱਖੇ ਤਿੱਖੇ ਤੀਰ ਕੱਸਦਾ ਕਦੇ ਆਖਦਾ ਕਿਸੇ ਨੂੰ ਟੋਟਾ ਪੁਰ ਜਾ ਕਿਸੇ ਨੂੰ ਚਿੱਟਾ ਮਾਲ ਦੱਸਦਾ ਕਦੇ ਆਖਦਾ ਕਿਸੇ ਨੂੰ ਟੋਟਾ ਪੁਰ ਜਾ ਕਿਸੇ ਨੂੰ ਚਿੱਟਾ ਮਾਲ ਦੱਸਦਾ ਜਿਹਦੀ ਅਣਖ ਵਿਗਾੜਦਾ ਤੂੰ ਫਿਰਦਾ ਅਣਖ ਵਿਗਾੜਦਾ ਤੂੰ ਫਿਰਦਾ ਉਹ ਤਿੱਖਾ ਨਾ ਜਵਾਬ ਦੇ ਜਾਵੇ ਕੋਈ ਐਸਾ ਨਾ ਖਿਤਾਬ ਦੇ ਜਾਵੇ ਤੇਰੀ ਭੈਣ ਨੂੰ ਵੀ ਵੇਖੀ ਕਿਤੇ ਨਿੱਕਿਆ ਕੋਈ ਐਸਾ ਨਾ ਖਿਤਾਬ ਦੇ ਜਾਵੇ ਉਹਨੂੰ ਆਪਣੀਆਂ ਧੀਆਂ ਭੈਣਾਂ ਚੰਗੀਆਂ ਤੇ ਹੋਰਨਾਂ ਨੂੰ ਟਿੱਚ ਜਾਣ ਦੇ ਵੱਢ ਦੇਵਾਂਗੇ ਜੇ ਤੁਸੀਂ ਲੱਭ ਲੈ ਕੋਈ ਹਾਣ ਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਵੱਢ ਦੇਵਾਂਗੇ ਜੇ ਤੁਸੀਂ ਲੱਭ ਲੈ ਕੋਈ ਹਾਣ ਦੇ ਕਿਤੇ 14 ਫੈਬ ਵਾਲੇ ਦਿਨ ਮੈਨੂੰ ਵੀ 14 ਫੈਬ ਵਾਲੇ ਦਿਨ ਮੈਨੂੰ ਵੀ ਕੋਈ ਸੂਹਾ ਨਾ ਗੁਲਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ ਕੰਦੋਲੀਆਂ ਨਾ ਟਹਿ ਜਾਣ ਵੇ ਕਿੱਥੋਂ ਚੰਦਰੀ ਸਲਾਬ ਜਾਵੇ ਚੜ੍ਹਦੀ ਕੰਦੋਲੀਆਂ ਨਾ ਟਹਿ ਜਾਣ ਵੇ ਕਿਵੇਂ ਗੋਲੀ ਦੇ ਕੇ ਟੱਬਰ ਸਵਾਈ ਦਾ ਗੋਲੀ ਦੇ ਕੇ ਟੱਬਰ ਸਵਾਈ ਦਾ ਨਾ ਮੈਨੂੰ ਵੀ ਕੋਈ ਹਿਸਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ ਤੇਰੀ ਭੈਣ
ਕੁਲਫੀਆਂ ਪਾਉਣ ਨੂੰ ਨਾਲ ਡੱਕੀ ਹੋਈ ਮਡੀਰ ਤੋਰੀ ਫਿਰਦੈ ਤੇ ਅੱਗੇ ਹੋਵੇ ਪੈਸੇ ਲਾਉਣ ਨੂੰ ਨਾਲ ਡੱਕੀ ਹੋਈ ਮਡੀਰ ਤੋਰੀ ਫਿਰਦੈ ਤੇ ਅੱਗੇ ਹੋਵੇ ਪੈਸੇ ਲਾਉਣ ਨੂੰ ਸ਼ਰਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ ਤੇਰੀ ਭੈਣ ਨੂੰ ਵੀ ਵੇਖੀ ਕਿਤੇ ਨਿੱਕਿਆ ਕੋਈ ਐਸਾ ਨਾ ਖਿਤਾਬ ਦੇ ਜਾਵੇ ਕੋਈ ਨਾ ਜਿੰਨਾ ਪਿੱਛੇ ਲੱਗਦਾ ਏ ਗੁਰਦਾਸ ਤੂੰ ਵੇ ਉਹਨਾਂ ਦਾ ਧਰਮ ਕੋਈ ਨਾ ਕੁਝ ਮੇਰੇ ਵੀ ਖੁਆਬ ਕੱਚ ਵਰ ਗਏ ਮੇਰੇ ਵੀ ਖੁਆਬ ਕੱਚ ਵਰ ਗਏ ਨਾ ਚੰਦਰਾ ਕੋਈ ਦਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ
ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.